ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਪ ਜੀ ਦਾ ਹਾਲ ਠੀਕ ਹੋਏਗਾ, ਚੜ੍ਹਦੀ ਕਲਾ 'ਚ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਆਓ ਫਿਰ ਆਪਾਂ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੌਫ ਸਾਰਬਰ ਤੋਂ ਹਾਜ਼ਰ ਹਾਂ ਜੀ। ਅੱਜ ਸਾਡੇ ਬੱਦਲ ਘਣੇ ਛਾਏ ਹੋਏ ਨੇ, ਮੀਂਹ ਆਉਣ ਦੀ ਪੂਰੀ ਉਮੀਦ ਹੈ, ਪੰਛੀ ਚਹਿਕ ਚਹਾ ਰਹੇ ਨੇ। ਸੋ ਮੈਨੂੰ ਲੱਗਦਾ ਕਿ ਅੱਜ ਕਾਫੀ ਮੀਂਹ ਪਏਗਾ ਦੱਸਿਆ ਜਾ ਰਿਹਾ। ਮੌਸਮ ਦੀ ਜਾਣਕਾਰੀ ਵੀ ਲਵਾਂਗੇ, ਪਰ ਅੱਜ ਦਾ ਦਿਨ ਐਤਵਾਰ ਚੜ੍ਹ ਚੁੱਕਾ ਹੈ। 8:02 ਸੁਬਾਹ ਦੇ ਹੋਏ ਨੇ, 26 ਸਪਤੰਬਰ 2021। ਅਤੇ ਅਗਲੇ ਹਫ਼ਤੇ ਦਿਨ ਐਤਵਾਰ ਨੂੰ ਯਾਦ ਰੱਖਿਓ, ਡੇਲਾਈਟ ਸੇਵਿੰਗ ਸ਼ੁਰੂ ਹੋ ਜਾਣੀ ਹੈ ਅਤੇ 1 ਘੰਟਾ ਅੱਗੇ ਹੋ ਜਾਣਾ, ਜਾਣੀ ਕਿ ਇਸ ਤੋਂ 1 ਘੰਟਾ ਪਹਿਲਾਂ ਪ੍ਰੋਗਰਾਮ ਆਏਗਾ। ਇਸ ਵੇਲੇ ਐਡਲੇਟ ਦੇ ਵਿੱਚ 7:32 ਨੇ, ਪਰਥ ਦੇ ਵਿੱਚ 6:02, ਨਵੀਂ ਦਿੱਲੀ ਵਿੱਚ 3:32, ਲੰਡਨ ਦੇ ਵਿੱਚ ਜਿੱਥੋਂ ਵਰਿੰਦਰ ਲਾਡੀ ਹੁਣੀ ਸੁਣ ਰਹੇ ਨੇ, ਮੈਸੇਜ ਵੀ ਭੇਜ ਦਿੱਤਾ, 3:11:02 ਅੱਧੀ ਰਾਤ ਦੇ ਹੋਣ ਵਾਲੇ ਨੇ ਉੱਥੇ ਸ਼ਨਿਚਰਵਾਰ ਦੇ। ਔਰ ਇਹੀ ਦਿਨ ਅਤੇ 25 ਸਤੰਬਰ ਦੀ ਚੱਲ ਰਹੀ ਹੈ ਅਮਰੀਕਾ ਮਹਾਂਦੀਪਾਂ 'ਚ, ਅਤੇ ਕੈਨੇਡਾ ਦਾ ਸਮਾਂ ਵੈਨਕੂਵਰ ਅਤੇ ਨਿਊਯਾਰਕ 3:02, ਸੋਰੀ ਵੈਨਕੂਵਰ ਅਤੇ ਐਲਏ ਦੁਪਹਿਰ ਦੇ, ਔਰ ਨਿਊਯਾਰਕ ਅਤੇ ਟੋਰੋਂਟੋ 6:03 ਸ਼ਾਮ ਦੇ। ਸੋ ਇਹ ਸੀ ਸਮਾਂ ਸਾਰਨੀ। ਸੋ ਪਿਆਰਿਓ, ਅੱਜ ਮੇਰੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜਨਗੇ ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਬਿੱਟਾ ਸਾਹਿਬ ਦੀ ਕਨਫਰਮੇਸ਼ਨ ਹਜੇ ਆਈ ਨਹੀਂ, ਕਿਉਂਕਿ ਰਾਤ ਨੂੰ ਮੈਸੇਜ ਪਾਉਂਦੇ ਹੁੰਦੇ ਹਾਂ ਅਸੀਂ, ਅਤੇ ਪਰ ਅੰਡਰਸਟੂਡ ਹੈ ਕਿ ਮੈਨੂੰ ਲੱਗਦਾ ਕਿ ਆਪਾਂ ਪੂਰਾ ਗੱਲਬਾਤ ਅੱਜ ਕਰਾਂਗੇ। ਸੋ ਸਾਡਾ ਤੁਹਾਡਾ ਸਾਥ 2 ਘੰਟੇ ਬਣਿਆ ਰਹੇਗਾ, ਅਤੇ ਇਹਨਾਂ ਦੇ ਵਿੱਚ ਆਪਾਂ ਗੀਤ ਵੀ ਸੁਣਨੇ ਹਾਂ, 2-3 ਵਿਚਾਰਾਂ ਵੀ ਕਰਨੀਆਂ, ਹਾਸਾ ਮਜ਼ਾਕ ਵੀ ਹੋਣਾ, ਸੀਰੀਅਸ ਗੱਲਾਂ ਵੀ ਕਰਨੀਆਂ, ਚਿੰਤਨ ਵੀ ਕਰਨਾ, ਅਤੇ ਤੁਹਾਡੇ ਦਿਲ ਦੀਆਂ ਗੱਲਾਂ ਸਾਡੇ ਦਿਲ ਦੀਆਂ ਗੱਲਾਂ ਸਾਂਝੀਆਂ ਹੋਣਗੀਆਂ। ਇਹਨਾਂ ਵਿੱਚੋਂ ਜ਼ਰੂਰ ਕੁਛ ਨਾ ਕੁਛ ਅਸੀਂ ਲਾਹਾ ਲਵਾਂਗੇ ਅੱਜ। ਮੈਂ ਆਪਣੀ ਗੱਲ ਕਰਦਾ ਕਿ ਮੈਂ ਹਰੇਕ ਵਾਰੀ ਕੋਈ ਵੀ ਕਨਵਰਸੇਸ਼ਨ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਤਾਂ ਮੈਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਆ, ਜਿਹੜਾ ਕਿ ਚੰਗਾ ਲੱਗਦਾ ਮੈਨੂੰ। ਅਤੇ ਸੁਖਵਿੰਦਰ ਸਮੰਦ ਭਾਅ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, GS ਚਾਲ ਹੁਣ ਵੀ ਹਾਜ਼ਰ ਨੇ। ਸੋ ਸਾਰੇ ਮਿੱਤਰ ਪਿਆਰਿਆਂ ਦਾ ਸਵਾਗਤ ਹੈ। ਕੱਲ੍ਹ ਸ਼ਾਮੀ ਚਾਲ ਸਾਹਿਬ ਨੇ ਇੱਕ ਗੀਤ ਫਰਮਾਇਸ਼ ਕੀਤਾ ਸੀ, ਇਮਾਨ, ਸਤਿੰਦਰ ਸਰਤਾਜ ਦਾ ਸ਼ਾਇਦ ਨਵਾਂ ਗੀਤ ਆਇਆ, ਅਤੇ ਮੈਂ ਉਸਦੇ ਥੋੜ੍ਹੇ ਬੋਲ ਸੁਣੇ, ਅਤੇ ਇਤਫਾਕ ਦੇ ਨਾਲ ਨਾ ਮੈਂ ਇੱਕ ਕਵਿਤਾ ਪੜ੍ਹ ਰਿਹਾ ਸੀਗਾ ਹਰਦਮ ਸਿੰਘ ਮਾਨ ਦੀ, ਔਰ ਮੇਰੇ ਸਾਹਮਣੇ ਪਈ ਸੀ, ਅਤੇ ਕੁਦਰਤੀ ਇਹ ਗੀਤ ਮੈਂ ਸੁਣ ਰਿਹਾ ਸੀ, ਅਤੇ ਮੈਂ ਸੋਚਿਆ ਦੇਖੋ ਤਾਰਾਂ ਕਿੱਦਾਂ ਜੁੜਦੀਆਂ ਨੇ, ਅਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਅੱਜ ਉਹ ਕਵਿਤਾ ਸ਼ੇਅਰ ਕਰ ਲਵਾਂ ਅਤੇ ਉਸ 'ਤੇ ਵਿਚਾਰ ਕਰ ਲਈਏ। ਕਿਰਦਾਰ ਨੇ ਵਿਕਾਊ, ਇਮਾਨ ਵਿਕ ਰਹੇ ਨੇ, ਇਹ ਕਵਿਤਾ ਦਾ ਸਿਰਲੇਖ ਹੈ। ਕਿਰਦਾਰ ਨੇ ਵਿਕਾਊ, ਇਮਾਨ ਵਿਕ ਰਹੇ ਨੇ, ਹੁਣ ਤਾਂ ਸ਼ਰੇ ਬਾਜ਼ਾਰੀ ਇਨਸਾਨ ਵਿਕ ਰਹੇ ਨੇ। ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ, ਇਸ ਸ਼ਹਿਰ ਵਿੱਚ ਮਸੀਹੇ ਲੁਕਮਾਨ ਵਿਕ ਰਹੇ ਨੇ। ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ, ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ, ਦਿਲ ਜਾਨ ਰੀਝਾਂ ਸਧਰਾਂ ਅਰਮਾਨ ਵਿਕ ਰਹੇ ਨੇ। ਇਸ ਸ਼ਹਿਰ ਪੱਥਰਾਂ ਦਾ, ਇਹ ਸ਼ਹਿਰ ਪੱਥਰਾਂ ਦਾ ਪੱਥਰ ਹੀ ਪੂਜਦਾ ਹੈ। ਇੱਥੇ ਗਲੀ ਗਲੀ ਵਿੱਚ ਭਗਵਾਨ ਵਿਕ ਰਹੇ ਹੈ। ਤੂੰ ਮੈਂ ਤੇ ਆਮ ਵਸਤੂ ਕੀ ਆਪਣੀ ਹੈ ਹਸਤੀ, ਚਾਂਦੀ ਦੇ ਪੰਨਿਆਂ ਤੇ ਵਿਦਵਾਨ ਵਿਕ ਰਹੇ ਨੇ। ਸਰਤਾਜ ਤਖਤ ਸ਼ੌਹਰਤ ਸਨਮਾਨ ਮਾਨ ਕੀ ਕੀ ਥਾਂ ਥਾਂ ਟਕੇ ਟਕੇ ਵਿੱਚ ਧਨਵਾਨ ਵਿਕ ਰਹੇ ਨੇ। ਸੋ ਹਰ ਚੀਜ਼ ਜਦ ਬਜ਼ਾਰੂ ਹੈ, ਹਰ ਚੀਜ਼ ਦਾ ਮੰਡੀਕਰਨ ਹੋ ਰਿਹਾ ਹੈ, ਹਰ ਸ਼ੈ ਜਿਹੜੀ ਹੈ ਟ੍ਰਾਂਜੈਕਟ ਕੀਤੀ ਜਾ ਰਹੀ ਹੈ, ਤੁਹਾਡੇ ਇਮੋਸ਼ਨਸ ਵੀ ਟ੍ਰਾਂਜੈਕਟ ਹੋ ਰਹੇ ਨੇ, ਇਹ ਵੀ ਇੱਕ ਮੰਡੀ ਹੈ। ਕਿਹੜੀ ਕਿਹੜੀ ਚੀਜ਼ 'ਤੇ ਕਰ ਲੱਗ ਰਿਹਾ, ਟੈਕਸ ਲੱਗ ਰਿਹਾ, ਕੌਣ ਲਾ ਰਿਹਾ, ਕਿੱਥੇ ਜਾ ਰਿਹਾ ਅਤੇ ਕੀ ਉਹਦਾ ਮਕਸਦ ਹੈ, ਕਦੇ ਡੂੰਘੇ ਸੋਚਣ ਦੀ ਲੋੜ ਹੈ। ਜਦੋਂ ਕਾਦਰ ਨੇ ਕੁਦਰਤ ਬਣਾਈ ਹੈ ਤਾਂ ਉਸਨੇ ਉਸਦੇ ਵਿੱਚ ਜੀਵ ਪਾਏ ਨੇ, ਧਰਮਖੰਡ ਦੇ ਮੁਤਾਬਕ ਜਪਜੀ ਸਾਹਿਬ ਦੇ, ਤਾਂ ਇਹ ਉਸਦਾ ਜਨਮ ਸਿੱਧ ਅਧਿਕਾਰ ਹੋ ਜਾਂਦਾ ਆ ਉਸ ਜੀਵ ਦਾ, ਇਸ ਦੇ ਵਿੱਚ ਪਾਲਣ ਦਾ, ਇਸ ਦੇ ਜਿਹੜੇ ਰਿਸੋਰਸਿਸ ਉਹਨੂੰ ਪ੍ਰੋਵਾਈਡ ਕੀਤੇ ਗਏ ਉਹਨੂੰ ਮਾਨਣ ਦਾ ਵਿਦ ਇਨ ਅ ਲਿਮਿਟ। ਜੇ ਰੋਕਣੀ ਹੈ ਉਹ ਚੀਜ਼ ਵੀ ਨਹੀਂ ਦੇਣੀ, ਬੰਦਾ ਬੰਦੇ ਨੂੰ ਰੋਕੀ ਜਾ ਰਿਹਾ ਪਰ ਭਗਵਾਨ ਜਾਂ ਕਹਿ ਲਓ ਕਿ ਅਕਾਲ ਪੁਰਖ ਨੇ ਕਿਸੇ ਨੂੰ ਨਹੀਂ ਰੋਕਿਆ, ਤਾਂ ਉਹ ਗੈਰ ਕੁਦਰਤੀ ਚੀਜ਼ਾਂ ਬਣ ਜਾਂਦੀਆਂ ਨੇ। ਕਿਸੇ ਦੀ ਚੀਜ਼ 'ਤੇ ਪਰਾਇਆ ਹੱਕ ਰੱਖ ਕੇ ਅਤੇ ਫਿਰ ਉਸਨੂੰ ਵਾਂਝੇ ਕਰ ਦੇਣਾ, ਇਹ ਗੈਰ ਕੁਦਰਤੀ ਵਰਤਾਰੇ ਨੇ। ਹਰ ਚੀਜ਼ ਨੂੰ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਰਿਸ਼ਤੇ ਵਸਤੂ ਬਣ ਗਏ ਨੇ, ਇੱਥੋਂ ਤੱਕ ਕਿ ਭਗਵਾਨ ਨੂੰ ਵੀ ਇੱਕ ਬੰਨ ਲਿਆ ਗਿਆ ਪੱਥਰਾਂ ਦੇ ਵਿੱਚ ਜਾਂ ਇੱਕ ਇੱਕ ਇਨਸਾਨ ਦੇ ਰੂਪ ਦੇ ਵਿੱਚ ਬੰਨ ਲਿਆ ਗਿਆ ਹੈ। ਜਿਹੜਾ ਸ਼ਬਦ ਗੁਰੂ ਹੈ, ਸ਼ਬਦ ਪਰਮਾਤਮਾ ਆ, ਨਾਮ ਪਰਮਾਤਮਾ ਆ, ਉਸ ਨੂੰ ਤੁਸੀਂ ਅੱਖਰਾਂ ਦੇ ਵਿੱਚ ਵੀ ਨਹੀਂ ਬੰਨ ਸਕਦੇ। ਅਸਲ ਦੇ ਵਿੱਚ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਨਹੀਂ ਖਿਰਦੇ ਜਿਹੜੇ ਅਸਲੀ ਆ। ਸੋ ਉਸ ਦੇ ਉੱਤੇ ਵੀ ਮਹਾਰਾਜ ਕਹਿੰਦੇ ਨੇ ਕਿ ਲਿਖ ਲਿਖ ਵੇਚੇ ਨਾਉ, ਉਹਨੂੰ ਵੀ ਇੱਕ ਵਸਤੂ ਬਣਾ ਕੇ, ਨਾਮ ਦੀ ਵੀ ਵਸਤੂ ਬਣਾ ਕੇ ਉਹਨੂੰ ਵੇਚ ਰਹੇ ਨੇ ਕਈ ਡੇਰੇ, ਕਈ ਲੋਕ, ਕਈ ਮਹਾਂਪੁਰਸ਼ ਆਪਣੇ ਆਪ ਨੂੰ ਸਮਝਣ ਵਾਲੇ, ਕਈ ਗੱਲਾਂ ਦਾ ਕੜਾਹ ਬਣਾ ਕੇ, ਜਿੱਦਾਂ ਕੱਲ੍ਹ ਅਮਰੀਕ ਭਾਜੀ ਬਣਾ ਰਹੇ ਸੀ, ਗੱਲਾਂ ਕੜਾ ਬਣਾ ਬਣਾ ਕੇ ਕੱਥ ਕੱਥ ਲੂਝੇ, ਕਥਾ ਕਰ ਕਰਕੇ ਉਹ ਪੈਸਿਆਂ ਵੱਲ ਨੂੰ ਚੱਲੇ ਰਹੇ। ਮਕਸਦ ਕੀ ਹੈ ਕਿ ਉਹ ਲੋਕਾਂ ਦੇ ਇਮੋਸ਼ਨਸ ਨੂੰ ਵੇਚ ਰਹੇ ਨੇ, ਟ੍ਰਾਂਜੈਕਸ਼ਨਸ ਹੋ ਰਹੀਆਂ ਨੇ। ਤੂੰ ਮੈਂ ਤਾਂ ਆਮ ਵਸਤੂ ਕੀ ਆਪਣੀ ਹੈ ਹਸਤੀ, ਚਾਂਦੀ ਦੇ ਪੰਨਿਆਂ 'ਤੇ ਵਿਦਵਾਨ ਵਿਕ ਰਹੇ ਨੇ। ਹੁਣ ਇਹ ਇਮਾਨ ਦੀ ਗੱਲ ਹੈ ਕਿ ਇਹ ਦੌੜ ਲੱਗਦੀ ਹੈ ਕਿ ਇਮਾਨ, ਜਿਹੜਾ ਬੰਦਾ ਇਮਾਨਦਾਰ ਹੈ, ਓਨੈਸਟ ਹੈ, ਬਾਬਾ ਜੀ ਨੂੰ ਪੁੱਛਦੇ ਨੇ ਕਾਜੀ ਮੁੱਲਾ ਕਿ ਪੁੱਛਣ ਗੱਲ ਇਮਾਨ ਦੀ, ਕਾਜੀ ਪੁੱਛਦੇ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸੰਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਫਿਰ ਤੋ ਕਹਿੰਦੇ ਨੇ ਕਿ ਐਡੀ ਸਾਰੀ ਇਹ ਗੱਲਬਾਤ ਬਹੁਤ ਵੱਡੇ ਸਕੋਪ ਦੀ ਕਰਤੀ ਆ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਨੇ ਵੱਡਾ ਸੰਗ ਵਰਤਾਇਆ, ਤਾਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਤੁਸੀਂ, ਵੀ ਕੁਦਰਤ ਨੂੰ ਤਾਂ ਕੋਈ ਪਹੁੰਚ, ਉਹਨੂੰ ਕੋਈ ਵੀ ਦੇਖ ਨਹੀਂ ਸਕਦਾ ਸਾਰੀ ਕੁਦਰਤ ਨੂੰ। ਫਿਰ ਇੱਕ ਗੱਲ ਸਾਨੂੰ ਦੱਸ ਦਿਓ ਵੀ ਤੁਸੀਂ ਐਡੀ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸਾਡੇ ਨਾਲ, ਪੁੱਛਣ ਫੋਲ ਕਿਤਾਬ ਨੂੰ। ਇਹ ਕਹਿੰਦੇ ਫਿਰ ਜਿੱਥੋਂ ਤੁਸੀਂ ਇਹ ਸਾਰੀ ਨੌਲੇਜ ਲਈ ਜਾਂ ਲਿਖੀ ਹੋਈ, ਆਪਣੀ ਕਿਤਾਬ ਫੋਲੋ, ਉਹਦੇ ਵਿੱਚ ਸਾਨੂੰ ਦੱਸੋ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ ਹੋਈ। ਕਿ ਜਦੋਂ ਤੁਸੀਂ ਬ੍ਰਹਿਮੰਡ ਦੀ ਨੌਲੇਜ ਸਾਨੂੰ ਦੇ ਦਿੱਤੀ ਇੰਨੇ ਵਿਸਥਾਰ ਦੇ ਵਿੱਚ, ਤਾਂ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਕਿਤਾਬ ਦੇ ਵਿੱਚ ਪੜ੍ਹ ਕੇ ਸਾਨੂੰ ਦੱਸੋ, ਜਿਹੜੀ ਤੁਸੀਂ ਨੋਟਸ ਬਣਾਏ ਹੋਏ ਆ, ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਆਖੇ ਆ ਜੀਆਂ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਇਹਦੀ ਐਕਸਪਲੇਨ ਕਰਨ ਦੀ ਲੋੜ ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਸ਼ੁਭ ਅਮਲ ਨੇ, ਚੰਗੇ ਕੰਮ ਨੇ, ਚੰਗੇ ਕਾਰਜ ਨੇ, ਉਸ ਜੇ ਜਿੰਨਾ ਮਰਜ਼ੀ ਅਸੀਂ ਧਰਮੀ ਹੋ ਲਈਏ, ਧਰਮ ਨੂੰ ਮੰਨ ਲਈਏ, ਸਿਸਟਮ ਨੂੰ ਮੰਨ ਲਈਏ, ਪਰ ਜਦੋਂ ਉਹਨੂੰ ਅਸੀਂ ਐਪਲੀਕੇਸ਼ਨ ਨਹੀਂ ਦਿੰਦੇ, ਉਹਨੂੰ ਅਪਲਾਈ ਨਹੀਂ ਕਰਦੇ ਪ੍ਰੈਕਟੀਕਲੀ ਸ਼ੁਭ ਅਮਲਾਂ ਦੇ ਵਿੱਚ, ਉਹਨੂੰ ਟਰਾਂਸਲੇਟ ਨਹੀਂ ਕਰਦੇ, ਫਿਰ ਉਹ ਧਰਮ ਪਾਲਣ ਦੀ ਵੀ ਲੋੜ ਨਹੀਂ। ਹੋਰ ਕਈ ਹੁਣ ਅੱਜ ਕੱਲ੍ਹ ਪ੍ਰਚਾਰਕ ਜਾਂ ਮਾਡਰਨ ਕਹਿੰਦੇ ਨੇ, ਨਹੀਂ ਨਹੀਂ ਬਸ ਚੰਗੇ ਇਨਸਾਨ ਬਣੋ, ਇਹੀ ਧਰਮ ਹੈ। ਨਹੀਂ, ਜੇ ਤੁਸੀਂ ਚੰਗੇ ਆਪਾਂ ਕੰਮ ਕਰੀ ਵੀ ਜਾਈਏ ਤਾਂ ਫਿਰ ਰੱਬ ਵੀ ਚੇਤੇ ਨਹੀਂ, ਤੇ ਉਹ ਵੀ ਕਿਸੇ ਕੰਮ ਨਹੀਂ। ਸੋ ਦੋਨੋਂ ਸਾਈਡ ਬਾਈ ਸਾਈਡ ਚੱਲਦੇ ਨੇ, ਦੋਨੋਂ ਪੈਰਲਲ ਚੱਲਦੇ ਨੇ, ਦੇ ਆਰ ਪਾਰਟ ਐਂਡ ਪਾਰਸਲ ਆਫ ਟੋਟਲ ਸਪਿਰਿਚੁਅਲਿਜ਼ਮ। ਇੱਦਾਂ ਨਹੀਂ ਵੀ ਚੰਗੇ ਹੀ ਕੰਮ ਕਰਨੇ ਆ ਬਸ, ਉਹ ਤੋਂ ਬਾਅਦ ਹੈ ਨਹੀਂ, ਉਹ ਵੀ ਕੰਮ ਗਲਤ ਹੈ। ਇੱਦਾਂ ਹੈ ਵੀ ਇਕੱਲਾ ਧਰਮ ਹੀ ਕਰਨਾ, ਉਹਨੂੰ ਪ੍ਰੈਕਟੀਕਲੀ ਨਹੀਂ ਲੈ ਕੇ ਆਉਣਾ, ਉਹ ਵੀ ਨਹੀਂ ਸਹੀ ਹੈਗਾ। ਪਹਿਲੇ ਪਾਤਸ਼ਾਹ ਬਹੁਤ ਸੋਹਣਾ ਇੱਕ ਸ਼ਬਦ ਇਸ ਟੋਪਿਕ ਦੇ ਉੱਤੇ ਸ਼੍ਰੀ ਰਾਗ ਦੇ ਵਿੱਚ ਦੱਸਦੇ ਨੇ ਕਿ ਅਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਬ ਨਿੱਤ ਦੇ ਪਾਣੀ। ਇੱਥੇ ਆਉਂਦੀ ਗੱਲ ਅਮਲ ਕਰ, ਕਹਿੰਦੇ ਅਮਲ ਅਮਲ ਜਿਹੜੀ ਇਹ ਕਰਨਾ ਇਹਨਾਂ, ਤੂੰ ਇਹਨੂੰ ਧਰਤੀ ਸਮਝ, ਬੀਜ ਸਬਦੋ ਕਰ। ਜਿਹੜੀ ਮੈਂ ਗੱਲ ਪਹਿਲਾਂ ਕਹੀ ਹੈ ਕਿ ਸਾਈਡ ਬਾਈ ਸਾਈਡ ਚੱਲਦੀ ਹੈ, ਅਮਲ ਵਧੀਆ ਕਰਨੇ ਆ, ਬੀਜ ਉਹਦੇ ਵਿੱਚ ਕਿਹਦਾ ਪਾਉਣਾ, ਸ਼ਬਦ ਦਾ। ਸੱਚ ਕੀ ਆਬ ਨਿੱਤ ਦੇ ਪਾਣੀ, ਉਹਨੂੰ ਪਾਣੀ ਦੇਣਾ ਸੱਚ ਦਾ, ਦੇਈ ਜਾਣਾ ਪਾਣੀ। ਹੋਏ ਕਿਰਸਾਨ ਇਮਾਨ ਜਮਾਇ ਲੈ ਪਿਸ਼ਤ ਦੋਜਕ ਮੁੜੇ ਇਹ ਵਜਾਣੀ। ਕਹਿੰਦੇ ਕਿਰਸਾਨ ਮੰਗਰ ਬਣ ਜਾ, ਉਹਦੇ ਵਿੱਚੋਂ ਫਿਰ ਇਮਾਨ ਜੰਮੇਗਾ। ਜਦੋਂ ਇਹ ਧਰਤੀ ਦੇ ਉੱਤੇ ਸ਼ਬਦ ਦਾ ਬੀਜ ਪਾ ਕੇ ਸੱਚ ਦਾ ਪਾਣੀ ਲੱਗੇਗਾ ਨਾ, ਉਹਦੇ ਵਿੱਚ ਇਮਾਨ ਜੰਮੇਗਾ, ਇਮਾਨ। ਤੇ ਪਿਸ਼ਤ ਦੋਜਕ ਸਵਰਗ ਤੇ ਨਰਗ ਫਿਰ ਪਤਾ ਲੱਗੇਗਾ। ਮਤ ਜਾਣ ਸਹਿ ਗੱਲੀ ਪਾਇਆ, ਗੱਲਾਂ ਨਾਲ ਕੜਾ, ਕਥਾ ਕਰ ਕਰਕੇ, ਪ੍ਰਚਾਰ ਕਰ ਕਰਕੇ ਅਮਲ ਕਰਨਾ ਨਹੀਂ। ਮਤ ਜਾਣ ਸਹਿ ਗੱਲੀ ਪਾਇਆ, ਇੱਦਾਂ ਗੱਲਾਂ ਨਾਲ ਨਹੀਂ ਪਾਇਆ ਜਾਂਦਾ। ਮਾਲਕ ਹੈ ਮਾਣੇ ਰੂਪ ਕੀ ਸੋਭਾ, ਇੱਤ ਬਿੱਧ ਜਨਮ ਗਵਾਇਆ। ਲੋਕਾਂ ਨੂੰ ਮੱਤਾ ਦਿੰਦੇ ਸਾਦਾ ਜੀਵਨ ਰਹਿਣ ਦਾ, ਅਤੇ ਆਪ ਐਸ਼ ਪ੍ਰਸਤੀ ਪੂਰੀ ਪ੍ਰਚਾਰਕ ਕਰ ਰਹੇ ਨੇ ਅੱਜ ਕੱਲ੍ਹ, ਸਾਰੇ ਨਹੀਂ, ਮੋਸਟ ਆਫ ਦਮ। ਮਾਲਕ ਹੈ ਮਾਣੇ, ਮਾਲ ਦਾ ਮਾਣ ਕਰ ਰਹੇ ਨੇ ਆਪਣੇ ਦਾ, ਰੂਪ ਕੀ ਸੋਭਾ, ਆਪਣੇ ਰੂਪ ਦੀ ਸ਼ੋਭਾ ਦੇ ਵਿੱਚ ਫਸੇ ਹੋਏ ਨੇ। ਇੱਤ ਬਿੱਧ ਜਨਮ ਗਵਾਇਆ, ਮਤ ਜਾਣ ਸਹਿ ਗੱਲੀ ਪਾਇਆ। ਸੋ ਇਮਾਨ ਕਿੱਦਾਂ ਉਪਜਦਾ ਬੰਦੇ ਦੇ ਅੰਦਰ, ਜਦੋਂ ਉਹ ਆਪਣੇ ਸਰੀਰ ਨੂੰ ਪ੍ਰੈਕਟੀਕਲੀ ਉਹਦੇ ਵਿੱਚ ਅਮਲ ਕਰਦਾ ਆ। ਸੇਵਾ ਦਾ ਕੋਨਸੈਪਟ ਹੈ ਉਹਦੇ ਵਿੱਚ, ਲੰਗਰ ਵਰਤਾਉਣ ਦਾ ਕੋਨਸੈਪਟ ਹੈ, ਗਰੀਬ ਦੀ ਹੈਲਪ ਕਰਨ ਦਾ, ਕਿਸੇ ਪੰਛੀ ਦੀ ਹੈਲਪ ਕਰਨ ਦਾ, ਇਹ ਹੈਗੇ ਅਮਲ। ਬੀਜ ਸ਼ਬਦੋ, ਇਹ ਕਰਦੇ ਹੋਏ ਸ਼ਬਦ ਦੇ ਨਾਲ ਜੁੜੇ ਰਹਿਣਾ, ਅਕਾਲ ਪੁਰਖ ਦੇ ਨਾਲ ਜੁੜੇ ਰਹਿਣਾ, ਔਰ ਇਸ ਕੋਨਸੈਪਟ ਦੇ ਅੜੇ ਰਹਿਣਾ, ਸੱਚ ਕੀ ਆਬ ਪਾਣੀ ਦੇਈ ਜਾਣਾ ਉਹਨੂੰ। ਇੱਦਾਂ ਜਦੋਂ ਅਸੀਂ ਮਿਹਨਤ ਕਰਦੇ ਹਾਂ ਕਿਰਸਾਨ ਮੰਗਰ, ਫਿਰ ਇਮਾਨ ਜੰਮਦਾ ਹੈ ਅੰਦਰ। ਇਹ ਬੈਲੈਂਸ, ਇਹ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਇਮਾਨਦਾਰ ਬੰਦੇ, ਉਸ ਨੂੰ ਇਮਾਨਦਾਰ ਕਿਹਾ ਜਾ ਸਕਦਾ ਹੈ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਅਤੇ ਉਮੀਦ ਰੱਖਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਗੀਤ ਵੀ ਸੁਣ ਲੈਂਦੇ ਫਿਰ ਸਤਿੰਦਰ ਸਰਤਾਜ ਦਾ, ਦੇਖਦੇ ਹਾਂ ਕੀ ਕਹਿੰਦਾ ਹੈ।
ਸਾਰੇ ਗਰੇ ਗਰੇ ਮਗਰੇ ਜਾਨੀ ਦਾ ਸਗਰੇ ਗਰੇ ਸਾ, ਉਹ ਕਿਸੇ ਦਾ ਇਮਾਨ ਕੋਈ ਨਾ, ਕਿਸੇ ਦਾ ਇਮਾਨ ਕੋਈ ਨਾ, ਕਹਿੰਦਾ ਜੋ ਵੀ ਹੱਥੇ ਆਉਂਦਾ ਯਾਰ ਆਉਣ ਦੇ, ਰੱਬ ਦਾ ਨਾ ਫੇਰ ਲੈ ਲਾਂਗੇ, ਰੱਬ ਦਾ ਨਾ ਫੇਰ ਲੈ ਲਾਂਗੇ, ਪਹਿਲਾਂ ਪੈਸੇ ਜਮਾ ਖਾਤੇ ਚ ਕਰਾਉਣ ਦੇ। ਹੋ ਕਿਸੇ ਦਾ ਇਮਾਨ ਕੋਈ ਨਾ, ਕਿਸੇ ਦਾ ਇਮਾਨ ਕੋਈ ਨਾ, ਕਹਿੰਦਾ ਜੋ ਵੀ ਹੱਥੇ ਆਉਂਦਾ ਯਾਰ ਆਉਣ ਦੇ, ਹੋ ਰੱਬ ਦਾ ਨਾ ਫੇਰ ਲੈ ਲਾਂਗੇ, ਰੱਬ ਦਾ ਨਾ ਫੇਰ ਲੈ ਲਾਂਗੇ, ਪਹਿਲਾਂ ਪੈਸੇ ਜਮਾ ਖਾਤੇ ਚ ਕਰਾਉਣ ਦੇ। ਮੁਹੱਬਤਾਂ ਦਾ
ਤੇ ਰੱਬਾ ਉਸਦੇ ਮੈਂ ਆਪਣਾ ਚੁਬਾਰਾ ਛੱਤਣਾ ਆਪਣਾ ਚੁਬਾਰਾ ਛੱਤਣਾ ਇੱਟਾਂ ਵਾਸਤੇ ਇਹਨਾਂ ਦੀ ਕੰਧ ਢਾਉਣ ਦੇ ਹੁਣ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਹੁਣ ਕਿਸੇ ਦਾ ਈਮਾਨ ਕੋਈ ਨਾ ਕਿਸੇ ਦਾ ਈਮਾਨ ਕੋਈ ਨਾ ਕਹਿੰਦਾ ਜੋ ਵੀ ਖਾਤੇ ਆਉਂਦਾ ਯਾਰ ਆਉਣ ਦੇ ਹੁਣ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਮਿੱਟੀ ਵਿੱਚ ਰੋਲਤਾ ਮਾੜੇ ਸਮੇਂ ਜਿਨ੍ਹਾਂ ਸਾਥ ਦਿੱਤੇ ਨੇ ਉਹਨਾਂ ਨੂੰ ਰੁਪਈਆਂ ਨਾਲ ਤੋਲਤਾ ਕਿ ਛੱਡ ਤੂੰ ਗਰੀਬ ਯਾਰ ਨੂੰ ਛੱਡ ਤੂੰ ਗਰੀਬ ਯਾਰਾਂ ਨੂੰ ਕਹਿੰਦਾ ਉੱਚਿਆਂ ਦੇ ਨਾਲ ਪੇਚਾ ਪਾਉਣ ਦੇ ਉਹ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਹੁਣ ਕਿਸੇ ਦਾ ਈਮਾਨ ਕੋਈ ਨਾ ਕਿਸੇ ਦਾ ਈਮਾਨ ਕੋਈ ਨਾ ਕਹਿੰਦਾ ਜੋ ਵੀ ਖਾਤੇ ਆਉਂਦਾ ਯਾਰ ਆਉਣ ਦੇ ਹੁਣ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਕਿਸੇ ਉੱਤੇ ਟੋਪੀ ਪਾਈ ਦੀ ਉਹ ਮੋਟੀ ਮਾਰ ਮਾਰਨੀ ਹੋਵੇ ਤਾਂ ਫੇਰ ਸ਼ੁਰੂ ਤੋਂ ਸਿਆਸਤ ਲੜਾਈ ਦੀ ਕਿ ਮਾਰਦੇ ਨੇ ਸ਼ੇਖੀ ਆਣ ਕੇ ਮਾਰਦੇ ਨੇ ਸ਼ੇਖੀ ਆਣ ਕੇ ਕਿਵੇਂ ਠੱਗਿਆ ਤੂੰ ਆਰਤਾ ਸੁਣਾਉਣ ਦੇ ਉਹ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਹੁਣ ਕਿਸੇ ਦਾ ਈਮਾਨ ਕੋਈ ਨਾ ਕਿਸੇ ਦਾ ਈਮਾਨ ਕੋਈ ਨਾ ਕਹਿੰਦਾ ਜੋ ਵੀ ਖਾਤੇ ਆਉਂਦਾ ਯਾਰ ਆਉਣ ਦੇ ਹੁਣ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਕੌਣ ਹੈ ਮਹਾਨ ਕੌਣ ਮਾੜਾ ਇੱਥੇ ਕਿਸੇ ਨੇ ਕੀ ਲੈਣਾ ਇਸ ਗੱਲ ਚੋਂ ਭੁੱਲ ਗਏ ਨੇ ਮਹਾਂਪੁਰਖਾਂ ਨੂੰ ਕੌਣ ਕੱਟੂਗਾ ਇਹਨਾਂ ਨੂੰ ਦਲ ਦਲ ਚੋਂ ਕਿਹੜਾ ਬਾਨੀ ਪਿੰਗਲ ਵਾੜੇ ਦਾ ਕਿਹੜਾ ਬਾਨੀ ਪਿੰਗਲ ਵਾੜੇ ਦਾ ਛੱਡ ਸ਼ੇਖਾਂ ਨਾਲ ਫੋਟੋਆਂ ਖਿਚਾਉਣ ਦੇ ਉਹ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਹੁਣ ਕਿਸੇ ਦਾ ਈਮਾਨ ਕੋਈ ਨਾ ਕਿਸੇ ਦਾ ਈਮਾਨ ਕੋਈ ਨਾ ਕਹਿੰਦਾ ਜੋ ਵੀ ਖਾਤੇ ਆਉਂਦਾ ਯਾਰ ਆਉਣ ਦੇ ਹੁਣ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਉਹ ਮੈਨੂੰ ਵੀ ਨੇ ਮੱਤਾਂ ਦੇਵ ਦੇ ਉਹ ਸਤਿੰਦਰਾ ਤੂੰ ਕਿਹੜੇ ਪਾਸੇ ਪੈ ਗਿਆ ਸੂਫੀਤਾ ਨੇ ਪਹਿਲਾਂ ਹੀ ਫਕੀਰ ਕਾ ਤੋਂ ਉਹਨਾਂ ਦੇ ਦੁਆਰੇ ਜਾ ਕੇ ਬਹਿ ਗਿਆ ਉਹ ਪੀਰ ਆਪੇ ਮੰਨ ਜਾਣਗੇ ਕਿ ਪੀਰ ਆਪੇ ਮੰਨ ਜਾਣਗੇ ਤੂੰ ਕੁਬੇਰ ਅਤੇ ਲੱਛਮੀ ਮਨਾਉਣ ਦੇ ਉਹ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਹੁਣ ਕਿਸੇ ਦਾ ਈਮਾਨ ਕੋਈ ਨਾ ਕਿਸੇ ਦਾ ਈਮਾਨ ਕੋਈ ਨਾ ਕਹਿੰਦਾ ਜੋ ਵੀ ਖਾਤੇ ਆਉਂਦਾ ਯਾਰ ਆਉਣ ਦੇ ਹੁਣ ਰੱਬ ਦਾ ਨਾ ਫੇਰ ਲੈ ਲਾਂਗੇ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਰੌਲਾ ਸਰਤਾਜ ਵੇ ਚੀਕ ਚੀਕ ਕਿਸ ਨੂੰ ਸੁਣਾਵੇ ਤੇਰੀ ਉੱਥੇ ਤੱਕ ਪਹੁੰਚਣਾ ਆਵਾਜ਼ ਵੇ ਤੂੰ ਗਾਈ ਚੱਲ ਚੁੱਪ ਕਰਕੇ ਤੂੰ ਗਾਈ ਚੱਲ ਚੁੱਪ ਕਰਕੇ ਵਾਜੇ ਸਾਜ਼ੀਆਂ ਨੂੰ ਆਪਣੇ ਵਜਾਉਣ ਦੇ ਉਹ ਰੱਬ ਦਾ ਨਾ ਫੇਰ ਲੈ ਲਾਂਗੇ ਉਹ ਰੱਬ ਦਾ ਨਾ ਫੇਰ ਲੈ ਲਾਂਗੇ ਪਹਿਲਾਂ ਪੈਸੇ ਜਮ੍ਹਾਂ ਖਾਤੇ ਚ ਕਰਾਉਣ ਦੇ ਹੁਣ ਕਿਸੇ ਦਾ ਈਮਾਨ ਕੋਈ ਨਾ ਕਿਸੇ ਦਾ ਈਮਾਨ ਕੋਈ ਨਾ ਕਹਿੰਦਾ ਜੋ ਵੀ ਹੱਥੇ ਆਉਂਦਾ
सच आउण दे पहला पैसे जमा खाते च कराउण दे
जी
ओ
हर गल पैसे तो मुकली है मंडीकरण की गल कर रहे सी खैर सुबह दे बहुत सारे सज्जन प्रोग्राम दे विच जुड़े हुए ने सारयां दा स्वागत जी आयां नूं ते मौसम की जानकारी तो शुरू कर लें केन्स दे विच 31 डिग्री तापमान अज हल्के बदल कॉफ सर्वर दे विच मीं दस्या जा रहा 17 डिग्री शुरू होने ही वाला हल्की हल्की किणी को डिगण लग पई है ब्रिस्बेन दे विच भी हल्का शावर हो सकता है सिडनी दे विच भी इसे तरह 18 डिग्री कैनबरा दे विच अज बहुत ठंडा रहा 1 तो लैके 16 मेलबर्न दे विच 15 डिग्री तापमान जाएगा हल्के बदल एडलेड दे विच धुप खिड़ी रहेगी 20 डिग्री मीं दस्या जा रहा पर्थ दे विच 20 डिग्री और डारविन दे विच 34 डिग्री हल्के बदल एलिस स्प्रिंग दे विच दिन साफ 32 डिग्री चलदे हां श्री दरबार साहब अमृतसर उत्थे 26 डिग्री तापमान इस वेले आ दिनां नूं 32 डिग्री धुप खिड़ी रहेगी माफ करना गले में क्रैश ते साढ़े नाल हाँ जी चाल साहब कहिंदे बहुत वधिया गीत जी बिल्कुल वधिया गीत सीगा वरिंदर इंग्लैंड तो भी जुड़े सन प्रोग्राम दे विच वह भी सरबत्त दा भला मंगदे ने कहिंदे प्रोग्राम कल नूं ड्राइविंग करदे ट्रक दे विच सुणांगे जी पॉडकास्ट ते इकबाल पैणीवाल भी जुड़ चुके ने बंडा वर्ग तो सुखविंदर सौंध भाजी सिडनी तो कुलवीर सिंह संधू कनेडा तो रविंदर सिंह मेलबर्न वाले शामिल हो चुके ने वह भी सारे सत श्री अकाल बुला रहे ने मलकीत सिंह सत श्रीकाल बुलाते हुए कहते हैं बहुत सोहना गीत चलिया तो अमन रंधावा भी प्रोग्राम च शामिल हो गए ने वधिया कहते प्रोग्राम चल रहा है हाँ जी हाँ जी बिल्कुल मैं लगता अज मीह पै जाना छुट्टी का आनंद माणो तो खबरां दे विच तुहानू पता है कि कोविड दीआं ही खबरां सारे पासे छाईआं होईआं ने तो साढ़े नाल चाल साहब जानकारियां सांझीआं करदे हुंदे आ 1007 केस न्यू साउथ वेल्स आया तो मेरे ख्याल 800 तो उत्ते केस विक्टोरिया दे विच है सो टीकियां दी जिहड़ी डोज है वह 84% तो उत्ते हो चुका है सैकंड डोज 57% तो उत्ते हो चुका न्यू साउथ वेल्स दे विच सो यह खबर है एक खबर होर जिहड़ी सांझी कीती है कि यूरोप दे विच तुहानू पता है कि यूरोपीयन यूनियन ने फोन चार्जर जिहड़े ने वह USB-C कनैक्टर जिहड़े उह स्टैंडर्ड कर दिते आ हर हर डिवाइस वास्ते जिहड़े भी चार्ज ते हुंदे ने फोन टैब्स पर एप्पल अपना वक्खरा चार्जर बनाउंदा आ वक्खरी तार लाउंदा आ ते उह हुण प्रोटेस्ट कर रहे ने कि इवें किवें करता इवें किवें हो सकदा है तां इस दे कई कारण ने उस दे कारण इह है कि कंज्यूमरिज्म चीज़ सिर्फ साल दो साल वरतो होर लैनी पैनी तुहानू सिर्फ साडा ही प्रोडक्ट चलेगा घर दे विच एक एंड्रॉयड है एक एप्पल है वक्रे वक्रे चार्जर लैने पैणगे वेस्टेज सो इस करके जिहड़े चार्जर ने इहदे विच इलैक्ट्रॉनिक्स ने यह सारा कुछ यह बहुत वड्डा इलैक्ट्रॉनिक वेस्ट दुनिया दे विच जनरेट हुंदा उसनू देशां नू की कौंसलां नू क्लीयर करना पैंदा सो द प्रोडक्ट जिहड़े बणदे ने ਵੱਡੀਆਂ ਕੰਪਨੀਆਂ ਬਣਾਉਣੀਆਂ ਉਹਨਾਂ ਦੀ ਰੀਸਾਈਕਲਿੰਗ ਕਿੱਦਾਂ ਕਰਨੀ ਉਹਨੂੰ ਸਾਂਭਣਾ ਕਿੱਦਾਂ ਆ ਇਹਦੇ ਬਾਰੇ ਵੀ ਇਹ ਫਿਰ ਲੋਡ ਜਿਹੜਾ ਆ ਉਹ ਸਾਰਾ ਲੋਕਲ ਲੋਕਾਂ 'ਤੇ ਪੈਂਦਾ ਆ ਤਾਂ ਕਰਕੇ ਇਸ ਨੂੰ ਘਟਾਉਣ ਦੇ ਲਈ ਇਸ ਮਾੜੀ ਰੀਤ ਹੈ ਇਹ ਕਿ ਨਹੀਂ ਆਪਾਂ ਥੋੜ੍ਹੀ ਜਿਹੀ ਵੱਖਰੀ ਬਣਾਉਣੀ ਉਹ ਕਿਤੇ ਹੋਰ ਫਿੱਟ ਨਾ ਹੋਵੇ ਚਾਰਜਰ ਇਜ਼ ਅ ਚਾਰਜਰ ਇਨ ਦਾ ਐਂਡ ਉਹ ਸੇਮ 1.5 ਵੋਲਟ ਜਾਂ 2.5 ਵੋਲਟ ਉਹਨੇ ਦੇਣੀ ਹੁੰਦੀ ਜਾਂ 3 ਵੋਲਟ ਜਾਂ 5 ਵੋਲਟ ਰਾਈਟ ਸੋ ਇਹ ਦੂਜੇ ਪਾਸੇ ਪ੍ਰਟੈਂਡ ਕਰਦੇ ਨੇ ਕਿ ਅਸੀਂ ਧਰਤੀ 'ਤੇ ਰਾਖੇ ਹਾਂ ਅਸੀਂ ਆਹ ਹੋਇਆ ਅਸੀਂ ਆਹ ਹੋਇਆ ਅਸੀਂ ਆਹ ਦਾਨ ਕਰਤਾ ਜੀ ਉਹ ਕਰਤਾ ਆਈ ਥਿੰਕ ਜੇ ਜੇ ਇਸ ਤਰ੍ਹਾਂ ਕਰਨਾ ਮਤਲਬ ਕਿ ਜਿੱਦਾਂ ਯੂਰੋਪੀਅਨ ਯੂਨੀਅਨ ਨੂੰ ਧੱਕੇ ਨਾਲ ਕਰਵਾਇਆ ਇੱਦਾਂ ਕਰਨਾ ਚਾਹੀਦਾ ਸਾਰੇ ਦੇਸ਼ਾਂ ਦੇ ਵਿੱਚ ਕਿ ਪਲੱਗ ਵਗੈਰਾ ਸਾਰਾ ਕੁਛ ਸਟੈਂਡਰਡ ਹੋਣਾ ਚਾਹੀਦਾ ਉਹ ਕੋਈ ਵੀ ਕਿਤੇ ਵੀ ਲੱਗ ਸਕਦਾ ਹੋਵੇ ਖੈਰ ਸੁਖਦੀਪ ਸਿੰਘ ਮਿੱਠਾ ਜੀ ਕੀ ਹਾਲ ਚਾਲ ਹੈ ਪਿਆਰਿਓ ਆ ਗਏ ਹੋ ਅਤੇ ਪਰਮਜੀਤ ਸਿੰਘ ਧਾਲੀਵਾਲ ਵੀ ਬ੍ਰਿਸਬੇਨ ਤੋਂ ਸ਼ਾਮਿਲ ਹੋ ਗਏ ਨੇ ਅਤੇ ਗਲੇ ਮੈਂ ਖਿੱਚ ਖਿੱਚ ਹੋ ਸਕਦਾ ਵਿਕਸ ਕੀ ਗੋਲੀ ਲੋਕ ਖਿੱਚ ਖਿੱਚ ਦੂਰ ਕਰੋ ਹਾਂਜੀ ਖਿੱਚ ਖਿੱਚ ਕੇ ਦੂਰ ਕਰਨੀ ਪੈਣੀ ਲੱਗਦਾ ਅੰਮ੍ਰਿਤਪਾਲ ਸਿੰਘ ਵੀ ਛੱਪਟਨ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਭੁਪਿੰਦਰ ਜੰਡੂ ਕੁਇਕਰ ਸੇਲ ਤੋਂ ਸ਼ਾਮਿਲ ਹੋਏ ਨੇ ਜੀ ਆਇਆਂ ਨੂੰ ਜੀ ਸਾਰਿਆਂ ਦਾ ਸਵਾਗਤ ਹੈ ਅਤੇ ਅਗਲਾ ਗੀਤ ਅੱਜ ਫਿਰ ਚੱਲਣ ਦਈਏ ਫਿਰ ਇਮਾਨ ਵਾਲੀਆਂ ਗੱਲਾਂ ਫਿਲਮ ਆਈ ਸੀ ਜੰਜੀਰ, ਮੈਨੂੰ ਲੱਗਦਾ ਇਹਦੇ ਵਿੱਚ ਸ਼ਸ਼ੀ ਕਪੂਰ ਅਤੇ ਅਮਿਤਾਭ ਬੱਚਨ ਸੀਗੇ। 1973 'ਚ ਆਈ ਸੀਗੀ ਫਿਲਮ ਇਹ, ਅਤੇ ਯਾਰੀ ਹੈ ਇਮਾਨ ਮੇਰਾ, ਯਾਰ ਮੇਰੀ ਬੰਦਗੀ, ਮੰਨਡੇ ਨੇ ਗੀਤ ਗਾਇਆ ਸੀ, ਬੜਾ ਮਸ਼ਹੂਰ ਹੋਇਆ ਸੀ। ਅਤੇ ਆਓ ਇਹ ਗੀਤ ਸੁਣਦੇ ਹਾਂ, ਅਤੇ ਗੀਤ ਦੇ ਉਸ ਪਾਰ ਸਾਡੇ ਨਾਲ ਜੁੜਨਗੇ ਗਿਆਨੀ ਸੰਤੋਖ ਸਿੰਘ ਜੀ, ਅਤੇ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ ਅੱਜ, ਅਤੇ ਬਿੱਟਾ ਸਾਹਿਬ ਦਾ ਵੀ ਇੰਤਜ਼ਾਰ ਰਹੇਗਾ। ਆਓ ਫਿਰ ਸੁਣਦੇ ਹਾਂ ਯਾਰੀ ਹੈ ਇਮਾਨ ਮੇਰਾ।
ਗਰ ਖੁਦਾ ਮੁਝਸੇ ਕਹੇ, ਗਰ ਖੁਦਾ ਮੁਝਸੇ ਕਹੇ ਕੁਛ ਮਾਂਗ ਐ ਬੰਦੇ ਮੇਰੇ, ਮੈਂ ਯੇ ਮਾਂਗੂ, ਮੈਂ ਯੇ ਮਾਂਗੂ ਮਹਿਫਿਲੋਂ ਕੇ ਦੌਰਿਯੂ ਚਲਤੇ ਰਹੇ, ਹਮ ਪਿਆਲਾ ਹਮ ਨਿਵਾਲਾ ਹਮ ਸਫ਼ਰ ਹਮ ਰਾਜ ਹੋ, ਤਾ ਕਿਆਮਤ ਤਾ ਕਿਆਮਤ ਜੋ ਚਿਰਾਗੋਂ ਕੀ ਤਰ੍ਹਾਂ ਜਲਤੇ ਰਹੇ। ਯਾਰੀ ਹੈ ਇਮਾਨ ਮੇਰਾ, ਯਾਰ ਮੇਰੀ ਜ਼ਿੰਦਗੀ। ਆਜ ਦਿਲ ਛੇੜੋ ਜਹਾਂ ਮੇ, ਸਾਜ ਦਿਲ ਛੇੜੋ ਜਹਾਂ ਮੇ ਪਿਆਰ ਕੀ ਗੂੰਜੇ ਸਦਾ, ਜਿਨ ਦਿਲੋਂ ਮੇ ਪਿਆਰ ਹੈ ਉਨਸੇ ਬਹਾਰੇ ਹੂੰ ਫਿਦਾ, ਪਿਆਰ ਲੈ ਕੇ ਨੂਰ ਆਇਆ, ਪਿਆਰ ਲੈ ਕੇ ਨੂਰ ਆਇਆ, ਪਿਆਰ ਲੈ ਕੇ ਸਾਦਗੀ ਯਾਰੀ ਹੈ। ਹਰ ਯਾਰੀ ਹੈ ਇਮਾਨ ਮੇਰਾ, ਯਾਰ ਮੇਰੀ ਜ਼ਿੰਦਗੀ, ਯਾਰੀ ਹੈ ਇਮਾਨ ਮੇਰਾ, ਯਾਰ ਮੇਰੀ ਜ਼ਿੰਦਗੀ। ਅਗਰ ਜਾਨ ਵੀ ਜਾਏ ਅਗਰ ਯਾਰੀ ਮੇ ਯਾਰੋ ਗਮ ਨਹੀਂ, ਏ ਜਾਨ ਵੀ ਜਾਏ ਅਗਰ ਯਾਰੀ ਮੇ ਯਾਰੋ ਗਮ ਨਹੀਂ, ਆਪਣੇ ਹੋ ਤੇ ਯਾਰ ਹੋ ਗਮਗੀਨ ਮਤਲਬ ਹਮ ਨਹੀਂ, ਯਾਰੀ ਹੈ ਇਮਾਨ ਮੇਰਾ, ਯਾਰ ਮੇਰੀ ਜ਼ਿੰਦਗੀ। ਗੁਲੇ ਗੁਲਜ਼ਾਰ ਕਿਉਂ ਬੇਜ਼ਾਰ ਨ
नजर आता है, खुले गुलजार क्यों बेजार नजर आता है, चश्म बद का शिकार यार नजर आता है, छुपाना हमसे जरा हाले दिल सुना दे तू, तेरी हंसी की कीमत क्या है ये बता दे तू, तेरी हंसी की कीमत क्या है ये बता दे तू। कहे तो आसमां से चांद तारे ले आऊं, हंसी जवान और दिलकश नजारे ले आऊं, ममनून हूँ तूने निभाया याराना, तेरी हंसी है आज सबसे बड़ा नजराना, तेरी हंसी है आज सबसे बड़ा नजराना, यार के हंसते ही यार के हंसते ही मैं फिर जवानी आ गई आ गई, यारी है यारी है ये मान मेरा यार मेरी जिंदगी, यारी है ये मान मेरा यार मेरी जिंदगी, ओ यारी है ये मान मेरा यार मेरी जिंदगी।
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ, ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਪੂਰੇ ਜੋਬਨ ਤੇ ਆ ਔਰ ਦਿਨ ਐਤਵਾਰ ਚੱਲ ਰਿਹਾ, ਤੇ ਦਿਨ ਐਤਵਾਰ ਨੂੰ ਤੁਹਾਨੂੰ ਪਤਾ ਹੈ ਕਿ ਸਾਡੇ ਨਾਲ ਸਾਡੇ ਸਤਿਕਾਰਯੋਗਤਾ ਜੀ ਗਿਆਨੀ ਸੰਤੋਖ ਸਿੰਘ ਜੀ ਜੁੜਦੇ ਹੁੰਦੇ ਆ ਸਿਡਨੀ ਤੋਂ ਔਰ ਸ਼ਾਮਿਲ ਹੋ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਤਾਇਆ ਜੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਪਹਿਲਾਂ ਸਿਹਤ ਦੱਸੋ, ਠੀਕ ਠਾਕ ਹੋ, ਤੰਦਰੁਸਤ ਹੋ, ਚੜ੍ਹਦੀ ਕਲਾ ਚੋਂ?
ਉਹ ਗੁਰੂ ਦੀ ਕਿਰਪਾ ਹੈ, ਵਹੀ ਚਾਲ ਬਟੰਗੀ ਜੋ ਪਹਿਲੇ ਥੀ ਅੱਬ ਵੀ ਹੈ, ਨੀਅਰਲੀ 80 ਸਾਲਾਂ ਦੇ ਵਿੱਚ ਜਿਹੋ ਜੀ ਸਿਹਤ ਹੁੰਦੀ ਹੈ ਉਹੋ ਜੀ, ਹੋਰ ਹੁਣ ਸਾਰਾ ਕੁਝ ਰੱਬ ਨੇ ਮੈਨੂੰ ਹੀ ਦੇ ਦੇਣਾ, ਬਾਕੀ ਵੀ ਦੁਨੀਆਂ ਨੂੰ ਉਹਨੇ ਬੜਾ ਕੁਝ ਵੰਡਣਾ ਆ।
ਠੀਕ ਹੈ, ਚਲੋ, ਇਹ ਵੀ ਇੱਕ ਵੈਰੀ ਲਿਬਰਲ ਥੋਟ, ਬਹੁਤ ਲਿਬਰਲ ਸੋਚ ਹੈਗੀ ਹੈ ਤੁਹਾਡੀ। ਸੋ ਤਾਇਆ ਜੀ, ਪ੍ਰੋਗਰਾਮ ਅੱਜ ਸ਼ੁਰੂ ਕਰਦੇ ਹਾਂ ਤੇ ਪਹਿਲਾਂ ਦੋ ਤਿੰਨ ਸੁਨੇਹੇ ਆ, ਰਾਜਨਦੀਪ ਕੈਨਬਰਾ ਤੋਂ ਫਤਿਹ ਬੁਲਾ ਰਹੇ ਨੇ, ਕੁਲਦੀਪ ਸਿੰਘ ਔਲਖ ਜੀ ਤੁਹਾਡਾ ਮੈਸੇਜ ਥੋੜ੍ਹੀ ਦੇਰ ਬਾਅਦ ਪੜ੍ਹਦੇ ਹਾਂ, ਅਤੇ ਸੰਦੀਪ ਸਿੰਘ ਸੋਨੀ ਬਰਾੜ ਹੁਣੀ ਸਾਡੇ ਨਾਲ ਜੁੜੇ ਨੇ ਲੀਟਨ ਤੋਂ ਗ੍ਰਿਫਿਥ ਦੇ ਲਾਗਿਓਂ, ਅਤੇ ਜਸ ਹੁਣੀ ਸਾਡੇ ਨਾਲ ਜੁੜੇ ਨੇ ਇਨਿਸਫਿਲ ਕੁਈਨਜ਼ਲੈਂਡ ਤੋਂ, ਕਹਿੰਦੇ ਕੰਮ ਕਰ ਰਹੇ ਹਾਂ ਜੀ, ਪੱਤੇ ਕੱਟ ਰਹੇ ਹਾਂ ਕੇਲੇ ਫਾਰਮ ਦੇ ਵਿੱਚ ਅਤੇ ਪ੍ਰੋਗਰਾਮ ਵਧੀਆ ਸੁਣ ਰਹੇ ਹਾਂ। ਸੋ ਤਾਇਆ ਜੀ, ਪਿਛਲੇ ਕੁਛ ਹਫ਼ਤਿਆਂ ਤੋਂ ਸਾਡੀ ਉਹ ਲੜੀ ਜਿਹੜੀ ਆ ਉਹ ਚੱਲ ਨਹੀਂ ਸੀ ਰਹੀ, ਅਸੀਂ ਸਿੱਖ ਬੀਬੀਆਂ ਦੇ ਬਾਰੇ ਗੱਲ ਕਰ ਰਹੇ ਸੀ ਅਤੇ ਮਾਤਾ ਗੁਜਰੀ ਦਾ ਆਪਾਂ ਇਤਿਹਾਸ ਸ਼ੁਰੂ ਕੀਤਾ ਸੀ, ਅਤੇ ਅਨੰਦਪੁਰ ਦੇ ਕਿਲੇ ਤੋਂ ਬਾਅਦ ਦੀ ਆਪਾਂ ਜਿਹੜੀ ਗਾਥਾ ਆ ਉਹ ਆਪਾਂ ਕਰਨੀ, ਆਪਾਂ 10-15 ਮਿੰਟ ਦੇ ਵਿੱਚ ਆਪਣੇ ਸਰੋਤਿਆਂ ਨਾਲ ਸਾਂਝ ਪਾ ਕੇ ਫਿਰ ਆਪਾਂ ਥੋੜ੍ਹੀਆਂ ਦੂਸਰੀਆਂ ਗੱਲਾਂ ਵੀ ਕਰਨੀਆਂ। ਸੋ ਆਪਾਂ ਮਾਤਾ ਜੀ ਦੇ ਬਾਰੇ ਹੋਰ ਆਪਾਂ ਚਾਨਣਾ ਪਾਈਏ, ਆਪਣੇ ਆਪ ਨੂੰ ਰਿਮਾਇੰਡ ਕਰਾਈਏ ਉਹਨਾਂ ਦੀ ਸ਼ਖਸੀਅਤ ਦੇ ਬਾਰੇ।
ਦੇਖੋ, ਵੈਸੇ ਤਾਂ ਮਤਲਬ ਵੀ ਹਰ ਪਰਿਵਾਰ ਜਿਹੜਾ ਆ ਉਹ ਗ੍ਰਹਿਣੀ ਮਤਲਬ ਵੀ ਜਿਹੜੀ ਘਰ ਦੀ ਪਤਨੀ ਤੇ ਮਾਤਾ ਤੇ ਦਾਦੀ ਹੁੰਦੀ ਆ ਉਹਦੇ ਸਿਰ ਤੇ ਚੱਲਦਾ
ਜੀ,
ਇਹ ਬੜੀ ਵੱਡੀ ਗੱਲ ਆ। ਤੇ ਹਰ ਸਫਲ ਵਿਅਕਤੀ ਦੇ ਪਿੱਛੇ ਕਿਸੇ ਨਾ ਕਿਸੇ ਉਸਦੀ ਮਾਂ, ਪਤਨੀ, ਭੈਣ, ਪੁੱਤਰੀ ਦਾ ਬਹੁਤ ਸਾਰਾ ਹੱਥ ਹੁੰਦਾ ਆ, ਜੋ ਕਿ ਲੋਕਾਂ ਦੀ ਨਜ਼ਰਾਂ ਦੇ ਵਿੱਚ ਨਹੀਂ ਆਉਂਦਾ, ਪਰ ਇਸ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਵਿਅਕਤੀ ਉਹਨਾਂ ਦੁਨੀਆਂ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਤੇ ਜਿੰਨਾ ਕਿ ਇਹਨਾਂ ਤੋਂ ਬਿਨਾਂ। ਸੋ ਜਦੋਂ ਆਪਣਾ ਅਜੇ ਗੱਲ ਚੱਲ ਰਹੀ ਹੈ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਯੋਗਦਾਨ, ਇਹ ਤਾਂ ਟਿਪ ਆਫ ਦਾ ਆਈਸਬਰਗ ਜਿਵੇਂ ਪਈ, ਹਜ਼ਾਰਾਂ ਹਜ਼ਾਰਾਂ ਦੇ ਵਿੱਚੋਂ ਅਸੀਂ ਕੋਈ ਇੱਕ ਇਤਿਹਾਸ ਵਿੱਚ ਜਿਸਦਾ ਜ਼ਿਕਰ ਆ ਗਿਆ ਤੇ ਉਸਦਾ ਆਪਾਂ ਜ਼ਿਕਰ ਕਰ ਲੈਂਦੇ ਹਾਂ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਹੀ ਸਿੱਖ ਬੀਬੀ ਦਾ ਜ਼ਿਕਰ ਆਇਆ, ਮਾਤਾ ਖੀਵੀ ਨੇਕ ਜਨ ਜਿਨ ਬਹੁਤ ਹੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕਿਆਲੀ। ਬਾਕੀ ਇਤਿਹਾਸ ਦੇ ਵਿੱਚ ਬੀਬੀਆਂ ਦਾ ਜ਼ਿਕਰ ਆਇਆ ਵਾ ਤੇ ਅਸੀਂ ਅਜੇ ਚੱਲ ਰਹੇ ਹਾਂ ਗੁਰੂ ਸਾਹਿਬਾਨ ਦੇ ਸਮੇਂ ਦੇ ਦੌਰਾਨ ਉਹਨਾਂ ਦੇ ਰਿਸ਼ਤੇਦਾਰ ਬੀਬੀਆਂ ਦਾ ਜ਼ਿਕਰ। ਉਹ ਅੱਜ ਕਲਗੀਧਰ ਪਾਤਸ਼ਾਹ ਜੀ ਦੇ ਧੰਨ ਧੰਨ ਮਾਤਾ ਜੀ ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਸਨ ਤੇ ਇਹਨਾਂ ਦਾ ਮੁੱਢਲਾ ਆਪਾਂ ਜ਼ਿਕਰ ਕੀਤਾ ਸੀ। ਸੋ ਦੇਖੋ ਵੀ ਇੱਕ ਏਡਾ ਵੱਡਾ ਸਿੱਖ ਸਮਾਜ ਉਸ ਵੇਲੇ ਬਣ ਚੁੱਕਿਆ ਸੀ, ਢਾਕੇ ਬੰਗਾਲੇ ਆਸਾਮ ਤੋਂ ਲੈ ਕੇ ਕਾਬਲ ਕੰਧਾਰ ਬਸਰਾ ਰੂਸ ਦੇ ਤਾਸ਼ਕੰਦ ਵਗੈਰਾ ਤੱਕ ਸਿੱਖੀ ਫੈਲੀ ਹੋਈ ਸੀ। ਉਹ ਸਾਰੀ ਨੂੰ ਚਲਾਉਣਾ ਮਸੰਦਾ ਰਾਹੀਂ, ਉਹਨਾਂ ਨੂੰ ਕੰਟਰੋਲ ਵਿੱਚ ਰੱਖ ਕੇ ਕੰਮ ਲੈਣਾ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਸਰੀਰਕ ਤੌਰ ਤੇ ਤਾਂ ਉਸ ਵੇਲੇ ਬਾਲ ਅਵਸਥਾ ਸਨ ਜਦੋਂ 1675 ਦੇ ਨਵੰਬਰ ਮਹੀਨੇ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਸਾਰਾ ਸਿੱਖੀ ਸੰਸਾਰ ਜਿਹੜਾ ਸੀ ਇਸ ਦੀ ਸੰਭਾਲ ਮਾਤਾ ਗੁਦਰੀ ਜੀ ਦੀ ਅਗਵਾਈ ਹੇਠਾਂ ਹੀ ਸਚਿਦਾ ਸਾਹਿਬ ਚੱਲਦੀ ਰਹੀ। ਸੋ ਆਪਣਾ ਸਤਿਗੁਰੂ ਜਿਵੇਂ ਕਿ ਉਹਨਾਂ ਸਮਿਆਂ ਦੇ ਵਿੱਚ ਬੱਚੇ ਬੱਚੀ ਦਾ ਬਚਪਨ ਦੇ ਵਿੱਚ ਹੀ ਵਿਆਹ ਹੋ ਜਾਂਦਾ ਸੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ 13 ਸਾਲ ਦੇ ਸਨ ਜਦੋਂ ਕਰਤਾਰਪੁਰ ਦਾ ਜੰਗ ਹੋਇਆ, ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦਾ ਵਿਆਹ ਹੋ ਚੁੱਕਿਆ ਹੋਇਆ ਸੀ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਅਵਤਾਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ 45 ਸਾਲ ਦੇ ਕਰੀਬ ਉਮਰ ਹੋ ਚੁੱਕੀ ਸੀ। ਇਸ ਤਰ੍ਹਾਂ ਇਹਦਾ ਮਤਲਬ 44 ਸਾਲ ਦੀ ਉਮਰ ਹੀ ਮਾਤਾ ਗੁਜਰੀ ਜੀ ਦੀ ਹੋਵੇਗੀ। ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣਾ ਬਚਿੱਤਰ ਨਾਟਕ ਦੇ ਵਿੱਚ ਅੰਕਿਤ ਵੀ ਕੀਤਾ, ਮੋਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਮੁਨ ਦਾਨ ਦਿਨ ਕਰਤ ਪਿਤ ਬਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸਤਿਗੁਰੂ ਜੀ ਪੂਰਬ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੀ ਸਿੱਖਿਆ ਦਾ ਉਪਦੇਸ਼ ਦਿੰਦੇ ਹੋਏ ਯਾਤਰਾਵਾਂ ਕਰ ਰਹੇ ਸਨ, ਪਰ ਮਾਤਾ ਗੁਜਰੀ ਜੀ ਸਿੱਖਣੀਆਂ ਦੇ ਨਾਲ ਇੱਥੇ ਸਾਲਸਰਾਏ ਜੌਹਰੀ ਨੇ ਰਹਿਣ ਵਾਸਤੇ ਹਵੇਲੀ ਜੋ ਦਿੱਤੀ ਹੋਈ ਸੀ ਉਸ ਦੇ ਵਿੱਚ ਪਟਨੇ ਸ਼ਹਿਰ ਦੇ ਵਿੱਚ ਰਹਿੰਦੇ ਸਨ ਤੇ ਇੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਾਤਾ ਗੁਜਰੀ ਦੀ ਗੋਦ ਹਰੀ ਹੋਈ ਪਟਨੇ ਸ਼ਹਿਰ ਦੇ ਅੰਦਰ। ਧਨ ਜਨਨੀ ਜਨ ਜਾਇਆ ਧਨ ਪਿਤਾ ਪ੍ਰਧਾਨ, ਸੋ ਮਾਤਾ ਤੇ ਪਿਤਾ ਦੇ ਪੂਰਬ ਦੇ ਜਨਮ ਦੇ ਚੰਗੇ ਕਰਮ ਤੇ ਇੱਥੇ ਤਪੱਸਿਆ ਸਿਮਰਨ ਸੇਵਾ ਤੇ ਉਸ ਤੋਂ ਤੁਰਠ ਹੋ ਕੇ ਪਰਮਾਤਮਾ ਨੇ ਕਿਰਪਾ ਕੀਤੀ, ਗੁਰੂ ਗੋਬਿੰਦ ਜੀ ਦੇ ਰੂਪ ਦੇ ਵਿੱਚ ਇੱਥੇ ਅਵਤਾਰ ਲਿਆ। ਇੰਨੀ ਪਿਛਲੀ ਉਮਰ ਦੇ ਵਿੱਚ ਜਾ ਕੇ ਮਾਤਾ ਪਿਤਾ ਮਾਤਾ ਗੁਜਰੀ ਦੇ ਗ੍ਰਹਿ ਵਿਖੇ ਭਾਗ ਲਾਏ ਸਤਿਗੁਰੂ ਜੀ ਨੇ। ਤੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਜਿਨ੍ਹਾਂ ਨੂੰ ਬਚਿੱਤਰ ਨਾਟਕ ਵਿੱਚ ਹੀ ਲਿਖਿਆ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇ ਤੇ ਤੀਜਨ ਕਰੀ ਸੀਸ ਦੀਆ, ਪਰ ਸੀ ਨਾ ਉਚਰੀ। ਨਵੰਬਰ 1675 ਦੇ ਵਿੱਚ ਦਿੱਲੀ ਔਰੰਗਜ਼ੇਬ ਦੇ ਹੁਕਮ ਦੇ ਨਾਲ 3 ਸਿੱਖਾਂ ਦੇ ਸਮੇਤ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਉਸ ਵੇਲੇ ਬਾਲਕ ਗੁਰੂ ਗੋਬਿੰਦ ਰਾਏ ਜੀ ਦੀ ਉਮਰ 9 ਸਾਲ ਦੀ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਇਹ ਸਮਝ ਲਓ ਪਈ ਬਿਨਾਂ ਪਤੀ ਦੀ ਸਰਪ੍ਰਸਤੀ ਦੇ ਧੰਨ ਧੰਨ ਮਾਤਾ ਗੁਜਰੀ ਜੀ ਨੇ 1675 ਤੋਂ ਲੈ ਕੇ ਪਹਿਲਾਂ ਵੀ ਸਤਿਗੁਰੂ ਜੀ ਯਾਤਰਾਵਾਂ ਵਿੱਚ ਹੀ ਰਹਿੰਦੇ ਸਨ ਪ੍ਰਚਾਰ ਵਿੱਚ ਤੇ ਘਰ ਬਾਰ ਦਾ ਸਿੱਖੀ ਸੇਵਕੀ ਦਾ ਪ੍ਰਬੰਧ ਮਾਤਾ ਗੁਜਰੀ ਜੀ ਦੀ ਅਗਵਾਈ ਹੇਠਾਂ ਹੀ ਹੁੰਦਾ ਸੀ। ਫਿਰ ਵੇਖ ਲਓ ਵੀ 75 ਤੋਂ ਲੈ ਕੇ 25 ਸਾਲ ਤੇ 4 ਉੱਤੇ 29 ਸਾਲ ਮਾਤਾ ਗੁਜਰੀ ਜੀ ਪਤੀ ਤੋਂ ਬਿਨਾਂ ਆਪ ਖੁਦ ਮੁਖਤਿਆਰ ਹੋ ਕੇ ਪ੍ਰਬੰਧ ਜਿਹੜਾ ਸੀ ਉਹ ਸਾਰਾ ਕੁਝ ਕਰਦੇ ਰਹੇ। ਫਿਰ ਬੱਚਿਆਂ ਨੂੰ ਅਜਿਹੀ ਸਿੱਖਿਆ ਜਦੋਂ ਕਿ ਪਹਾੜੀ ਰਾਜਿਆਂ ਦੀਆਂ ਗਊ ਦੀਆਂ ਕਸਮਾਂ, ਔਰੰਗਜ਼ੇਬ ਦੀ ਚਿੱਠੀ, ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਕਿ ਤੁਸੀਂ ਅਨੰਦਪੁਰ ਨੂੰ ਖਾਲੀ ਕਰ ਦਿਓ, ਸਰਕਾਰ ਦਾ ਵਕਾਰ ਕਾਇਮ ਰਵੇ, ਫਿਰ ਜਿੱਧਰ ਜਾਓ ਤੁਹਾਨੂੰ ਕੁਝ ਨਹੀਂ ਹੋਵੇਗਾ। ਤੇ 7 ਤੇ 9, 7 ਤੇ 6 ਤੇ 7 ਪੋਹ ਦੀ ਰਾਤ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਸਿੱਖਾਂ ਤੇ ਜ਼ੋਰ ਦੇਣ ਦੇ ਔਰ ਮਾਤਾ ਜੀ ਦੀ ਵੀ ਸਲਾਹ ਤੇ ਅਨੰਦਪੁਰ ਜਦੋਂ ਖਾਲੀ ਕੀਤਾ ਹੈ, ਤੇ ਜਦੋਂ ਸਰਕਾਰ ਫੌਜਾਂ ਨੂੰ ਪਤਾ ਲੱਗ ਗਿਆ ਕਿ ਹੁਣ ਗੁਰੂ ਜੀ ਕਿਲੇ ਤੋਂ ਬਾਹਰ ਆ ਗਏ ਨੇ, ਤੇ ਸਾਰੀਆਂ ਕਸਮਾਂ ਤੋੜ ਕੇ ਤੇ ਅਹਿਸਾਨ ਫਰਮੋਸ਼ੀ ਕਰਕੇ ਸਤਿਗੁਰੂ ਜੀ ਦੇ ਉੱਪਰ ਹਮਲਾ ਕਰ ਦਿੱਤਾ। ਪਿੱਛੇ ਫੌਜਾਂ ਨੇ ਅੱਗੇ ਪਾਸੇ ਸਰਸਾ ਨਦੀ ਵਗ ਰਹੀ ਆ, ਉੱਤੋਂ ਮੀਂਹ ਪੈ ਰਿਹਾ ਤੇ ਪੋਹ ਦੀ ਰਾਤ ਆ, ਤੇ ਸਤਿਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭੇਜਿਆ ਕਿ ਜਾ ਕੇ ਇਹਨਾਂ ਫੌਜਾਂ ਦਾ ਟਾਕਰਾ ਕਰੋ, ਆਪ ਸਰਸਾ ਨਦੀ ਦੇ ਕਿਨਾਰੇ ਤੇ ਬਹਿ ਕੇ ਅੰਮ੍ਰਿਤ ਵੇਲਾ ਹੋ ਗਿਆ ਆਸਾ ਦੀ ਵਾਰ ਦਾ ਕੀਰਤਨ ਕਰ ਰਹੀ ਹੈ। ਕੀਰਤਨ ਦੀ ਸਮਾਪਤੀ ਤੋਂ ਬਾਅਦ ਭਾਈ ਉਦੇ ਸਿੰਘ ਨੂੰ ਭੇਜਿਆ ਕਿ ਜਾਓ ਤੁਸੀਂ ਫੌਜਾਂ ਦਾ ਟਾਕਰਾ ਕਰੋ, ਸਾਹਿਬਜ਼ਾਦੇ ਨੂੰ ਭੇਜ ਦਿਓ। ਤੇ ਉਸ ਵੇਲੇ ਬਹੁਤ ਸਾਰੇ ਕਵੀਆਂ ਨੇ, ਗੀਤਕਾਰਾਂ ਨੇ, ਇਤਿਹਾਸਕਾਰਾਂ ਨੇ ਇਸ ਇਤਿਹਾਸ ਨੂੰ ਬੜੇ ਵਿਸਥਾਰ ਸਹਿਤ ਦਰਦਨਾਕ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ, ਕਰਨ ਦਾ ਯਤਨ ਕੀਤਾ ਹੈ। ਆਪਾਂ ਸੰਖੇਪ ਵਿੱਚ ਗੱਲ ਹੀ ਕਰਨੀ ਹੈ। ਤੋ ਸਰਸਾ ਨਦੀ ਦੇ ਵਿੱਚ ਠਿਲ ਕੇ ਜਦੋਂ ਪਾਰ ਜਾਣਾ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ, 40 ਸਿੱਖ, 2 ਵੱਡੇ ਸਾਹਿਬਜ਼ਾਦੇ ਤੇ ਸਤਿਗੁਰੂ ਜੀ। ਆਪ ਨਦੀ ਪਾਰ ਕਰਕੇ ਤੇ ਅਖੀਰ ਰੋਪੜ ਤਾਈ ਹੁੰਦੇ ਹੋਏ ਆਪਣਾ ਨਿਹੰਗ ਖਾਨ ਦਾ ਕੋਟ ਜਿਹੜਾ ਉੱਥੇ ਪਿੰਡ ਆ ਭਗਤਾ ਸਾਹਿਬ ਰੋਪੜ ਦੇ ਨੇੜੇ, ਉੱਥੇ ਹੁੰਦੇ ਹੋਏ ਚਮਕੌਰ ਦੀ ਗੜੀ ਦੇ ਵਿੱਚ ਜਾ ਪਹੁੰਚ ਗਏ ਨੇ। ਤੇ ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਜੀ, ਕਿਉਂ ਇਤਿਹਾਸ ਦੇ ਮੁਤਾਬਕ, ਕਿਉਂਕਿ ਜਦੋਂ ਗੁਰੂ ਜੀ ਨੇ ਅੰਮ੍ਰਿਤ ਛਕਣਾ ਜ਼ਰੂਰੀ ਕਰ ਦਿੱਤਾ ਸੀ ਤੇ ਜ਼ਰੂਰ ਇਹ ਵੀ ਅੰਮ੍ਰਿਤ ਛਕ ਕੇ ਮਾਤਾ ਸੁੰਦਰੀ ਜੀ ਦੇ ਥਾਂ ਸੁੰਦਰ ਕੌਰ ਜੀ ਬਣ ਗਏ ਹੋਣਗੇ, ਮਾਤਾ ਸਾਹਿਬ ਦੇਵਾਂ ਦੀ ਥਾਂ ਸਾਹਿਬ ਕੌਰ ਜੀ ਬਣ ਗਏ ਹੋਣਗੇ, ਇਹ ਕੋਈ ਇੱਕ ਹੈਰਾਨੀ ਵਾਲੀ ਗੱਲ ਨਹੀਂ। ਪਰ ਇਤਿਹਾਸ ਦੇ ਵਿੱਚ ਜੋ ਪਹਿਲਾ ਨਾਂ ਪ੍ਰਸਿੱਧ ਹੋ ਜਾਂਦਾ ਉਹੀ ਚੱਲਦਾ ਰਹਿੰਦਾ ਹੈ, ਲੋਕਾਂ ਦੀ ਸਾਇਕੀ ਵਿੱਚ ਬੈਠਿਆ ਹੁੰਦਾ ਹੈ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਮਾਤਾ ਸਾਹਿਬ ਦੇਵਾਂ ਜੀ। ਸੋ ਇਸ ਲਈ ਇਹ ਕੋਈ ਐਡੀ ਬਹਿਸ ਵਾਲੀ ਗੱਲ ਨਹੀਂ ਕਿ ਮਾਤਾ ਸੁੰਦਰੀ ਜੀ ਸਨ ਜਾਂ ਮਾਤਾ ਸੁੰਦਰ ਕੌਰ ਜੀ ਸਨ। ਇਹ ਭਾਈ ਮਨੀ ਸਿੰਘ ਤੇ 2-3 ਹੋਰ ਸਿੱਖਾਂ ਦੇ ਸਮੇਤ ਦਿੱਲੀ ਨੂੰ ਚਲੇ ਗਏ ਨੇ ਤੇ ਗੰਗੂ ਜੋ ਰਸੋਈਆ ਸੀ ਗੁਰੂ ਘਰ ਦਾ, ਉਹ ਛੋਟੇ ਸਾਹਿਬਜ਼ਾਦੇ ਖੱਚਰ ਦੇ ਉੱਪਰ ਸਵਾਰ ਇਹਨਾਂ ਨੂੰ ਕਰਕੇ ਤੇ ਮਾਤਾ ਜੀ ਨੂੰ ਲੈ ਕੇ ਆਪਣੇ ਪਿੰਡ ਦੁਖੇੜੀ ਚਲਿਆ ਗਿਆ, ਜਿਹਦਾ ਨਾਂ ਸਹੇੜੀ ਸੀ। ਬਸ ਸਿੱਖਾਂ ਨੇ ਬਾਅਦ ਦੇ ਵਿੱਚ ਉਹਦਾ ਨਾਂ ਦੁਖੇੜੀ ਰੱਖਤਾ। ਬੰਦਾ ਸਿੰਘ ਬਹਾਦਰ ਨੇ ਫਿਰ ਆਣ ਕੇ ਇਸ ਪਿੰਡ ਨੂੰ ਉਜਾੜਿਆ ਵੀ ਆ, ਤੇ ਉਹ ਇੱਕ ਵੱਖਰਾ ਇਤਿਹਾਸ ਹੈ ਲੰਮਾ। ਆਪਾਂ ਮਾਤਾ ਗੁਜਰ ਕੌਰ ਜੀ ਦੀ ਹੀ ਗੱਲ ਆਪਾਂ ਕਰਨੀ, ਉੱਥੇ ਸੀਮਤ ਰਹਿਣਾ ਆ। ਤੋ ਇਹ ਆਪਾਂ ਸਾਰਾ ਇਤਿਹਾਸ ਪੜ੍ਹਿਆ ਹੋਇਆ ਵੀ ਕਿਵੇਂ ਮਾਤਾ ਜੀ ਪਾਸ ਕੁਝ ਧਨ ਸੀਗਾ, ਉਹਨੂੰ ਰਾਤ ਨੂੰ ਚੋਰੀ ਕਰ ਲਿਆ ਤੇ ਕੋਠੇ ਤੇ ਚੜ ਕੇ ਰੌਲਾ ਪਾ ਦਿੱਤਾ ਗੰਗੂ ਨੇ ਕਿ ਭਾਈ ਚੋਰ ਚੋਰ ਚੋਰ। ਮਾਤਾ ਜੀ ਨੂੰ ਪਤਾ ਸੀਗਾ, ਉਹਨਾਂ ਨੇ ਕਿਹਾ ਵੀ ਗੰਗੂ ਤੂੰ ਪੁੱਤਰ ਇਹ ਉਹਨਾਂ ਘਰ ਰੌਲਾ ਨਾ ਪਾ, ਪੱਤਾ ਸਾਡਾ ਵੈਰੀ ਆ ਗੁਰੂ ਘਰ ਦਾ, ਗੁਰੂ ਸਿੱਖੀ ਦਾ, ਤੇ ਕੋਈ ਨੀ ਧਨ ਦੀ ਕੋਈ ਲੋੜ ਨੀ, ਕੋਈ ਗੱਲ ਨਹੀਂ, ਫਿਕਰ ਨਾ ਕਰ ਤੂੰ ਰੱਖ। ਤੇ ਉਹਨੇ ਫਿਰ ਸਗੋਂ ਉਲਟਾ ਹੋ ਕੇ ਨਾਲੇ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਪਨਾਹ ਦਿੱਤੀ ਹੈ, ਆਪਣਾ ਘਰ ਪਰਿਵਾਰ ਖਤਰੇ ਚ ਪਾਇਆ, ਨਾਲੇ ਤੁਸੀਂ ਮੈਨੂੰ ਚੋਰ ਕਹਿੰਦੇ ਹੋ। ਉਹਨੇ ਜਾ ਕੇ ਮੋਰਿੰਡਾ ਥਾਣੇਦਾਰ ਨੂੰ ਜਾ ਕੇ ਇਤਲਾਹ ਦੇਤੀ। ਉਹਨਾਂ ਨੇ ਆਣ ਜਾਨੀ ਖਾਂ ਤੇ ਮਾਨੀ ਖਾਂ ਮੋਰਿੰਡੇ ਦੇ ਜੋ ਪ੍ਰਬੰਧਕ ਸਨ, ਉਹਨਾਂ ਨੇ ਆਣ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਵੀ ਗੱਡੇ ਉੱਪਰ ਬਿਠਾ ਕੇ ਤੇ ਸਰਹੰਦ ਨਵਾਬ ਵਜ਼ੀਰ ਖਾਂ ਦੇ ਜਾ ਹਵਾਲੇ ਕੀਤਾ। ਉਹਨਾਂ ਠੰਡੇ ਬੁਰਜ ਦੇ ਵਿੱਚ ਇਸ ਵੇਲੇ ਯਾਦਗਾਰ ਵਜੋਂ ਨਵਾਂ ਬੁਰਜ ਤੇ ਉੱਥੇ ਬਣਾ ਦਿੱਤਾ ਹੈ, ਪਰ ਉਹ ਜਿਹੜਾ ਸੀਗਾ ਅਸਲੀ, ਕਿਉਂਕਿ ਬਹੁਤ ਸਾਰੀ ਨਵੀਂ ਉਸਾਰੀ ਵਾਸਤੇ ਪੁਰਾਣੀਆਂ ਇਤਿਹਾਸਕ ਨਿਸ਼ਾਨੀਆਂ ਜਿਹੜੀਆਂ ਉਹ ਮਰੀਆਂ ਮੇੜ ਬਹੁਤ ਸਾਰੀਆਂ ਹੋ ਗਈਆਂ ਨੇ, ਇਹਦੇ ਬਾਰੇ ਵੀ ਸਿੱਖਾਂ ਨੂੰ ਸੋਚਣਾ ਚਾਹੀਦਾ। ਅੱਗੇ ਆਪਾਂ ਚੱਲੀਏ ਤੇ ਫਿਰ ਕਚਹਿਰੀ ਦੇ ਵਿੱਚ ਮਾਤਾ ਧੰਨ ਧੰਨ ਮਾਤਾ ਜੀ ਨੇ ਕਿਹੋ ਜਿਹੀ ਸਿੱਖਿਆ 7 ਤੇ 9 ਸਾਲ ਦੇ ਆਪਣੇ ਪੋਤਰਿਆਂ ਨੂੰ ਦਿੱਤੀ ਹੈ, ਕਿਸ ਤਰਤੀਬ ਦੇ ਨਾਲ ਦਾਦੀ ਨੇ ਆਪਣੇ ਪੋਤਰਿਆਂ ਨੂੰ ਪਰਿਵਾਰ ਤਿਆਰ ਕੀਤਾ ਆ, ਪਾਲਿਆ ਆ, ਕਿਵੇਂ ਉਹਨਾਂ ਦੇ ਅੰਦਰ ਸਿੱਖੀ, ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ, ਗੁਰੂ ਕਲਗੀਧਰ ਪਾਤਸ਼ਾਹ ਦੀਆਂ ਯੋਗਤਾਵਾਂ ਕੁਰਬਾਨੀਆਂ ਉਹਨਾਂ ਦੇ ਦਿਲ ਦੇ ਵਿੱਚ ਬਿਠਾਈਆਂ ਆ। ਨਹੀਂ ਤੇ 7 ਤੇ 9 ਸਾਲ ਦਾ ਬੱਚਾ ਜਦੋਂ ਕਚਹਿਰੀ ਵਿੱਚ ਜਾਂਦੇ ਨੇ ਤੇ ਆਪਣਾ ਗੱਜ ਕੇ ਫਤਿਹ ਗਲ ਬੁਲਾਉਂਦੇ ਨੇ, ਤੇ ਤੀਜੇ ਦਿਨ ਕਿਉਂਕਿ ਜਦੋਂ ਵੀ ਮਾਤ ਆਉਂਦੇ ਆ ਤੇ ਮਾਤਾ ਉਹਨਾਂ ਨੂੰ ਚੜ੍ਹਦੀ ਕਲਾ ਹੀ ਉਪਦੇਸ਼ ਦਿੰਦੇ ਨੇ ਕਿ ਪੋਹ ਦੀ ਰਾਤ ਦੇ ਵਿੱਚ ਠੰਡੀ ਹਵਾ ਠੱਕੇ ਵਿੱਚ ਬੁਰਜ ਦੇ ਵਿੱਚ ਕੈਦ ਨੇ, ਤੇ ਪਰ ਉਹਨਾਂ ਨੂੰ ਸਿੱਖਿਆ ਵੀ ਡੋਲਿਓ ਨਾ, ਤੁਹਾਡਾ ਬਾਬਾ ਨੇ ਆਹ ਕੁਰਬਾਨੀ ਕੀਤੀ, ਤੇ ਇਹ ਸਾਰਾ ਕੁਝ ਜੋ ਸਿੱਖੀ ਦਾ ਸੀ ਇਹ ਸਮਝਾ ਕੇ ਉਹਨਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਸਾਹਿਬਜ਼ਾਦਿਆਂ ਨੂੰ ਕਿ ਉਹਨਾਂ ਨੇ ਡਟ ਕੇ ਹੀ ਕਚਹਿਰੀ ਦੇ ਵਿੱਚ ਇਹ ਆਪਣਾ ਜੋ ਸੀ ਆਪਣਾ ਪੱਖ ਪੇਸ਼ ਕੀਤਾ, ਭਾਵੇਂ ਕਿ ਉਹਨਾਂ ਨੂੰ ਸੰਸਾਰਿਕ ਲਾਲਚ ਬਹੁਤ ਦਿੱਤੇ ਗਏ। ਤੇ ਉਸ ਵੇਲੇ ਇਹ ਵੀ ਹੋਇਆ ਵੀ ਕਾਜੀ ਤੋਂ ਕਾਜੀ ਅੱਜ ਦਾ ਜੱਜ ਫਤਵਾ ਲੈ, ਜਿਹੜਾ ਫਤਵਾ ਕੁਰਾਨ ਸ਼ਰੀਫ ਦੇ ਅਨੁਸਾਰ ਫਤਵਾ ਦੇਣਾ ਮਤਲਬ ਫੈਸਲਾ ਦੇਣਾ, ਉਹਨੂੰ ਫਤਵਾ ਕਹਿੰਦੇ ਸੀ। ਤੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਪਹਿਲਾਂ ਇਹੀ ਜਵਾਬ ਦਿੱਤਾ ਕਿ ਭਾਈ ਇਹ ਬੱਚੇ ਨੇ ਕੁਰਾਨ ਸ਼ਰੀਫ ਅਨੁਸਾਰ ਬੱਚਿਆਂ ਨੂੰ ਕਤਲ ਕਰਨਾ ਮਨਾ ਹੈ, ਇਹ ਨਹੀਂ। ਤੇ ਉਹ ਨਵਾਬ ਦਾ ਵਿਚਾਰ ਹੋ ਗਿਆ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ, ਪਰ ਦੀਵਾਨ ਜਿਹੜਾ ਸੀ ਪ੍ਰਾਈਮ ਮਿਨਿਸਟਰ ਕਹਿ ਲਓ ਪ੍ਰਧਾਨ ਮੰਤਰੀ ਦੀਵਾਨ ਸੁੱਚਾਨੰਦ, ਸਾਡਾ ਇਤਿਹਾਸ ਦੱਸਦਾ ਆ ਕਿ ਉਸ ਨੇ ਫਿਰ ਇਹ ਪੁੱਛਿਆ ਕਿ ਬੱਚਿਓ ਜੇ ਤੁਹਾਨੂੰ ਛੱਡ ਦੇਣ ਨਵਾਬ ਸਾਹਿਬ ਤੇ ਕੀ ਕਰੋਗੇ, ਵੀ ਅਸੀਂ ਜਾਵਾਂਗੇ ਸਿੱਖਾਂ ਨੂੰ ਤਿਆਰ ਕਰਾਂਗੇ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਅਸੀਂ ਫੇਰ ਆਵਾਂਗੇ, ਅਸੀਂ ਜੇ ਫੇਰ ਫੜੇ ਗਏ ਫੇਰ ਛੱਡ ਦਿੱਤੇ ਗਏ ਤੇ ਫੇਰ ਕੀ ਕਰੋਗੇ, ਤੇ ਜਦੋਂ ਕਿ ਤੁਹਾਡਾ ਵੱਡੇ ਭਰਾ ਤੇ ਤੁਹਾਡਾ ਪਿਓ ਮਾਰੇ ਜਾ ਚੁੱਕੇ ਨੇ। ਕਹਿੰਦੇ ਵੀ ਯਾਦ ਰੱਖੋ ਇੰਨੀ ਵਾਰੀ ਵੀ ਤੁਸੀਂ ਪੁੱਛ ਲਓ, ਜਿੰਨਾ ਚਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਜਾਂ ਤੁਹਾਡਾ ਜ਼ੁਲਮੀ ਰਾਜ ਨਹੀਂ ਖਤਮ ਹੁੰਦਾ ਉਹਨਾਂ ਚਿਰ ਅਸੀਂ ਇਹੋ ਹੀ ਕੁਝ ਕਰਦੇ ਰਵਾਂਗੇ। ਅਜਿਹੀ ਸਿੱਖਿਆ ਮਾਤਾ ਗੁਜਰੀ ਜੀ ਨੇ ਹੀ ਉਹਨਾਂ ਦੇ ਅੰਦਰ ਭਰੀ ਹੋਈ ਸੀ। ਤੋ ਫਿਰ ਵੇਖਿਆ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਸੱਪ ਦੇ ਪੁੱਤਰ ਸਪੋਲੀਏ ਹੁੰਦੇ ਨੇ, ਇਹਨਾਂ ਨੂੰ ਮਿੱਧ ਦੇਣਾ ਚਾਹੀਦਾ। ਤੇ ਉਸ ਦੀ ਦਲੀਲ ਦੇ ਨਾਲ ਫਿਰ ਕਾਜੀ ਤੋਂ ਫਤਵਾ ਲਿਆ ਤੇ ਭਾਈ ਇਹਨਾਂ ਨੂੰ ਜਿਉਂਦੇ ਨੀਂਹ ਦੇ ਵਿੱਚ ਦੀਵਾਰ ਵਿੱਚ ਚਿਣ ਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ। ਸੋ ਇਹ ਰਾਮ ਧਾਰੀ ਸਿਉਂ ਦਿਨਕਰ ਇੱਕ ਹਿੰਦੀ ਦਾ ਬੜਾ ਵੱਡਾ ਕਵੀ ਹੋਇਆ ਹੈ, ਉਹਨੇ ਇਹੋ ਦੋ ਲਾਈਨਾਂ ਲਿਖੀਆਂ ਸੀ ਜਿਸ ਕੇ ਜਾਤ ਕੁਲ ਮੇ ਬੱਚੇ ਯੂੰ ਦੇ ਸਕਦੇ ਹੈ ਬਲੀਦਾਨ, ਉਸ ਕੌਮ ਕਾ ਵਰਤਮਾਨ ਚਾਹੇ ਕੁਛ ਵੀ ਹੋ ਭਵਿੱਖ ਹੈ ਮਹਾ ਮਹਾਨ। ਤੇ ਉਹ ਸਿੱਖ ਇਤਿਹਾਸ ਦੇ ਵਿੱਚ ਕੁਝ ਖਾਸ ਅਚੇਚੀਆਂ ਗੱਲਾਂ ਹੋਈਆਂ ਨੇ ਜਿਨ੍ਹਾਂ ਦਾ ਮਤਲਬ ਕਿਸੇ ਦੁਨੀਆਂ ਭਰ ਦੇ ਇਤਿਹਾਸ ਵਿੱਚ ਜ਼ਿਕਰ ਨਹੀਂ ਸਾਨੂੰ ਮਿਲਦਾ ਕਿ 7 ਤੇ 9 ਸਾਲ ਦਾ ਬੱਚਾ ਜਿਸ ਦੇ ਸਾਹਮਣੇ ਜਾਨ ਹੀ ਬਚਾਉਣੀ ਨਹੀਂ ਬਲਕਿ ਆਪਣਾ ਅਸੂਲ ਆਪਣਾ ਧਰਮ ਤਿਆਗ ਦੇਣ ਦੇ ਨਾਲ ਉਹ ਹਕੂਮਤ ਦੇ ਵਿੱਚ ਭਾਈਵਾਲ ਜਗੀਰਦਾਰ ਰਾਜ ਭਾਗ ਦੇ ਮਾਲਕ ਬਣ ਸਕਦੇ ਨੇ, ਸੰਸਾਰਿਕ ਸਹੂਲਤਾਂ ਸਭ ਉਹਨਾਂ ਨੂੰ ਮਿਲ ਸਕਦੀਆਂ ਨੇ, ਪਰ ਉਹ ਤਿਆਗ ਕੇ ਉਹਨਾਂ ਨੇ ਤਸੀਹੇ ਝੱਲ ਕੇ ਮੌਤ ਨੂੰ ਸ਼ਹੀਦੀ ਨੂੰ ਪ੍ਰਵਾਨ ਕੀਤਾ। ਵੈਸੇ ਤਾਂ ਦੁਨੀਆਂ ਦੇ ਵਿੱਚ 84 ਦੇ ਵਿੱਚ ਵੀ ਨਵੰਬਰ ਦੇ ਵਿੱਚ ਇੰਦਰਾ ਦੇ ਕਤਲ ਤੋਂ ਬਾਅਦ ਦੁੱਧ ਚੁੰਗ ਦੇ ਬੱਚਿਆਂ ਨੂੰ ਵੀ ਨਹੀਂ ਜ਼ਾਲਮਾਂ ਨੇ ਛੱਡਿਆ ਤੇ ਯਹੂਦੀਆਂ ਦੇ ਉੱਪਰ ਵੀ ਬੜੀਆਂ ਆਪਣਾ ਤਸੀਹੇ ਦਿੱਤੇ ਹਿਟਲਰ ਨੇ, ਪਰ ਜਿਹੜੀ ਉਹਨਾਂ ਦੇ ਸਾਹਮਣੇ ਚੋਣ ਨਹੀਂ ਸੀ, ਇੱਥੇ ਚੋਣ ਆ ਸਾਹਮਣੇ, 7 ਤੇ 9 ਸਾਲ ਦੇ ਬੱਚੇ ਦੇ ਸਾਹਮਣੇ ਚੋਣ ਆ ਕਿ ਆਪਣਾ ਧਰਮ ਛੱਡ ਦਿਓ, ਆਪਣੇ ਪਿਓ ਦੇ ਨਾਲ ਗੁਜ਼ਾਰੀ ਕਰ ਦਿਓ ਤੇ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ, ਤੇ ਨਹੀਂ ਤੇ ਤਸੀਹਾਂ ਦੇ ਨਾਲ ਤੁਹਾਨੂੰ ਮਾਰਿਆ ਜਾਵੇਗਾ। ਸੋ ਇਹ ਇੱਕ ਅਲੌਕਿਕ ਇੱਕ ਯੂਨੀਕ ਸਿੱਖ ਇਤਿਹਾਸ ਦੀ ਘਟਨਾ ਆ ਕਿ ਜਿੱਥੇ ਬਾਲਕ ਤਸੀਹਾਂ ਭਰੀ ਮੌਤ ਨੂੰ ਚੁਣ ਲੈਂਦੇ ਨੇ ਤੇ ਦੂਜੇ ਪਾਸੇ ਸੰਸਾਰ ਦੀਆਂ ਸਾਰੀਆਂ ਸਹੂਲਤਾਂ ਨੂੰ ਲੱਤ ਮਾਰ ਦਿੰਦੇ ਨੇ। ਇਹ ਸਾਨੂੰ ਹੋਰ ਕਿਸੇ ਕੌਮ ਦੇ ਇਤਿਹਾਸ ਵਿੱਚੋਂ ਇਹ ਗੱਲ ਨਹੀਂ ਲੱਭੇਗੀ। ਇੱਥੋਂ ਤੱਕ ਇੰਨੀ ਜੁਰਤ, ਇੰਨੀ ਸਿਆਣਪ, ਇੰਨੀ ਧਰਮ ਦੀ ਪਰਪੱਕਤਾ ਇਹ ਦਾਦੀ ਮਾਤਾ ਗੁਜਰੀ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਵਿੱਚ ਆਈ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਤੇ ਜਦੋਂ ਮਾਤਾ ਜੀ ਨੂੰ ਆਣ ਕੇ ਖਬਰ ਮਿਲੀ ਹੈ ਕਿ ਸਾਹਿਬਜ਼ਾਦਿਆਂ ਨੂੰ ਇਉਂ ਸ਼ਹੀਦ ਕਰ ਦਿੱਤਾ ਗਿਆ ਤੇ ਸਾਡਾ ਇਤਿਹਾਸ ਦੱਸਦਾ ਕਿ ਮਤਲਬ ਕਿ ਬਹੁਤ ਯੋਗ ਸਾਧਨਾ ਸਾਧਾ ਜਬ ਲਿਖਿਆ, ਇਹਦਾ ਮਤਲਬ ਯੋਗ ਦੀ ਵਿਦਿਆ ਵੀ ਗੁਰੂ ਮਾਤਾ ਸੁੰਦਰੀ ਜੀ ਨੂੰ ਆਉਂਦੀ ਸੀ। ਉਹਨਾਂ ਨੇ ਫਿਰ ਆਪਣੇ ਯੋਗ ਦੇ ਨਾਲ 85 ਸਾਲ ਦੀ ਉਮਰ ਉਸ ਵੇਲੇ ਮਾਤਾ ਗੁਜਰੀ ਜੀ ਦੀ ਸੀ, ਲਗਭਗ ਮਹੀਨੇ ਤੇ ਦਿਨਾਂ ਦੀ ਗੱਲ ਨਹੀਂ, ਅੰਦਾਜ਼ਨ ਆਪਾਂ ਇਹ ਕਹਿ ਸਕਦੇ ਹਾਂ, ਕਿਉਂਕਿ 1619 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਮਾਤਾ ਜੀ ਦਾ ਕਰਤਾਰਪੁਰ ਵਿਖੇ, ਤੇ 1704 ਦਸੰਬਰ ਦੇ ਮਹੀਨੇ ਦੇ ਵਿੱਚ ਇਹ 28 ਦਸੰਬਰ ਨੂੰ ਉਹਨਾਂ ਦੀ ਸ਼ਹਾਦਤ ਹੋਈ। ਇਹਨੂੰ ਸ਼ਹਾਦਤ ਵੀ ਕਿਹਾ ਜਾ ਸਕਦਾ, ਭਾਵੇਂ ਕਿ ਉਹਨਾਂ ਨੇ ਆਪਣੇ ਯੋਗਤਾ ਯੋਗ ਦੇ ਦੁਆਰਾ ਦਸਮ ਦੁਆਰ ਸਵਾਸ ਚੜਾ ਕੇ ਤੇ ਆਪਣਾ ਸਰੀਰ ਤਿਆਗਿਆ। ਤੇ ਆਪਾਂ ਸਾਰਾ ਇਤਿਹਾਸ ਪੜ੍ਹਿਆ ਕਿ ਉਹਨਾਂ ਦੇ ਦਾਦੀ ਤੇ ਪੋਤਿਆਂ ਦਾ ਤਿੰਨਾਂ ਦਾ ਸੰਸਕਾਰ ਕਰਨ ਵਾਸਤੇ ਅੱਜ ਜਿੱਥੇ ਯਾਦਵਾਰ ਵਜੋਂ ਜੋਤੀ ਸਰੂਪ ਗੁਰਦੁਆਰਾ ਮੌਜੂਦ ਹੈ, ਇਸ ਜਗ੍ਹਾ ਨੂੰ ਫਿਰ ਆਪਣਾ ਜਿਹੜਾ ਟੋਡਰ ਮੱਲ ਅਮੀਰ ਵਿਅਕਤੀ ਸੀ ਉਹਨੇ ਮੋਹਰਾਂ ਵਿਛਾ ਕੇ ਉਨੀ ਧਰਤੀ ਮੁੱਲ ਲੈ ਕੇ ਤੇ ਇੱਥੇ ਸੰਸਕਾਰ ਕੀਤਾ ਸੀ। ਅੱਜ ਦੇ ਮੌਕੇ ਤੇ ਵੀ ਦੁਨੀਆ ਭਰ ਦਾ ਸਭ ਤੋਂ ਕੀਮਤੀ ਮਾਇਕ ਤੌਰ ਤੇ ਜੋ ਧਰਤੀ ਦਾ ਟੁਕੜਾ ਹੈ ਉਹ ਸਥਾਨ ਹੈ ਜਿੱਥੇ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਤਿੰਨ ਧੰਨ ਜਣੇਂਦੀ ਮਾਂ ਆਏ ਸਫਲ ਸੇ, ਇਹ ਇੱਕ ਸਿੱਖ ਇਤਿਹਾਸ ਦਾ ਉਹ ਪੱਤਰ ਆ ਜਿਸ ਦੀ ਬਰਾਬਰਤਾ ਕੋਈ ਵੀ ਦੁਨੀਆ ਦਾ ਹੋਰ ਇਤਿਹਾਸ ਦਾ ਪੱਤਰਾ ਕਾਂਡ ਨਹੀਂ ਕਰ ਸਕਦਾ।
ਜੀ ਤਾਇਆ ਜੀ, ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਸਾਨੂੰ ਸਿੱਖ ਇਤਿਹਾਸ ਦੇ ਨਾਲ ਜੋੜਿਆ, ਤੇ ਮੈਂ ਤਾਂ ਇਹ ਕਵਾਂਗਾ ਕਿ ਜਿਸ ਤਰ੍ਹਾਂ ਪਿਛਲੇ 1.5-2 ਸਾਲ ਤੋਂ ਸਿੱਖ ਸੰਗਤਾਂ ਗੁਰੂ ਘਰ ਨਹੀਂ ਜਾ ਸਕਦੀਆਂ, ਸਕੀਆਂ ਅਜੇ ਵੀ ਗਾਂਹ ਕੋਈ ਪਤਾ ਨਹੀਂ ਹੈਗਾ, ਪਰ ਤੁਸੀਂ ਬਹੁਤ ਵਧੀਆ ਲੜੀ ਦੇ ਨਾਲ 15-20 ਮਿੰਟ ਸਾਨੂੰ ਉਹ ਫੀਲਿੰਗ ਦਿੱਤੀ ਆ, ਉਹ ਇਤਿਹਾਸ ਦਿੱਤਾ, ਜੁੜੇ ਹੋ ਸਾਡੇ ਨਾਲ, ਸਾਨੂੰ ਫੀਲਿੰਗ ਆਉਂਦੀ ਹੈ ਸੰਡੇ ਐਤਵਾਰ ਵਾਲੇ ਦਿਨ, ਅਤੇ ਚੰਗਾ ਲੱਗਦਾ। ਅਤੇ ਤਾਇਆ ਜੀ, ਹੁਣ ਤੁਸੀਂ ਸਿਡਨੀ ਦੇ ਵਿੱਚ ਹੋ ਅਤੇ ਲੋਕਡਾਊਨ 'ਤੇ ਕਾਫੀ ਲੱਗਾ ਹੋਇਆ, ਅਤੇ ਉਮੀਦ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ, ਮੇਰਾ ਖਿਆਲ 11 ਤਰੀਕ ਨੂੰ ਖੁੱਲ੍ਹ ਜਾਣਾ ਆ, ਤੁਹਾਨੂੰ ਕੋਈ ਖੁਸ਼ੀ ਹੋ ਰਹੀ ਹੈ ਕਿ 11 ਤਰੀਕ ਤੋਂ ਬਾਅਦ ਨੋਰਮਲ ਹੋ ਜਾਏਗਾ ਕੰਮ, ਕੋਈ ਹੈ ਆਸ ਦੀ ਕਿਰਨ?
ਹਾਂਜੀ,
ਮੈਂ ਕਿਹਾ 11 ਤਰੀਕ ਤੋਂ ਬਾਅਦ ਖੁੱਲ ਜਾਣਾ ਆਪਣਾ ਲੋਕਡਾਊਨ।
ਆਹ ਕਹਿੰਦੇ ਨੇ ਵੀ ਗੁਰੂ ਕੇ ਸਿੱਖ ਨੂੰ ਪੋਜ਼ਿਟਿਵ ਹੋਣਾ ਚਾਹੀਦਾ ਹੈ, ਚੜ੍ਹਦੀ ਕਲਾ ਤੇ ਚੰਗਾ ਹੀ ਪੱਖ ਸੋਚਣਾ ਚਾਹੀਦਾ ਹੈ, ਤੇ ਹੋ ਸਕਦਾ ਚੰਗਾ ਆਵੇ, ਪਰ ਬੀਬੀ ਤੇ ਸਾਡੀ ਜਿਹੜੀ ਪ੍ਰਧਾਨ ਮੰਤਰੀ ਆ ਇੱਥੋਂ ਦੀ ਕੀ ਪ੍ਰੀਮੀਅਰ ਰਿਹਾ, ਉਹ ਤਾਂ ਡਰਾਈ ਜਾਂਦੀ ਆ, ਕਹਿੰਦੀ ਆ ਵੀ ਜੇ ਕਸ਼ਟ ਆਉਣਾ ਆ, ਅਕਤੂਬਰ ਦਾ ਮਹੀਨਾ ਜਿਹੜਾ ਆ ਉਹ ਬਹੁਤ ਜ਼ਿਆਦਾ ਮੈਡੀਕਲ ਸਰਵਿਸ ਦੇ ਉੱਤੇ ਭਾਰ ਪੈਣਾ ਆ। ਵਾਹਿਗੁਰੂ ਉਹਦੇ ਹੁਕਮ ਅਨੁਸਾਰ ਹੀ ਸਭ ਕੁਝ ਹੋ ਰਿਹਾ। ਸਾਨੂੰ ਤੇ ਇਉਂ ਆ ਵੀ ਮੇਰੀ ਮੈਂ ਤੇ ਹੱਸਦਾ ਜਦੋਂ ਕੋਈ ਗੱਲ ਕਰਦਾ ਕਿਵੇਂ ਸਮਾਂ ਬੀਤਦਾ, ਮੈਂ ਤੇ ਭਾਈ ਇਹੋ ਹੀ ਕਹਿੰਦਾ ਹੁੰਦਾ ਭਾਈ, ਇੱਕ ਤੇ ਪਾਸਿਓਂ ਸਾਡੀ ਸਰਕਾਰ ਨੇ ਕਰੋਨੇ ਕਰਕੇ ਬੋਲਤੀ ਬੰਦ ਕੀਤੀ ਹੋਈ ਆ ਮੇਰੀ, ਤੇ ਮੈਂ ਥੋੜਾ ਬਾਲਾ ਸਾਹ ਮੇਰਾ ਨਾ ਫੇਸਬੁੱਕ ਰਾਹੀਂ ਨਿਕਲਦਾ ਸੀ ਦੁਨੀਆ ਭਰ ਦੇ ਵਿੱਚ, ਸੰਪਰਕ ਜਿਹਦੇ ਨਾਲ ਚਾਹੀਦੇ ਕਰ ਲਈਦਾ ਸੀ, ਉਹ ਫੇਸਬੁੱਕ ਵਾਲਿਆਂ ਨੇ ਮੇਰੀ ਰਹਿੰਦੀ ਖੁੰਦੀ ਵੀ ਬੋਲਤੀ ਬੰਦ ਕੀਤੀ ਹੋਈ ਆ 17 ਤਰੀਕ ਦਾ।
ਉਹ ਕਿੱਦਾਂ ਹੋਇਆ ਕੰਮ ਕੋਈ ਉਹਦਾ?
ਉਹ ਨਹੀਂ ਉਹਦਾ ਫੇਰ ਆਕਾ ਕੇ ਉਡੀਕ ਕੇ ਉਹ ਜਵਾਬ ਹੀ ਨਹੀਂ ਦਿੰਦੇ ਕੁਝ ਤੇ ਉਹ ਤੁਹਾਡਾ ਸ਼ੰਕਾ ਜਿਹੜਾ ਉਹ ਠੀਕ ਹੀ ਹੁੰਦਾ। ਫਿਰ ਅਖੀਰ ਹੀ ਮੈਂ ਪਰਸੋਂ ਰਾਤੀ ਭਤੀਜੇ ਨੂੰ ਕਿਹਾ ਵੀ ਚੱਲ ਉਹ ਤਾਂ ਨਹੀਂ ਬੋਲਦੇ, ਹੁਣ ਆਪਾਂ ਹੋਰ ਬਣਾ ਲਈਏ। ਲੋਕਾਂ ਨੇ ਪੰਜ ਪੰਜ ਦਸ ਦਸ ਬਣਾਏ ਹੋਏ ਆ ਤੇ ਮੈਂ ਤੇ ਸਿਰਫ ਇੱਕੋ ਹੀ ਬਣਾਇਆ, ਆਪਾਂ ਹੋਰ ਬਣਾ ਲਈਏ। ਤੇ ਉਂਜ ਵੈਸੇ ਇਹ ਆ ਵੀ ਹੁਣ 8-9 ਸਾਲਾਂ ਦਾ ਉਹਦੇ ਚ ਬਹੁਤ ਸਾਰਾ ਮਟੀਰੀਅਲ, ਲੋਕਾਂ ਦੇ ਚੰਗੇ ਲੱਗਣ ਵਾਲੇ ਲੇਖ ਵੀ ਮੈਂ ਵਿੱਚ ਸ਼ਾਮਿਲ ਕੀਤੇ ਸੀ, ਮੇਰੇ ਵੀ ਪੁਰਾਣਤਨ ਫੋਟੋਆਂ, ਬਹੁਤ ਭਾਰੀ ਰਿਕਾਰਡ ਸੀ। ਜੇ ਉਹ ਕਿਤੇ ਮੁੜ ਚੱਲ ਪਵੇ ਤੇ ਬਹੁਤ ਹੀ ਚੰਗੀ ਗੱਲ ਹੋਊਗੀ। ਤੇ ਅਸੀਂ ਪਹਿਲੇ ਹੁਣ ਜਿੰਨਾ ਚਿਰ ਨਹੀਂ ਉਹ ਫੈਸਲਾ ਹੁੰਦਾ ਆਪਾਂ ਨਵਾਂ ਹੋਰ ਬਣਾ ਲਈਏ, ਉਹ ਬਣਾ ਲਿਆ ਤੇ ਉਹ ਇੱਕ ਰਾਤ ਚੱਲਿਆ ਤੇ ਕੱਲ ਲੌਡੇ ਕ ਵੇਲੇ ਜੇ ਉਹ ਵੀ ਬੰਦ ਹੋ ਗਿਆ। ਮੇਰਾ ਖਿਆਲ ਆ ਵੀ ਕੋਈ ਆਪਣਾ ਮਗਰ ਪਿਆ ਹੋਇਆ
ਤੁਹਾਡੇ ਮਗਰ
ਭਤੀਜੇ ਨੂੰ ਕਿਹਾ, ਮੈਂ ਕਿਹਾ ਹੋਰ ਆਪਾਂ ਤੀਜਾ ਬਣਾ ਲਈਏ। ਉਹ ਕਹਿੰਦਾ ਵੀ ਕਿੰਨੇ ਕ ਬਣਾਏਗਾ ਤਾਇਆ, ਕਿੰਨੇ ਕ ਨੂੰ ਸਾਂਭੇਗਾ।
ਹੁਣ ਮੈਂ ਤੁਹਾਨੂੰ ਆਈਡੀਆ ਦਿੰਦਾ, ਦੇਖੋ ਇਹ ਆਈਡੀਆ ਵੈਸੇ ਮੈਂ ਚੰਗਾ ਨਹੀਂ ਲੱਗਦਾ ਤੁਹਾਨੂੰ, ਕਿਉਂਕਿ ਮੈਂ ਤਾਂ ਛੋਟਾ, ਨਾਲੇ ਤੁਸੀਂ ਸਤਿਕਾਰਤ ਸ਼ਖਸੀਅਤ ਹੋ। ਮੈਂ ਤੁਹਾਨੂੰ ਆਈਡੀਆ ਦਿੰਦਾ ਵੀ ਜੇ ਬਹੁਤ ਵਾਹਵਾ ਕੱਟਣੀ ਆ, ਬੜੇ ਮਤਲਬ ਲੋਕਾਂ ਦੇ ਪਿਆਰ ਸਤਿਕਾਰ ਲੈਣਾ ਆ ਤੇ ਲਾਈਕ ਹਜ਼ਾਰਾਂ ਦੀ ਗਿਣਤੀ ਚ ਕਰਾਣੇ ਆ, ਤਾਂ ਤੁਸੀਂ ਨਾ
ਲਾਈਕ ਕਰਾਣੇ,
ਆਹੋ ਕਮੈਂਟ ਵੀ ਕਰਾਣੇ ਆ, ਤਾਂ ਨਾ ਤੁਸੀਂ ਹੁਣ ਕਿਸੇ ਬੀਬੀ ਦੇ ਨਾਂ ਤੇ ਖੋਲੋ ਆਈਡੀਆ ਆਪਣੀ, ਕਿਉਂਕਿ ਦੇਖੋ ਜਾਲੀ ਆਈਡੀਆ ਬੀਬੀਆਂ ਨਾਂ ਤੇ ਬਹੁਤ ਬਣੀਆਂ ਹੋਈਆਂ।
ਨਹੀਂ ਉਹ ਤੇ ਤਰ੍ਹਾਂ ਬਹੁਤ ਲੋਕਾਂ ਨੇ ਬਣਾਏ ਹੋਏ ਆ ਤੇ ਜਦੋਂ ਮੈਨੂੰ ਫਿਰ ਜਰਾ ਕੁ ਸ਼ੱਕ ਪੈਂਦਾ ਆ ਤੇ ਜੇ ਕੋਈ ਗਲਤੀ ਨਾ ਆ ਵੀ ਜਾਏ ਤੇ ਮੈਂ ਉਹਨੂੰ ਫਿਰ ਅਨਫਰੈਂਡ ਕਰ ਦਿੰਦਾ, ਤੇ ਜਿਹੜਾ ਵੇਖੇ ਵੀ ਉਹ ਹੀ ਟੇਡੜੀਆਂ ਲੈਂਦਾ ਆ ਤੇ ਨੁਕਤੇ ਕੱਢੀ ਜਾਂਦਾ ਆ ਤੇ ਉਹ ਫਿਰ ਉਹਨੂੰ ਫਿਰ ਮੈਂ ਅਨਫਰੈਂਡ ਨਹੀਂ ਕਰਦਾ, ਸਿੱਧਾ ਬਲੌਕ ਹੀ ਕਰਦਾ। ਕੋਈ ਸਾਲ ਹੋਇਆ ਇੱਕ ਬੰਦਾ ਮੇਰੇ ਮਗਰ ਹੀ ਪੈ ਗਿਆ, ਕੋਈ ਕੀਰਤਨ ਕਰ ਰਹੇ ਸੀ ਰਾਗੀ ਜਥੇ ਤੇ ਉਹਨਾਂ ਦੇ ਵਿੱਚ ਇੱਕ ਚੌਥਾ ਬੰਦਾ ਪਿੱਛੇ ਬੈਠਾ ਸੀ, ਉਹਦੀ ਕਾਲੀ ਪੱਗ ਸੀ, ਚਿੱਟੀ ਦਾੜੀ, ਚਿੱਟਾ ਕੁੜਤਾ ਪਜਾਮਾ ਤੇ ਉਮਰ ਵੀ ਮੇਰੇ ਇੱਕ ਵਰਗੀ ਲੱਗੇ। ਪਰ ਉਹ ਕੋਈ ਕਹਿੰਦਾ ਜੀ ਤੂੰ ਕਿਉਂ ਵਿੱਚ ਬੈਠਾ ਸੀ, ਤੂੰ ਆਪਣੇ ਆਪ ਨੂੰ ਵਿਖਾਉਣਾ ਆ ਲੋਕਾਂ ਨੂੰ ਵੀ ਮੈਨੂੰ ਵੇਖੋ, ਤਿੰਨ ਜਣੇ ਕੀਰਤਨ ਕਰ ਰਹੇ ਤੂੰ ਚੌਥਾ ਕੀ ਕਰਦਾ ਏ। ਮੈਂ ਕਿਹਾ ਵੀ ਮੈਂ ਨਹੀਂ ਸੀ ਉਹ, ਮੈਂ ਤੇ ਕਦੀ ਵੀ ਆਪਣੀ ਜ਼ਿੰਦਗੀ ਚ ਕਾਲੀ ਪੱਗ ਨਹੀਂ ਬੰਨੀ, ਨੀਲੀ ਪੱਗ ਬੰਨਦਾ ਹੁੰਦਾ ਉਹਦੀ ਕਾਲੀ ਪੱਗ ਆ। ਇਹ ਵੀ ਫੇਰ ਨਹੀਂ ਤੂੰ ਜੋ ਮਰਜ਼ੀ ਕਹਿ ਰਿਹਾ ਹੈ ਤੂੰ ਹੀ ਆ। ਮੈਂ ਕਿਹਾ ਵੀ ਉਹ ਜਦੋਂ ਦਾ ਉਹਨਾਂ ਦਾ ਪ੍ਰੋਗਰਾਮ ਇੰਡੀਆ ਹੀ ਸੀ, ਉਹਨਾਂ ਦਿਨਾਂ ਚ ਮੈਂ ਡਾਰਵਨ ਗਿਆ ਹੋਇਆ ਸੀ ਵਿਸਾਖੀ ਤੇ, ਮੈਨੂੰ ਉਹਨਾਂ ਨੇ ਸੱਦਿਆ ਸੀਗਾ ਤੇ ਉਹ ਘਟਨਾ ਇੰਡੀਆ ਚ ਹੋਈ ਆ ਤੇ ਮੈਂ ਆਸਟ੍ਰੇਲੀਆ ਦੇ ਡਾਰਵਨ ਚ ਬੈਠਾ ਸੀ। ਨਹੀਂ 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 ਤੂੰ ਜੋ ਮਰਜ਼ੀ, ਉਹ ਫਿਰ ਮੈਂ ਕਿਹਾ ਸਿਆਣੇ ਮੈਨੂੰ ਆਪਣਾ ਪ੍ਰਭਜੋਤ ਸਿੰਘ ਨੂੰ ਕਿਹਾ ਵੀ ਲੱਭੋ, ਮੈਨੂੰ ਉਹ ਕਰਨਾ ਨਹੀਂ ਸੀ ਆਉਂਦਾ ਉਹਨੂੰ ਬਲੌਕ, ਤੇ ਉਹ ਕੀ ਕੀਤਾ ਉਹਨੇ ਉਹਨੇ ਫਿਰ ਲੱਭਿਆ ਉਹਨੂੰ, ਕਹਿੰਦਾ ਨੀ ਇਹ ਫੇਕ ਆਈ ਡੀ ਆ, ਕਿਸੇ ਨੇ ਗਲਤ ਨਾਂ ਬਣਾਈ ਹੋਈ ਆ ਤੇ ਆ ਇੱਥੋਂ ਇੱਥੇ ਬਿੰਦੀਆਂ ਜੀਆਂ ਇੱਥੋਂ ਐਂ ਬਲੌਕ ਕਰ ਦਿਓ। ਮੈਂ ਫਿਰ ਉਹਨੂੰ ਬਲੌਕ ਕਰਤਾ, ਉਹ ਫਿਰ ਕਿਸੇ ਹੋਰ ਥਾਂ ਹੀ ਵੀ ਫੇਰ ਮੇਰੇ ਨਾਲ ਜੁੜ ਗਿਆ, ਉਹ ਫਿਰ
ਤਾਂ ਜੀ ਮੈਂ ਇੱਕ ਦੇਖਿਆ ਇੱਕ ਸ਼ਖਸੀਅਤ ਹੋਰ ਤੁਹਾਡੇ ਪਿੱਛੇ ਹੱਥ ਧੋ ਕੇ ਪਈ ਹੋਈ, ਮੈਨੂੰ ਤਾਂ ਉਹਦੇ ਤੇ ਹੀ ਸ਼ੱਕ ਪੈਂਦੀ ਆ, ਉਹਨੇ ਦੋ ਤਿੰਨ ਪੁੱਠੇ ਜਿਹੇ ਕਮੈਂਟ ਵੀ ਲਿਖੇ ਸੀ। ਮੈਨੂੰ ਤਾਂ ਲੱਗਦਾ ਉਹ ਤੁਹਾਡੇ ਤੁਹਾਡੀਆਂ ਸ਼ਿਕਾਇਤਾਂ ਉਹ ਕਰ ਰਹੇ ਬੰਦੇ, ਤੇ ਕੋਈ ਨੀ ਮੈਂ ਦੱਸੂਗਾ ਇੱਧਰ। ਹਾਂ ਇੱਧਰ ਨਾ ਕੁਲਦੀਪ ਔਲਖ ਸਾਡੇ ਨਾਲ ਜੁੜੇ ਨੇ, ਆਪਣੇ ਤੁਹਾਡਾ ਭਤੀਜਾ ਹੀ ਹੈ ਵੀ ਮੈਲਬਨ ਤੋਂ, ਇਹ ਵੀ ਮਜਾ ਲਈ ਹੈ ਨਾਲੇ, ਤੇ ਕਹਿੰਦੇ ਗਿਆਨੀ ਜੀ ਨੂੰ ਮੇਰੇ ਨਾਲ ਸੰਪਰਕ ਕਰ ਦਿਓ, ਪਹਿਲਾਂ ਡਾਟਾ ਵੀ ਡਾਊਨਲੋਡ ਹੋ ਜਾਂਦਾ ਕਿਸੇ ਨਵਾਂ ਕਿਸੇ ਤਿਕੜਮਬਾਜ਼ੀ ਦੇ ਨਾਲ ਚੱਲਣਾ ਜੀ, ਨਵਾਂ ਕਿਸੇ ਹੋਰ ਤਰੀਕੇ ਨਾਲ ਚੱਲਣਾ, ਕਹਿੰਦਾ ਪਹਿਲਾਂ ਜਿਹੜਾ ਨਾ ਉਹ ਵੀ ਡਾਊਨਲੋਡ ਹੋ ਜਾਂਦਾ। ਸੋ ਇਹ ਤੁਹਾਨੂੰ ਮੈਂ ਨੰਬਰ ਤੇ ਉਹ ਆਪਾਂ ਡਾਊਨਲੋਡ ਕਰਕੇ ਨਾ ਮੈਂ ਭੇਜਦਾ ਨੰਬਰ। ਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀਗੀ, ਲੰਬੀ ਚੌੜੀ ਆ, ਮੈਂ ਬਿੱਟਾ ਸਾਹਿਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਹ ਮਿਲ ਨਹੀਂ ਰਹੇ, ਪਰ ਆਪਾਂ ਤਾਂ ਜੀ ਗੱਲਬਾਤ ਜਾਰੀ ਰੱਖਦੇ ਹਾਂ।
ਸਗੋਂ ਚੰਗਾ
ਹਾਂ, ਚੰਗਾ ਚੰਗਾ ਤਾਂ ਜੀ,
ਮੈਂ ਤਾਂ ਕਹਿੰਦਾ 15-20 ਮਿੰਟ ਹੋਰ ਲੇਟ ਹੋ ਜਾਣਾ।
ਪਰ ਤਾਂ ਜੀ ਤੁਹਾਡੀ ਜਿਹੜੀ ਧਾਰੀਆ ਸਾਹਿਬ ਨਾਲ ਆਈ ਡੀ ਆ ਜਿਹਦੇ ਵਿੱਚ ਫੋਟੋ ਧਾਰੀਆ ਸਾਹਿਬ ਦੇ ਨਾਲ ਦਵਿੰਦਰ ਸਿੰਘ ਧਾਰੀਆ ਨਾਲ, ਉਹ ਤਾਂ ਕਹਿੰਦੇ ਚੱਲ ਰਹੀ ਆ ਪੇਜ ਤੁਹਾਡਾ, ਉਹ ਚੱਲ ਰਿਹਾ ਆ ਪਬਲਿਕ ਫਿਗਰ ਪਰਸਨ,
ਉਹ ਪੇਜ ਆ ਪਰ ਮੈਨੂੰ ਨਹੀਂ ਖੋਲਣਾ ਆਉਂਦਾ ਨਾ।
ਹਾਂ ਠੀਕ
ਹੈ, ਅੱਛਾ ਉਹ ਪੇਜ ਵੀ ਮੈਨੂੰ ਤੁਸੀਂ ਬਣਾ ਕੇ ਦਿੱਤਾ ਸੀ, ਉਹ ਮੈਨੂੰ ਅਜੇ ਤਾਂ ਨਹੀਂ ਵਰਤਣਾ ਆਉਂਦਾ, ਉਹ ਤੁਸੀਂ ਬਣਾ ਕੇ ਦਿੱਤਾ।
ਵਰਤਣਾ ਕੀ, ਜਿੱਦਾਂ ਤੁਸੀਂ ਆਈ ਡੀ ਵਰਤੇ ਓਦਾਂ ਹੀ ਉਹ ਵਰਤੋ, ਬਸ ਉਹਦੇ ਵਿੱਚ ਇੱਕੋ ਹੀ ਗੱਲ ਆ। ਤੇ ਲੋਕੀ ਤਾਂ ਪੇਜ ਬਣਾਉਂਦੇ। ਖੈਰ ਆਪਾਂ
ਤੁਹਾਨੂੰ ਕਿਵੇਂ ਪਤਾ ਲੱਗਾ ਵੀ ਉਹ ਪੇਜ ਵਾਲੀ ਆਈਡੀ ਚੱਲ ਰਹੀ ਹੈ?
ਹਾਂਜੀ, ਕੈਨੇਡਾ ਤੋਂ ਆ ਗਿਆ ਮੈਸੇਜ ਸਾਨੂੰ ਕੁਲਵੀਰ ਸਿੰਘ ਸੰਧੂ ਹੋਣਾ ਦਾ, ਉਹਨੇ ਫੋਟੋ ਖਿੱਚ ਕੇ ਭੇਜੀ ਹੈ, ਕਹਿੰਦੇ ਆ ਚੱਲ ਰਹੀ ਹੈ ਤਾਇਆ ਜੀ ਦੀ ਆਈਡੀ ਤੇ। ਹਾਂਜੀ ਹਾਂਜੀ, ਤਾਇਆ ਜੀ ਤੁਹਾਡੀ ਚੜ੍ਹਾਈ ਹੈ।
ਮੈਂ ਉਹਨੂੰ ਖੋਲਾਂ ਖੋਲਾਂ ਕਿਵੇਂ, ਕਿਉਂਕਿ ਜਦੋਂ ਵੀ ਮੈਂ ਫੇਸਬੁੱਕ ਨੂੰ ਕਲਿੱਕ ਕਰਦਾ ਤੇ ਅੱਗਿਓਂ ਉਹ ਆ ਜਾਂਦਾ ਜੀ ਤੇਰਾ।
ਹਾਂ, ਉਹ ਫਿਰ ਪਤਾ ਕੀ ਹੈ, ਤੁਹਾਡੀ ਤੁਹਾਡੀ ਆਪਣੀ ਆਈ ਡੀ ਬਣਦਾ ਨਾ, ਤੁਸੀਂ ਚਲਾ ਨਹੀਂ ਨਾ ਸਕਦੇ, ਤੁਸੀਂ ਉਸ ਪੇਜ ਦੇ ਮਾਲਕ ਹੋ ਤੇ ਮਾਲਕ ਦਾ ਰਾਹ ਮਾਲਕ ਨੂੰ ਜਿੰਦਾ ਲਾਤਾ ਉਹਨੇ। ਸੋ ਉਹ ਫਿਰ ਮੈਂ ਚਲਾ ਸਕਦਾ। ਹੁਣ ਤੁਸੀਂ ਏਦਾਂ ਕਰਿਆ ਕਰੋ, ਕੋਈ ਵੀ ਤੁਸੀਂ ਪੋਸਟ ਪਾਣੀ ਪਹਿਲਾਂ ਮੈਨੂੰ ਭੇਜਿਆ ਕਰੋ, ਮੈਂ ਫਿਰ ਐਨ ਮਤਲਬ ਕਰਕੇ ਜਿੱਦਾਂ ਕਲਰਕ ਨਹੀਂ ਕਰਦੇ ਫਿਰ ਪਾਸ ਕਰਕੇ ਐਪਲੀਕੇਸ਼ਨ ਕਰਕੇ ਫਿਰ ਮੈਂ ਉਹਦੇ ਤੇ ਪੋਸਟ ਕਰਿਆ ਕਰੂੰਗਾ। ਤੇ ਫਿਰ ਤੁਸੀਂ ਮਤਲਬ ਤੁਹਾਡੀ ਹੁਣ ਚੜ੍ਹਾਈ ਆ, ਮਤਲਬ ਤੁਸੀਂ ਆਪ ਚੰਗੇ ਲੱਗਦੇ ਏਦਾਂ ਸਿੱਧੇ, ਇੰਨੀ ਤੁਸੀਂ ਸ਼ਖਸੀਅਤ ਹੈ ਵੱਡੀ ਤੇ ਹੁਣ ਸਾਡੇ ਵਰਗੇ ਤੁਸੀਂ ਮੁਰੇ।
ਇਹਦਾ ਮਤਲਬ ਆ ਵੀ ਤੂੰ ਬਹੁਤ ਚਲਾਕ ਬੰਦਾ ਹੋ ਗਿਆ ਵਾ, ਤੇ ਤੂੰ ਇਸ ਤਰ੍ਹਾਂ ਕੁਝ ਮਹੀਨੇ ਮੇਰਾ ਕੰਮ ਕਰਕੇ ਤੇ ਮੁੜ ਕੇ ਆਪਣੀ ਤਨਖਾਹ ਦਾ ਦਾਵਾ ਕਰਦੇ ਲੇਬਰ ਕੋਰਟ ਵਿੱਚ।
ਤੁਸੀਂ ਵੀ ਚੰਨੀ ਵਾਲੀ ਫੀਲਿੰਗ ਲਓ, ਚੰਨੀ ਵਾਲੀ ਫੀਲਿੰਗ, ਰਾਈਟ? ਏਦਾਂ ਨਹੀਂ, ਆਹੋ ਸੀਐਮ ਵਾਲੀ, ਤੁਸੀਂ ਸੀਐਮ ਵਾਲੀ ਫੀਲਿੰਗ ਲਓ, ਤੁਸੀਂ ਏਦਾਂ ਦੇ ਛੋਟੇ ਮੋਟੇ ਫੇਸਬੁੱਕ ਅਪਡੇਟ ਕਰਨ ਨੂੰ ਸਾਡੇ ਵਰਗੇ ਬੰਦਿਆਂ ਦੀ ਸੇਵਾ ਲਾਓ। ਤੇ ਉਹ ਵੈਸੇ ਫੇਸਬੁੱਕ ਤੁਹਾਨੂੰ ਕਹਿ ਵੀ ਹੈ ਰਿਹਾ ਕਿ ਤੁਸੀਂ ਐਡੀ ਵੱਡੀ ਸ਼ਖਸੀਅਤ ਹੈ ਤੇ ਫੇਸਬੁੱਕ ਤੇ ਕੀ ਕਰ ਰਹੇ ਹੋ, ਤੁਸੀਂ ਬੰਦੇ ਰੱਖੋਗਾ ਤੇ ਚਲੋ। ਤਾਇਆ ਜੀ ਕੁਛ ਤਿੱਖੇ ਸਵਾਲ ਆਏ ਨੇ ਤੁਹਾਨੂੰ, ਬਹੁਤ ਤਿੱਖੇ ਸਵਾਲ ਆਏ ਨੇ ਤੇ ਰੇਤੀ ਲਾ ਕੇ ਭੇਜੇ ਨੇ। ਸ਼ਰਮਾ ਬਦਲਣਾ ਨੇ ਵੀ ਭੇਜੇ ਆ, ਬਲਦੇਵ ਤੇਜ ਬਾਜਾ ਖਾਨਾ, ਜਗਵੀਰ ਸੇਖੋਂ ਤੇ ਹੋਰ ਸੱਜਣ ਮਿੱਤਰ ਸੁਖਪ੍ਰੀਤ ਸਿੱਧੂ ਵੀ ਪ੍ਰੋਗਰਾਮ 'ਚ ਆਏ ਨੇ। ਇਹ ਸਾਰਿਆਂ ਦੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਪਰ ਪਹਿਲਾਂ ਇੱਕ ਨਾ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਕਿਉਂਕਿ ਸਾਨੂੰ ਥੋੜ੍ਹਾ ਜਿਹਾ ਸਾਹ ਲੈਣ ਦੀ ਲੋੜ ਹੈ ਤੇ ਇੱਕ ਘੰਟਾ ਹੋ ਗਿਆ ਨੌਨ ਸਟੋਪ ਚੱਲਦਿਆਂ ਨੂੰ, ਤੇ ਉਸ ਤੋਂ ਬਾਅਦ ਫਿਰ ਆਉਂਦੇ ਹਾਂ ਤੇ ਆਪਣੇ ਜਿਹੜੇ ਹਾਂਜੀ ਜਿਹੜੇ ਆਪਣੇ ਮਿੱਤਰ ਪਿਆਰੇ ਜਿਹੜੇ ਸਾਡੇ ਸਹਿਯੋਗੀ ਆ ਸਾਡੇ ਰੇਡੀਓ ਨੂੰ ਚੱਲਦਾ ਰੱਖਣ ਦੇ ਵਿੱਚ ਮਦਦ ਕਰਦੇ, ਉਹਨਾਂ ਦੇ ਸੁਨੇਹੇ ਵੀ ਆਪਾਂ ਬਹੁਤ ਜ਼ਰੂਰੀ ਆ ਲੈਣੇ। ਸੋ ਇਸ ਸੁਨੇਹਿਆਂ ਦੇ ਪਾਰ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਹੀਂ ਜੇ ਦੋਸਤੀ, ਅਸੀਂ ਮੁੰਡੇ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਸਾਰੀ ਉਮਰ ਨਹੀਂ ਛੱਡਣਾ ਹੁੰਦਾ, ਤੁਸੀਂ ਕੁੜੀਆਂ ਉਹਨੂੰ ਦੋਸਤ ਕਹਿੰਦੇ ਆ ਜਿਹਨੂੰ ਛੱਡਣਾ ਹੁੰਦਾ।
ਐਮੀ ਵਿਰਕ ਤੇ ਸਗੁਨ ਮਹਿਤਾ ਦੀ ਜੋੜੀ ਇੱਕ ਵਾਰ ਫਿਰ ਵੱਡੀ ਸਕਰੀਨ ਤੇ, ਕਿਸਮਤ 2 23 ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਮੇਰਾ ਪਿਆਰ ਮਰਦਾ ਮਰ ਜੇ ਪਰ ਉਹਦਾ ਪਿਆਰ ਨਹੀਂ ਮੰਨਣਾ ਚਾਹੀਦਾ।
ਉਹ शर्मा जी आज बड़े खुश लग रहे हो की गल है
हां जी कपूर साहब गल ही खुशी दी है लास्ट वीक असी इनकम टैक्स रिटर्न फाइल की थी ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया
अच्छा एक गल ता दसो तुसी अपनी टैक्स रिटर्न फाइल कित्थों कीती है
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले ओ भी फोन ते ही जिदे नाल ट्रैवल टाइम सेव हुंदा है
अच्छा अकाउंटेंट स्मार्ट वाले ओ ए ता पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने ते नाल ही ए मेरा सेल्फ मैनेज सुपर एन्यूएशन फंड भी देखदे ने
कल मैं सरदार हरजीत सिंह जी नु मिलया सी ओ भी दस रहे सी कि उहनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने
तुसी भी किसी तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उहनां दी टीम नु वधेरी जानकारी लई कॉल करो अकाउंटेंट स्मार्ट 03995 9436 या तुसी विजिट कर सकदे हो www.accountantsmart.com.au
ਰੋਗ ਜਿਹਾ ਬਹੁਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਔਰ ਦਿਨ ਐਤਵਾਰ ਹੈ ਬਿੱਟਾ ਸਾਹਿਬ ਦੀ ਅੱਜ ਗੈਰ ਹਾਜ਼ਰੀ ਹੈ ਤੇ ਤਾਇਆ ਜੀ ਮੇਰੇ ਨਾਲ ਸਿਡਨੀ ਤੋਂ ਸਾਥ ਦੇਣਗੇ ਤੁਹਾਡਾ ਵੀ ਸਾਥ ਸਾਡੇ ਨਾਲ ਬਣਿਆ ਹੋਇਆ ਤੇ ਗੱਲਾਂ ਬਾਤਾਂ ਬੜੀਆਂ ਰੌਚਕ ਚੱਲਣਗੀਆਂ ਤਾਇਆ ਜੀ ਪਹਿਲਾਂ ਨਾ ਸਾਡੇ ਨਾਲ ਸਾਡੇ ਸਤਿਕਾਰਤ ਅਜਮੇਰ ਸਿੰਘ ਜੀ ਕੈਨਬਰਾ ਤੋਂ ਜੁੜੇ ਸਨ ਤੇ ਅੱਜ ਨਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪਾਂ ਇਮਾਨ ਦੀ ਗੱਲ ਕੀਤੀ ਸੀਗੀ ਅਮਲਾਂ ਦੀ ਗੱਲ ਕੀਤੀ ਸੀ ਤੇ ਸ਼ੁਭ ਅਮਲਾਂ ਵਜੋਂ ਦੋਵੇਂ ਰੋਈ ਹਨਾ ਜੇ ਧਰਮ ਆਪਾਂ ਪਾਲ ਵੀ ਲਈਏ ਤਾਂ ਫਿਰ ਉਹਨੂੰ ਅਮਲ ਚ ਨਾ ਲਿਆਈਏ ਫਿਰ ਵੀ ਗੱਲ ਗਲਤ ਹੈ ਜੇ ਇਕੱਲੇ ਅਸੀਂ ਅਮਲ ਹੀ ਕਰੀ ਜਾਈਏ ਤੇ ਸ਼ਬਦ ਜਾਂ ਧਰਮ ਨਾਲ ਨਾ ਜੁੜੀਓ ਫਿਰ ਵੀ ਗਲਤ ਹੈ ਸੋ ਇਹ ਦੋਨਾਂ ਨੂੰ ਸੱਚ ਦਾ ਪਾਣੀ ਪਾਓ ਮੈਂ ਸ਼ਬਦ ਵੀ ਸ਼ੇਅਰ ਕੀਤਾ ਸੀ ਤੇ ਫਿਰ ਉਹਦੇ ਵਿੱਚੋਂ ਇਮਾਨ ਪੈਦਾ ਹੁੰਦਾ ਆ ਇੱਕ ਪ੍ਰੋਡਕਟ ਤੇ ਅਜਮੇਰ ਸਿੰਘ ਜੀ ਹੁਣੀ ਕਹਿੰਦੇ ਨੇ ਕਹਿੰਦੇ ਕਿ ਵੱਖ ਵੱਖ ਦੇਸ਼ਾਂ ਤੇ ਲੋਕਾਂ ਦੇ ਸਿਆਣੇ ਲੋਕਾਂ ਨੇ ਵਿਹਾਰ ਚੰਗਾ ਕਰਨ ਅਤੇ ਸੱਤੇ ਸੇਧਾਂ ਦਿੱਤੀਆਂ ਜੋ ਪਰੰਪਰਾਵਾਂ ਬਣ ਗਈਆਂ ਹੁਣ ਧਰਮ ਕਹਿਣਾ ਸ਼ੁਰੂ ਹੋਇਆ ਇਹ ਵਿਵਹਾਰਕ ਪ੍ਰੈਕਟੀਕਲ ਸਨ ਸੂਫੀ ਮਤ ਦੇ ਚਾਰ ਪੱਧਰ ਨਿਸ਼ਚਿਤ ਸਨ ਇਹਨੇ ਨੂੰ ਸਟੇਸ਼ਨ ਕਿਹਾ ਗਿਆ ਹੈ ਜਿੱਥੇ ਪਹੁੰਚਣਾ ਹੈ ਗੁੱਡ ਵਰਡਸ ਗੁੱਡ ਡੀਡਸ ਗੁੱਡ ਕਰੈਕਟਰ ਐਂਡ ਗਨੋਸੇ ਜਣ ਕੇ ਗਿਆਨ ਜਪ ਜੀ ਦੇ ਪੰਜ ਖੰਡ ਵੀ ਇਹ ਪੜਾਅ ਹਨ ਜਿਹੜੇ ਹਰ ਨਾਨਕ ਨਾਮ ਲੇਵਾ ਨੂੰ ਤੈਅ ਕਰਨੇ ਹਨ ਧਰਮ ਕਮਾਉਣਾ ਗਿਆਨ ਪ੍ਰਾਪਤ ਕਰਨਾ ਸਰਮਖੰਡ ਵਿੱਚ ਜੀਵ ਦੀ ਸੁਰਤ ਮਤ ਬੁੱਧ ਦੇ ਉੱਚੇ ਹੋਣ ਦਾ ਵੇਰਵਾ ਹੈ ਉੱਦਮ ਦਾ ਜ਼ਿਕਰ ਹੈ ਅੱਗੇ ਕਰਮ ਵੀਰ ਬਣਨ ਦਾ ਜ਼ਿਕਰ ਹੈ ਅਗਲਾ ਪੜਾਅ ਸੱਚੇ ਵਰਗੇ ਬਣ ਜਾਣ ਦਾ ਹੈ ਇਹ ਸਾਰਾ ਪ੍ਰੈਕਟਿਸ ਵਾਲਾ ਅਮਲਾਂ ਵਾਲਾ ਰਾਹ ਹੈ ਭੇਖ ਰੋਹ ਰੀਤਾਂ ਤੋਂ ਮੁਕਤ ਹੈ। ਸੋ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਬਹੁਤ ਸੁੰਦਰ ਯੋਗਦਾਨ ਪਾਇਆ, ਇਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਤੇ ਉਸ ਤੋਂ ਅੱਗੇ ਚੱਲਦੇ ਹਾਂ ਜੀ, ਬਲਤੇਜ ਸਿੰਘ ਬਾਜਾ ਖਾਨਾ, ਤੇ ਉਹਨਾਂ ਨੇ ਬੜੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਤਾਇਆ ਜੀ ਤੁਹਾਨੂੰ ਪੈਰੀਂ ਪੈਣਾ, ਸਤਿ ਸ਼੍ਰੀ ਅਕਾਲ। ਤੇ ਉਹਨਾਂ ਨੇ ਇੱਕ ਨੁਕਤਾ ਧਿਆਨ ਦਵਾਇਆ, ਥੋੜੀ ਟੈਕਨੀਕਲ ਪਰੇਸ਼ਾਨੀ, ਉਹ ਆਪਾਂ ਫਿਕਸ ਕਰਾਂਗੇ ਜੀ। ਤੇ ਜਗਵੀਰ ਸੇਖੋਂ ਕੇਨਸ ਤੋਂ ਵੀ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਦੀਪ ਗਿੱਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਵੇਰ ਦਾ ਵਿਚਾਰ ਬਹੁਤ ਵਧੀਆ ਸੀ ਜੀ, ਸਭ ਕੁਝ ਵਿਕਾਊ ਹੈ। ਉਹਨਾਂ ਨੇ ਇੱਕ ਸ਼ੇਅਰ ਸਾਂਝਾ ਕੀਤਾ, ਕਹਿੰਦੇ ਜਿੱਤ ਲਈ ਸੀ ਦੁਨੀਆ, ਜਿਨ੍ਹਾਂ ਨੇ ਆਪਣੇ ਜ਼ੋਰ 'ਤੇ, ਵਕਤ ਪਿਆ ਉਹ ਸੂਰਮੇ ਹਾਲਤ ਅੱਗੇ ਹਰ ਗਏ, ਫੁੱਲਾਂ ਦੀ ਰਾਖੀ ਕਰਦਾ ਮਰ ਗਿਆ ਸੀ ਜਿਹੜਾ ਮਾਲੀ, ਲੋਕ ਉਸ ਦੀ ਕਬਰ ਨੂੰ ਕੰਡਿਆਂ ਦੀ ਵਾੜ ਕਰ ਗਏ। ਕਿਆ ਬਾਤ ਹੈ, ਤੇ ਬਹੁਤ ਬਹੁਤ ਸੋਹਣਾ। ਤੇ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਵਾਲੇ ਵੀ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਤੁਹਾਡਾ ਜਲੇਬੀਆਂ ਵਾਲਾ ਭਤੀਜਾ ਸਰ ਮੁਹੱਬਤ ਵੀ ਪ੍ਰੋਗਰਾਮ 'ਚ ਤੋਂ ਕੁਛ ਸਲਾਹ ਮੰਗ ਰਿਹਾ, ਪੁੱਛ ਲਵਾਂ ਮੈਂ। ਉਹ ਕਹਿੰਦਾ ਵੀ ਤਾਇਆ ਜੀ ਵੀ ਮੇਰੀ ਦਾੜ ਦੁੱਖ ਰਹੀ ਹੈ, ਦੱਸੋ ਡੈਂਟਿਸਟ ਕੋਲ ਜਾਈਏ ਕਿ ਅਕਾਲੀ ਦਲ ਜਿੰਦਾਬਾਦ ਦਾ ਨਾਰਾ ਲਾਈਏ।
ਬਾਹਰ ਨਿਕਲ ਕੇ
ਤਿੱਖਾ ਹੈ, ਤਿੱਖਾ ਸਵਾਲ ਹੈ।
ਸਿੱਖ ਖੜੇ ਹੋਣ ਨਾ, ਜਿੱਥੇ ਦੋ ਚਾਰ ਸਿੱਖ ਖੜੇ ਹੋਣ ਨਾ, ਉਹਨਾਂ ਨੂੰ ਸੁਣਾ ਕੇ ਅਕਾਲੀ ਦਲ ਜਿੰਦਾਬਾਦ ਜਾਂ ਬਾਦਲ ਜਿੰਦਾਬਾਦ ਕਹਿ ਦਿਓ, ਤੇ ਉਹ ਜਿਹੜੇ ਫੀਸ ਦੇ ਪੈਸੇ ਬਚ ਜਾਣਗੇ,
ਨਾਲੇ ਜਿਹੜੀਆਂ ਇੱਕ ਨਹੀਂ ਫਿਰ ਤਿੰਨ ਚਾਰ ਇਕੱਠੀਆਂ ਨਿਕਲ ਜਾਣਗੀਆਂ, ਆਉਣ ਵਾਲੇ ਫਿਊਚਰ 'ਚ ਵੀ ਬੜੀ ਇਨਵੈਸਟਮੈਂਟ ਹੋ ਜਾਏਗੀ, ਉੱਥੇ ਵੀ ਪੈਸੇ ਬਚ ਜਾਣਗੇ।
ਹਾਂ ਨਹੀਂ ਹੋਵੇ ਠੇਠ ਪੰਜਾਬੀ ਜੇ ਐਸਾ
ਸੁਖਜੀਵਨ ਗਰੇਵਾਲ ਵੀ ਜੁੜੇ ਸਨ, ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਇੱਕ ਨਾ ਮਸਲੇ ਵੱਲ ਉਹਨੇ ਵੀ ਧਿਆਨ ਦਵਾਇਆ ਸੀ, ਤੇ ਕੱਲ ਵੀ ਮੈਂ ਗੱਲ ਕੀਤੀ ਸੀ, ਅੱਜ ਵੀ ਕੀਤੀ ਸੀ ਨਾ, ਸੋਸ਼ਲ ਮੀਡੀਆ ਤੇ ਕਈ ਚੀਜ਼ਾਂ ਵਾਇਰਲ ਹੋਈਆਂ, ਤੇ ਅੱਜ ਕੱਲ ਪ੍ਰਚਾਰਕਾਂ ਦੀ ਗੱਲ ਚੱਲ ਰਹੀ ਹੈ। ਉਹ ਉਹਨਾਂ ਨੇ ਕਹਿੰਦੇ ਸੀਗੇ, ਕਹਿੰਦੇ ਕਿ ਸੁਣਿਆ ਹੈ ਜੀ ਗਿਆਨ ਵੰਡਣ ਵਾਲੇ ਢੱਡਰੀਆਂ ਵਾਲੇ ਨੇ 67,000 ਦੇ ਬੂਟ ਤੇ ਲੱਖਾਂ ਦਾ ਮੋਟਰਸਾਈਕਲ ਲੈ ਲਿਆ ਹੈ, ਹੁਣ ਇਹ ਫੋਟੋ ਵਾਇਰਲ ਹੋਈ ਹੈ, ਕਿੱਦਾਂ ਭੁੱਲ ਜਾਂਦੇ ਆ ਰੱਬ ਦੇ ਨਾਮ ਵਰਤਣ ਵਾਲੇ, ਕਿ ਉਹਨਾਂ ਨੇ ਵੀ ਹਿਸਾਬ ਦੇਣਾ ਅਖੀਰ ਦੇ ਵਿੱਚ। ਇਹ ਵੀ ਆਪਾਂ ਗੱਲ ਕਰ ਰਹੇ ਸੀ ਵੀ ਲੋਕਾਂ ਨੂੰ ਸਾਦਗੀ ਦਾ ਸੁਨੇਹਾ, ਸਿੰਪਲ ਲਾਈਫ ਦੇ, ਜਿਹਨਾਂ ਵਿੱਚ 70-80 ਹਜ਼ਾਰ ਦੇ ਸ਼ੂ, ਫਿਰ ਉਹ ਫੋਟੋਆਂ ਖਿਚਾ ਕੇ ਡਿਸਪਲੇ ਕਰਨਾ, ਕੀ ਖਿਆਲ ਹੈ ਤੁਹਾਡਾ?
ਖੁਦਾ ਜਬ ਹੁਸਨ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ।
ਕਿਹੜਾ ਸ਼ੇਰ ਕਿੱਥੇ ਮਿੱਟ ਕਰ ਰਹੇ ਹੋ?
ਜਦ ਉਹਦੇ ਕੋਲ ਇੰਨਾ ਧਨ ਆ ਗਿਆ ਇੰਨੀ ਛੋਟੀ ਉਮਰ ਦੇ ਵਿੱਚ, ਤੇ ਉਹਦਾ ਵਿਖਾਵਾ ਕਿਉਂ ਨਾ ਕਰੇ ਭਾਈ? ਉਹ ਤੇ ਕਹਿੰਦੇ ਨਾ ਵੀ ਉਹ ਕਹੇ ਬੀਬੀ ਕੋਲ ਗਰੀਬ ਸੀ ਬੀਬੀ, ਤੇ ਉਹਨੂੰ ਛਾਪ ਮਿਲ ਗਈ ਤੇ ਸੋਨੇ ਦੀ ਨਿਕਲੀ ਜੀ ਛਾਪ, ਤੇ ਉਹ ਕੋਈ ਉਹਦੀ ਤਾਰੀਫ ਨਾ ਕਰੇ, ਤੇ ਰਹਿੰਦੀ ਸੀ ਝੌਂਪੜੀ ਚ, ਉਹਨੇ ਆਪਣੀ ਝੌਂਪੜੀ ਨੂੰ ਅੱਗ ਲਾ ਲਈ, ਤੇ ਲੋਕੀ ਬੁਝਾਉਣ ਆਏ, ਬੁਝਾਓ ਕੁਝ ਬਚਿਆ ਵੀ ਬਚੇ, ਕਹਿੰਦੇ ਹੋਰ ਕੁਝ ਨੀ ਬਚਿਆ, ਬਸ ਆ ਇੱਕ ਛਾਪ ਬਚੀ ਹੈ ਮੇਰੀ। ਉਹ ਇਸ ਲਈ ਭਾਈ ਉਹਨੇ ਉਹਨੂੰ ਇੰਨਾ ਕੁਝ ਰੱਬ ਨੇ ਦਿੱਤਾ ਹੈ, ਰੱਬ ਨੇ ਆਪਣੇ ਬੰਦਿਆਂ ਰਾਹੀਂ ਦਿੱਤਾ ਹੈ, ਤੇ ਭਾਈ ਉਹ ਕਿਉਂ ਨਾ ਵਿਖਾਵਾ ਕਰੇ? ਕੋਈ
ਇਹ ਤਾਂ
ਕੋਲ ਹੈਗਾ ਆ ਜੀ।
ਮੈਂ ਉਹ ਉਹੀ ਗੱਲ ਹੈ ਨਾ, ਵੀ ਆਪਾਂ ਸਵੇਰੇ ਵੀ ਇਹੀ ਗੱਲ ਕਰ ਰਹੇ ਸੀਗੇ ਵੀ ਕਹਿ ਲਓ ਕਿ ਸਭੋ ਅਵਸਥਾ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਹਨਾ, ਮਾਕਿਓ ਮੰਜਾ ਦੁੱਧ, ਹਨਾ, ਵੀ ਇਹ ਸਾਰੀਆਂ ਜਿਹੜੀਆਂ ਅਵਸਥਾ ਆ ਵੀ ਇਹ ਮਿੱਠੀਆਂ ਲੱਗਦੀਆਂ ਨੇ, ਚੰਗੀਆਂ ਲੱਗਦੀਆਂ ਨੇ, ਹਨਾ, ਸ਼ੱਕਰ ਗੁੜ ਨਿਵਾਦ, ਹਨਾ, ਤੇ ਇਹ ਇਹ ਸਾਰੀਆਂ ਮਿੱਠੀਆਂ ਵੀ ਪਰ ਰੱਬ ਦੇ ਨੇੜੇ ਨਹੀਂ ਲੈ ਕੇ ਜਾਂਦੀਆਂ ਇਹ ਚੀਜ਼ਾਂ, ਤੇ ਇਸ ਕਰਕੇ
ਹੁਣ ਦੇਖੋ ਤਾਂ ਇਹ ਰਸ ਨੇ, ਇਹ ਰਸ ਨੇ, ਰਸਾਂ ਤੋਂ ਮਨੁੱਖ ਨੂੰ ਸਿੱਖ ਨੂੰ ਬਚਣ ਲਈ ਗੁਰਬਾਣੀ ਵਾਰ ਵਾਰ ਕਹਿੰਦੀ ਹੈ, ਕਿਉਂਕਿ ਭੋਜਨ ਦਾ ਵੀ ਰਸ ਆ, ਪਰ ਭੋਜਨ ਨੂੰ ਸਰੀਰ ਨੂੰ ਚਲਾਉਣ ਵਾਸਤੇ, ਸਰੀਰ ਦੀ ਸ਼ਕਤੀ ਕਾਇਮ ਰੱਖਣ ਵਾਸਤੇ ਭੋਜਨ ਗੁਰੂ ਕੇ ਸਿੱਖ ਨੇ ਛਕਣਾ, ਪਰ ਉਹ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ। ਹਾਂਜੀ, ਜੇ ਰਸਨਾ ਦਿੱਤੀ ਹੈ ਇਹਨੇ ਸ਼ੁਭ ਬਚਨ ਬੋਲਣਾ, ਜਿਵੇਂ ਰਸਨਾ ਜੇ ਵਾਰ ਦਿੱਤੀ ਬੋਲੇ ਤਾਤ। ਹਾਂਜੀ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਸੰਸਾਰ ਦੇ ਕਾਰ ਵਿਹਾਰ ਨੂੰ ਚਲਾਉਣ ਵਾਸਤੇ ਆ। ਪੈਟਰੋਲ ਕਾਰ ਨੂੰ ਚੱਲਦਾ ਰੱਖਣ ਵਾਸਤੇ ਆ, ਪੈਟਰੋਲ ਆਪਣੇ ਵਿੱਚ ਨਹੀਂ ਉਹਦੀ ਮਹੱਤਤਾ। ਇਸ ਤਰ੍ਹਾਂ ਹੁਣ ਗੁਰਬਾਣੀ ਬੜੇ ਸਪਸ਼ਟ ਕਹਿੰਦੀ ਆ ਵੀ ਇਹਨਾਂ ਰਸਾਂ ਤੋਂ ਬਚੋ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਮੀਠਾ, ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਭਾਈ ਸੋਨਾ ਪ੍ਰਾਪਤ ਕਰਨਾ ਤੇ ਸੋਨੇ ਦਾ ਗਹਿਣੇ ਪਾ ਬਣਾ ਕੇ ਸਰੀਰ ਨੂੰ ਸ਼ਿੰਗਾਰਨਾ, ਇਹ ਵੀ ਇੱਕ ਰਸ ਆ। ਹਾਂਜੀ, ਸਵਾਰੀ ਚਾਹੀਦੀ ਆ ਅੱਜ ਦੀ, ਉਦੋਂ ਘੋੜੇ ਹੁੰਦੇ ਸੀ, ਹਾਥੀ ਹੁੰਦੇ ਸੀ, ਅੱਜ ਕਾਰ ਆ। ਤੇ ਇਹ ਇੱਕ ਥਾਂ ਤੋਂ ਸਹੀ ਸਮੇਂ ਤੇ ਦੂਜੇ ਥਾਂ ਪਹੁੰਚਣ ਲਈ ਇਹ ਸਾਧਨ ਆ, ਪਰ ਇਹਨਾਂ ਦੇ ਰਸਾਂ ਦੇ ਵਿੱਚ ਪੈਣਾ। ਹਾਂਜੀ, ਤੇ ਸੋਨਾ ਰੁਪਾ ਕਹਿੰਦੇ ਚਾਂਦੀ ਨੂੰ, ਸੋਨਾ ਚਾਂਦੀ ਕੀਮਤੀ ਧਾਤਾਂ, ਇਹ ਗੱਡੀਆਂ, ਇਹ ਕਾਰਾਂ, ਇਹ ਮਹੱਲ, ਇਹ ਸਭ, ਤੇ ਇਹ ਮਾਸ ਦਾ ਖਾਣਾ, ਮਤਲਬ ਵੀ ਉਹੋ ਜਿਹੇ ਪਦਾਰਥ ਖਾਣੇ ਵੀ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਆਪਣੇ ਸਰੀਰ ਬਾਬਾ। ਹੋਰ ਖਾਣਾ ਖੁਸ਼ੀ ਖੁਆਰ, ਜਿਦ ਖੇ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ, ਤੇ ਉਹ ਵਿਕਾਰ, ਤੇ ਇਹ ਸਰੀਰ ਨੂੰ ਚੱਲਦਾ ਰੱਖਣਾ। ਪਰ ਸਵਾਦ ਵਾਸਤੇ ਨਹੀਂ ਖਾਣਾ, ਸਵਾਦ ਤੇ ਜੀ ਸੰਘਾਰ ਹੈ। ਆਪਣਾ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੋਰਾਂ ਨੇ ਬੜਾ ਕੁਝ ਕਿਹਾ ਸੀ ਵੀ ਸਿੱਖ ਜਿਹੜੇ ਆ ਇਸ ਗੱਲ ਤੇ ਨੌਵੇਂ ਥਾਂ, ਕਿਉਂ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹਦੇ ਰਸ, ਜਿਹਨੇ ਕਿ ਵੀ ਨੌ ਚੀਜ਼ਾਂ ਨੂੰ ਛੱਡ ਦਿੱਤਾ ਤੇ ਸੋਨੇ ਦਾਂਦੀ ਦਾ ਵਿਖਾਲਾ ਕਰ ਲਿਆ, ਮਹੱਲ ਬਣਾ ਲਏ ਤੇ ਬੜਾ ਕੁਝ ਕਰ ਲਿਆ, ਕਾਰਾਂ ਖਰੀਦ ਲਈਆਂ, ਤੇ ਮਾਸ ਦੇ ਨਾਂ ਤੇ ਆਣ ਕੇ ਝਗੜਾ ਪਾ ਕੇ ਬਹਿ ਗਏ, ਖਾਣਾ ਕਿ ਨਹੀਂ ਖਾਣਾ। ਕਹਿੰਦੇ ਵੀ ਸਾਰੇ ਹੀ ਇਹ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਜੇ ਕੋਈ ਡਾਕਟਰੀ ਸਲਾਹ ਦਿੰਦੇ ਆ ਉਹਦਾ ਲਾਭ ਆ, ਉਹ ਗੱਲ ਵੱਖਰੀ ਹੈ। ਸਿੱਖ ਨੇ ਮਾਸ ਖਾਣਾ ਵਿਧਾਨ ਨਹੀਂ ਹੈਗਾ ਵੀ ਜ਼ਰੂਰ ਸਿੱਖ ਨੇ ਮਾਸ ਖਾਣਾ, ਤੇ ਇਹ ਵੀ ਸਿੱਖ ਨੇ ਮਾਸ ਦਾ ਵਹਿਮ ਨਹੀਂ ਕਰਨਾ। ਇਹਦੇ ਬਾਰੇ ਝਗੜਾ ਕਰਨ ਲਈ ਗੁਰੂ ਨਾਨਕ ਸਾਹਿਬ ਫੈਸਲਾ ਦੇ ਗਏ ਆ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਸਿੱਖਾਂ ਨੇ ਮੂਰਖਤਾ ਤੋਂ ਉੱਪਰ ਉੱਠਣਾ ਹੀ ਨਹੀਂ, ਸਾਢੇ ਪੰਜ ਸਦੀਆਂ ਹੋ ਗਈਆਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਭ ਵਿਖਾਲਾ ਡਿਸਪਲੇ ਕਰਨਾ ਆਪਣੀਆਂ ਚੀਜ਼ਾਂ ਦਾ, ਆਪਣੀਆਂ ਕੀਮਤਾਂ ਦਾ, ਆਪਣੇ ਧਨ ਪਦਾਰਥ ਦਾ, ਇਹ ਸਭ ਰਸ ਨੇ, ਤੇ ਇਹਨਾਂ ਰਸਾਂ ਤੋਂ ਗੁਰੂ ਕੇ ਸਿੱਖ ਨੂੰ ਉੱਚਾ ਉੱਠਣਾ ਚਾਹੀਦਾ।
ਤਾਇਆ ਜੀ, ਇੱਕ ਤਾਂ ਇਹ ਐਗਜ਼ਾਮਪਲ ਸੈੱਟ ਹੁੰਦੀ ਹੈ ਕਿ ਇਫ ਆਈ ਕੈਨ ਡੂ ਇਟ ਯੂ ਵਿਲ ਆਲਸੋ ਡੂ ਇਟ, ਹੈ ਨਾ, ਤੁਸੀਂ ਵੀ ਕਰੋ ਇੱਦਾਂ ਦੇ। ਦੂਜੀ ਗੱਲ ਇਹ ਹੈ ਕਿ ਇੱਕ ਜਦੋਂ ਮੈਂ ਜਾਣਦਾ ਸ਼ੁਰੂ ਤੋਂ ਹੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ, ਤੇ ਪਹਿਲਾਂ ਮਤਲਬ ਠੀਕ ਸੀਗਾ, ਪ੍ਰਚਾਰ ਬੜਾ ਵਧੀਆ ਚੱਲਦਾ ਸੀਗਾ, ਤੇ ਕੁਛ ਊਣਤਾਈਆਂ ਸੀਗੀਆਂ ਜਿਹੜੀਆਂ ਦੂਰ ਵੀ ਹੋਈਆਂ, ਪਰ ਉਦੋਂ ਇੱਕ ਪੈਸ਼ਨ ਸੀਗਾ। ਹੁਣ ਮੈਨੂੰ ਇਉਂ ਲੱਗਦਾ ਹੈ ਕਿ ਇੱਕ ਫਿਲੋਸਫੀ ਨਹੀਂ ਹੁੰਦੀ ਕਿ ਜਦੋਂ ਇੱਕ ਸਰਟਨ ਲੈਵਲ ਤੱਕ ਫਾਈਨੈਂਸ਼ੀਅਲ ਟਰਮਸ ਦੇ ਵਿੱਚ ਵੀ ਆ ਜਾਂਦਾ, ਆਰਥਿਕਤਾ ਦੇ ਵਿੱਚ ਵੀ, ਜਦੋਂ ਤੁਹਾਡੇ ਕੋਲ ਇੱਕ ਲੈਵਲ ਤੱਕ ਪੈਸਾ ਆ ਜਾਂਦਾ, ਉਹ ਤੋਂ ਬਾਅਦ ਫਿਰ ਪੈਸਾ ਪੈਸੇ ਨੂੰ ਖਿੱਚਣ ਲੱਗ ਪੈਂਦਾ, ਤੇ ਮੈਨੂੰ ਲੱਗਦਾ ਕਿ ਹੁਣ ਉਹ ਉਸ ਬਿਜ਼ਨਸ ਮੋਡ ਦੇ ਵਿੱਚ ਆ ਗਏ ਨੇ ਕਿ ਜਿੱਥੇ ਉਹ ਮਤਲਬ ਸ਼ੋਅ ਆਫ ਕਰਕੇ ਨਾ, ਜਿੱਦਾਂ ਤੁਸੀਂ ਜਿੱਦਾਂ ਸਟਾਰਸ ਜਿਹੜੇ ਨੇ ਸ਼ੋਅ ਕਰਦੇ ਨੇ, ਤੇ ਫਿਰ ਉਹਨਾਂ ਨੂੰ ਸਪੋਂਸਰਸ਼ਿਪਾਂ ਮਿਲਦੀਆਂ ਆ, ਪਹਿਲਾਂ ਕੋਲ ਆਹ ਬਾਬਾ ਵਧੀਆ ਬੰਦਾ, ਵੱਡਾ ਬੰਦਾ, ਇਹਨੂੰ ਆਪਾਂ ਸਪੋਂਸਰ ਕਰੀਏ, ਹੈ ਨਾ, ਇਹਦੇ ਨਾਲ ਡੀਲ ਕਰੀਏ। ਸੋ ਇਹ ਜਿਹੜਾ ਟਰੈਪ ਹੈ, ਇਹ ਵੀ ਇੱਕ ਨਾ ਜਾਲ ਹੈ ਜਿਹਦੇ ਵਿੱਚ ਪ੍ਰਚਾਰਕ ਜਿਹੜੇ ਗੁਰੂ ਕਹਾਉਣ ਵਾਲੇ ਆ ਹਜੇ ਪੂਰੇ ਹੁੰਦੇ ਨਹੀਂ, ਉਹ ਨਾ ਬੜੀ ਛੇਤੀ ਫਸ ਜਾਂਦੇ ਨੇ ਉਹਦੇ ਵਿੱਚ। ਸਰਕਾਰੀ ਸਪੋਂਸਰਸ਼ਿਪਾਂ, ਸਰਕਾਰੀ ਲੋਕ ਤੁਹਾਡੇ ਮਗਰ ਘੁੰਮਣ ਲੱਗ ਪੈਂਦੇ ਨੇ ਆਪਣੇ ਮਕਸਦ ਸਿੱਧ ਕਰਾਉਣ ਨੂੰ, ਉਹ ਤੁਹਾਨੂੰ ਔਫਰ ਕਰਨ ਲੱਗ ਪੈਂਦੇ ਨੇ ਪੈਸੇ, ਸ਼ੋਹਰਤਾਂ, ਤਾਕਤਾਂ, ਤੇ ਉੱਥੇ ਫਿਰ ਡੋਲ ਜਾਂਦੇ ਨੇ, ਹੈ ਨਾ, ਜਿਹੜੇ ਪੂਰੇ ਹਜੇ ਸਿਰੇ ਤੱਕ ਨਹੀਂ ਪਹੁੰਚੇ ਹੁੰਦੇ। ਤੇ ਮੈਨੂੰ ਵੀ ਕੁਛ ਇਵੇਂ ਹੀ ਲੱਗਦਾ ਕਿ ਹੋ ਸਕਦਾ ਕੁਛ ਇਹੋ ਜਿਹੀ ਕਹਾਣੀ ਹੋਵੇ। ਸੋ ਤਾਇਆ ਜੀ, ਉਸ ਤੋਂ ਬਾਅਦ ਸਾਡੇ ਨਾਲ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਮਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇੱਕ ਨਾ ਤੁਹਾਨੂੰ ਪਤਾ ਹੋਣਾ ਪੰਜਾਬ ਦਾ ਹੁਣ ਸੀਐਮ ਬਦਲ ਗਿਆ ਤਾਇਆ ਜੀ, 3 ਮਹੀਨੇ 4 ਮਹੀਨੇ ਆਉਣ ਵਾਲੇ, ਪਤਾ ਨਹੀਂ ਹੈ ਨਾ ਕਿੱਦਾਂ ਚੱਲੂਗਾ ਕੰਮ। ਉਹ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ, ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਕਿ ਚਰਨਜੀਤ ਸਿੰਘ ਚੰਨੀ ਅਗਲੇ 4-5 ਮਹੀਨੇ ਹੀ ਰਹੇਗਾ ਜਾਂ ਉਹ ਤੋਂ ਅਗਲੇ 5 ਸਾਲ ਵੀ ਰਹੇਗਾ?
ਦੇਖੋ ਜੀ, ਮੇਰਾ ਵਿਚਾਰ ਤੇ ਨੇਕ ਹੀ ਹੁੰਦਾ ਆ, ਮੈਂ ਤੇ ਭਲੇ ਦੀ ਆਸ ਹੀ ਰੱਖਦਾ, ਪਰ ਇਤਿਹਾਸ ਆਪਣੇ ਆਪ ਨੂੰ ਜਿਵੇਂ ਕਹਿੰਦੇ ਦੁਹਰਾਉਂਦਾ ਆ। ਇਸ ਤਰ੍ਹਾਂ 1964 ਦੇ ਵਿੱਚ ਹੋਇਆ ਸੀ, ਪ੍ਰਤਾਪ ਸਿੰਘ ਕੈਰੋਂ ਨੂੰ ਲਾ ਕੇ ਤੇ ਫਿਰ ਦਰਬਾਰਾ ਸਿੰਘ ਤੇ ਗਿਆਨੀ ਜੈਲ ਸਿੰਘ ਦੀ ਕਸ਼ਮਕਸ਼ ਚੱਲੀ ਵੀ ਕੌਣ ਚੀਫ ਮਿਨਿਸਟਰ ਬਣਦਾ ਆ, ਤੇ ਉਹਦੇ ਵਿੱਚ ਤੀਜਾ ਜਿਹੜਾ ਸੀ ਉਹ ਨਿਕਲ ਆਇਆ ਪੰਡਿਤ ਰਾਮ ਕਿਸ਼ਨ, ਤੇ ਰਾਮ ਕਿਸ਼ਨ ਤੇ ਸਾਂਭ ਨੀ ਸਕਿਆ ਪੰਜਾਬ ਨੂੰ, ਜਿਹੜਾ ਪੰਜਾਬ 8.5 ਸਾਲ ਕੈਰੋਂ ਨੇ ਆਪਣਾ ਡਾਂਗ ਨਾਲ ਚਲਾਇਆ ਸੀਗਾ, ਤੇ ਉਹਦੇ ਉਹਨੂੰ ਲਾ ਕੇ ਉਹਦੇ ਮੁਕਾਬਲੇ ਤੇ ਇੱਕ ਉਧਰੋਂ ਮੁਲਤਾਨ ਵੱਲੋਂ ਵਿਚਾਰਾ ਪਨਾਹਗੀਰ ਆਇਆ ਹੋਇਆ ਸ਼ਰੀਫ ਤੇ ਇਮਾਨਦਾਰ ਬੰਦਾ ਸ਼ਹਿਰੀਆ ਪੰਡਿਤ ਰਾਮ ਕਿਸ਼ਨ ਨੂੰ ਬਹਾਤਾ, ਤੇ ਉਹ ਕੰਟਰੋਲ ਨਹੀਂ ਕਰ ਸਕਿਆ, ਭਲੇ ਬਿਆਨ ਹੀ ਦਿੰਦਾ ਰਹਿਣਾ, ਹਰ ਗੱਲ ਤੇ ਛਿੱਕ ਵੀ ਮਾਰਨੀ ਆ ਤੇ ਦਿੱਲੀ ਨੂੰ ਆਗਿਆ ਲੈਣ ਲਈ ਭੱਜਣਾ ਆ। ਹਾਂਜੀ, ਕੋਈ ਵੀ ਕੰਮ ਕਰਨਾ ਆ ਤੇ ਦਿੱਲੀ ਤੋਂ ਆਗਿਆ ਲੈਣ ਲਈ ਭੱਜਣਾ ਆ, ਸ਼ਾਸਤਰੀ ਗੁਲਜ਼ਾਰੀ ਲਾਲ ਨੰਦਾ ਤੋਂ। ਤੇ ਅਖੀਰ ਤੇ ਵਿਚਾਰੇ ਦਾ ਕੀ ਹੋਇਆ, ਬਥੇਰਾ ਸੈਂਟਰ ਦੀ ਸਰਕਾਰ ਨੇ ਉਹਨੂੰ ਸਪੋਰਟ ਦਿੱਤੀ, ਪਰ ਅਖੀਰ ਤੇ ਜਦੋਂ ਮਾਰਚ 1966 ਦੇ ਵਿੱਚ ਕਾਂਗਰਸ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਨੇ ਇਹ ਫੈਸਲਾ ਕਰ ਦਿੱਤਾ ਸਿੱਖਾਂ ਨੂੰ ਅਕਾਲੀਆਂ ਨੂੰ ਖੁਸ਼ ਕਰਨ ਲਈ ਕਿ ਮੌਜੂਦਾ ਪੰਜਾਬ ਵਿੱਚੋਂ ਬੋਲੀ ਦੇ ਆਧਾਰ ਤੇ ਇੱਕ ਸੂਬਾ ਕਾਰਵ ਆਊਟ ਕੀਤਾ ਜਾਵੇ, ਤੇ ਉਸ ਵੇਲੇ ਫਿਰ ਜਿਹੜੇ ਵਿਰੋਧੀ ਸਨ ਉਹਨਾਂ ਨੇ ਹੁੱਲੜ ਮਚਾਇਆ ਤੇ ਰਾਹ ਜਾਂਦੇ ਸਿੱਖਾਂ ਤੇ ਹਮਲੇ ਕੀਤੇ, ਗੁਰਦੁਆਰਿਆਂ ਤੇ ਹਮਲਾ ਕੀਤੇ, ਸੀਸਗੰਜ ਨੂੰ ਜਾ ਅੱਗ ਲਾਈ, ਤੇ ਇਹ ਕੰਟਰੋਲ ਨਹੀਂ ਕਰ ਸਕਿਆ ਕਮਜ਼ੋਰ ਵਿਚਾਰ ਸ਼ਰੀਫ ਹੋਣ ਕਰਕੇ। ਤੇ ਅਖੀਰ ਫਿਰ ਜਦੋਂ ਪਾਣੀਪਤ ਦੇ ਵਿੱਚ ਉਹਨਾਂ ਨੇ ਹੁੱਲੜ ਬਾਜਾਂ ਨੇ ਇੱਕ ਬਿਲਡਿੰਗ ਨੂੰ ਅੱਗ ਲਗਾ ਕੇ ਵਿੱਚ ਕਾਂਗਰਸੀ 3 ਕਾਂਗਰਸੀ ਜਿਉਂਦੇ ਸਾੜ ਦਿੱਤੇ, ਤੇ ਫਿਰ ਸੈਂਟਰ ਸਰਕਾਰ ਹਰਕਤ ਵਿੱਚ ਆਈ, ਉਹਨੇ ਫਿਰ ਰਾਮ ਕਿਸ਼ਨ ਨੂੰ ਲਾ ਕੇ ਇਹਦੀ ਸਰਕਾਰ ਤੋੜ ਕੇ ਤੇ ਇੱਕ ਆਪਣਾ ICS ਅਫੀਸਰ ਧਰਮਵੀਰ ਨੂੰ ਪੰਜਾਬ ਦਾ ਫਿਰ ਗਵਰਨਰ ਬਣਾ ਕੇ ਤੇ ਐਡਮਿਨਿਸਟ੍ਰੇਟਰ ਲਾਇਆ, ਤੇ ਉਹਨੇ ਆਣ ਕੇ ਫਿਰ ਜਿਹੜਾ ਸੀ ਕੰਟਰੋਲ ਕੀਤਾ ਸਖਤੀ ਦੇ ਨਾਲ। ਤੇ ਉਹਨੇ ਫਿਰ ਇੱਥੇ ਹੀ ਨਹੀਂ ਰੁਕਿਆ, ਉਹਨੇ ਅਗਾਂਹ ਅੱਗੇ ਜਾ ਕੇ ਫਿਰ ਵਪਾਰੀਆਂ ਨੂੰ ਮਿਲਾਵਟ ਕਰਨ ਵਾਲਿਆਂ ਨੂੰ ਉਹਨੇ ਫੜਿਆ, ਤੇ ਉਹ ਪਹਿਲੀ ਵਾਰੀ ਸਾਨੂੰ ਪਤਾ ਲੱਗਿਆ ਕਿ ਅਸੀਂ ਗਰਮ ਮਸਾਲੇ ਪੀਸੇ ਹੋਏ ਦੇ ਨਾਂ ਵਿੱਚ ਖੋਤਿਆਂ ਦੀ ਲਿੱਦ ਖਾਂਦੇ ਹਾਂ, ਅਸੀਂ ਕਾਲੀਆਂ ਮਿਰਚਾਂ ਦੇ ਵਿੱਚ ਪਪੀਤਿਆਂ ਦੇ ਬੀਜ ਖਾਂਦੇ ਹਾਂ, ਅਸੀਂ ਦੇਸੀ ਘਿਓ ਦੇ ਨਾਂ ਤੇ ਮਰੇ ਹੋਏ ਡੰਗਰਾਂ ਦੀ ਚਰਬੀ ਖਾਂਦੇ ਹਾਂ। ਉਹਨੇ ਇਹਨਾਂ ਨੂੰ ਮਿਲਾਵਟ ਵਾਲਿਆਂ ਨੂੰ ਭ੍ਰਿਸ਼ਟਾਚਾਰੀਆਂ ਨੂੰ ਫੜ ਫੜ ਕੇ ਨਾ ਇਹਨਾਂ ਦੇ ਮੂੰਹ ਕਾਲੇ ਕਰਕੇ ਹੱਥਕੜੀਆਂ ਲਾ ਕੇ ਜਲੂਸ ਕੱਢ ਕੇ ਜੇਲ੍ਹਾਂ ਚ ਦਿੱਤੇ ਸੀਗੇ ਧਰਮਵੀਰ ਨੇ। ਤੇ ਇੱਕ ਬੰਦੇ ਨੇ ਇੰਨਾ ਕੁਝ ਕਰ ਦਿੱਤਾ, ਤੇ ਜਿਹੜਾ ਕਿ ਕੁਝ ਤੇ ਹੋਮ ਮਿਨਿਸਟਰ ਉਸੇ ਦਰਬਾਰਾ ਸਿੰਘ ਸੀ ਕਹਿੰਦਾ ਕਹਾਉਂਦਾ, ਜਿਹਨੇ ਕੈਰੋਂ ਨੂੰ ਲਾਉਣ ਦੇ ਵਿੱਚ ਮੁਖੀ ਰੋਲ ਅਦਾ ਕੀਤਾ ਸੀ, ਪ੍ਰਭੋ ਚੰਦਰ ਬੜਾ ਤਗੜਾ ਵਜ਼ੀਰ ਸੀ, ਤੇ ਉਹਨੇ ਪਰ ਅਗਵਾਈ ਰਾਮ ਕਿਸ਼ਨ ਕੋਲ ਸੀ, ਉਹ ਨਹੀਂ ਕੁਝ ਕਰ ਸਕਿਆ, ਤੇ ਇੱਕ ਬੰਦੇ ਨੇ ਇੰਨਾ ਕੁਝ ਕਰਤਾ। ਤੇ ਉਹ ਗਾਂ ਅੱਗੇ ਤੁਸੀਂ ਸੋਚੋ ਤੇ ਹੋਇਆ ਕੀ, ਉਹ ਪੰਜਾਬੀ ਸੂਬਾ ਬਣ ਗਿਆ 1 ਨਵੰਬਰ 1966 ਨੂੰ। ਦਿੱਲੀ ਤੋਂ ਬੀਬੀ ਨੇ ਸ਼ਰੀਫ ਬੰਦਾ ਇੱਕ ਪੰਜਾਬੀ ਸਾਹਿਤਕਾਰ ਤੇ ਕਵੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਨੂੰ ਭੇਜ ਦਿੱਤਾ ਚੀਫ ਮਿਨਿਸਟਰ ਬਣਾ ਕੇ, ਤੇ ਮੁੜ ਕੇ ਕੋਈ ਖਬਰ ਹੀ ਨਹੀਂ ਆਈ ਵੀ ਕਿਸੇ ਉਸ ਭ੍ਰਿਸ਼ਟਾਚਾਰੀ ਨੂੰ ਕਿਤੇ ਇੱਕ ਦਿਨ ਕੈਦ ਕੀਤਾ ਗਿਆ ਹੋਵੇ ਜਾਂ ਕਿਸੇ ਨੂੰ 1 ਰੁਪਇਆ ਜੁਰਮਾਨਾ ਕੀਤਾ ਗਿਆ ਹੋਵੇ। ਉਹ ਸਾਰੇ ਚੁੱਪ ਚਾਪ, ਅਸੀਂ ਉਵੇਂ ਹੀ ਚਰਬੀ ਖਾਈ ਜਾਂਦੇ ਹਾਂ, ਅਸੀਂ ਉਵੇਂ ਹੀ ਪਪੀਤੇ ਖਾਈ ਜਾਂਦੇ ਹਾਂ, ਵੀ ਅਸੀਂ ਉਵੇਂ ਹੀ ਖੋਤਿਆਂ ਦੀ ਲਿੱਦ ਖਾਈ ਜਾਂਦੇ ਹਾਂ ਗਰਮ ਪਿਸੇ ਹੋਏ ਮਸਾਲਿਆਂ ਦੇ ਨਾਲ, ਤੇ ਸਭ ਕੁਝ ਹੀ ਉੱਥੇ। ਉਹ ਮੇਰੀ ਵਾਸੇ ਵਾਲੀ ਗੱਲ ਆ, ਉਹ ਖਬਰ ਪੜੀ ਵੀ ਦੁੱਧ ਜਿਹੜਾ ਨਕਲੀ ਵਿਕਦਾ ਆ ਵੀ ਉਹਦੇ ਵਿੱਚ 1/2 ਕਿਲੋ ਦੁੱਧ ਹੁੰਦਾ ਆ ਤੇ 10 ਕਿਲੋ ਪਾਣੀ ਹੁੰਦਾ ਆ, ਤੇ ਇੰਨੀ ਉਹਦੇ ਚ ਯੂਰੀਆ ਖਾਦ ਹੁੰਦੀ ਆ, ਇੰਨਾ ਉਹਦੇ ਚ ਤੇਲ ਹੁੰਦਾ ਆ ਫਲਾਨਾ, ਤੇ ਇਉਂ ਉਹ 10 ਕਿਲੋ ਜਿਹੜਾ 11 ਕਿਲੋ 1/2 ਕਿਲੋ ਦਾ ਦੁੱਧ ਬਣ ਜਾਂਦਾ ਹੈ। ਤੇ ਮੈਂ ਆਪਣੇ ਭਰਾ ਨਾਲ ਗੱਲ ਕੀਤੀ, ਉਹ ਕਹਿੰਦਾ ਜਦ ਇੰਨੇ ਚਿਰਾਂ ਚਿਰਾਂ ਤੋਂ ਅਸੀਂ ਯੂਰੀਆ ਖਾਦ ਖਾਣ ਲਈ ਸਾਡਾ ਸਰੀਰ ਠੀਕ ਆ, ਨਾ ਸਾਡਾ ਕੋਈ ਹਸਪਤਾਲ ਗਏ ਆ, ਨਾ ਸਾਡੀ ਮੌਤ ਹੋਈ ਆ, ਤੇ ਇਹਦਾ ਮਤਲਬ ਸਾਨੂੰ ਮੁਆਫ਼ ਕੀ ਆ। ਇਸ ਲਈ ਅਸੀਂ ਜੋ ਕੁਝ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਰਹਿ ਕੇ ਕੁਝ ਖਾ ਰਹੇ ਹਾਂ ਤੇ ਅਸੀਂ ਜੀਂਦੇ ਤਾਂ ਵੀ ਤੁਰੇ ਫਿਰਦੇ ਹਾਂ, ਤਾਂ ਵੀ ਕਬੱਡੀ ਖੇਡਦੇ ਹਾਂ,
ਚੱਕਰੇ ਕੋਈ ਨਹੀਂ।
ਇਹਦਾ ਮਤਲਬ ਸਾਡੇ ਸਰੀਰ ਨੂੰ ਮਾਰ, ਅਸੀਂ ਜਦੋਂ ਬਾਹਰੋਂ ਜਾਂਦੇ ਹਾਂ ਉਦੋਂ ਸਾਨੂੰ ਡਰ ਲੱਗਦਾ ਆ, ਤੇ ਉਦੋਂ ਫਿਰ ਮੈਂ ਤਾਂ ਭਾਈ ਇੱਥੇ ਪਾਊਡਰ ਦੁੱਧ ਦਾ ਲੈ ਜਾਂਦਾ ਹੁੰਦਾ ਆ, ਤੇ ਜਿਹੜਾ ਵੀ ਕਰਦੇ ਜੇ ਕਿਸੇ ਕੋਲ ਜਾਓ ਤਾਂ ਫਿਰ ਜ਼ਹਿਰ ਦਾ ਘੁੱਟ ਭਰਨਾ ਹੀ ਪੈਂਦਾ ਬਿਨਾਂ ਦੱਸਿਆ ਪੁੱਛਿਆ, ਤੇ ਅਗਲੇ ਚਾਹ ਬਣਾ ਕੇ ਅੱਗੇ ਰੱਖ ਦਿੰਦੇ ਨੇ, ਬਾਜ਼ਾਰ ਦੀ ਨਕਲੀ ਮਠਿਆਈ ਵੀ ਅੱਗੇ ਰੱਖ ਦਿੰਦੇ ਨੇ, ਕੁਝ ਨਾ ਕੁਝ ਫਿਰ ਉਹ ਪੀਣਾ ਹੀ ਪੈਂਦਾ ਆ। ਪਰ ਜਦੋਂ ਮੈਂ ਜਿੱਥੇ ਰਹਿਵਾਂ ਘਰ ਦੇ ਕੇ ਰਿਸ਼ਤੇਦਾਰ ਦੇ, ਉੱਥੇ ਮੈਂ ਕਹਿੰਦਾ ਵੀ ਪਾਣੀ ਦਾ ਭਾਈ ਕੱਪ ਮੈਨੂੰ ਗਰਮ ਕਰਕੇ ਦੇ ਦਿਓ, ਉਹਦੇ ਚ ਪੱਤੀ ਘੋਲ ਕੇ ਤੇ ਉਹਦੇ ਚ ਆਪਣਾ ਚਿਮਚਾ ਪਾਊਡਰ ਦਾ ਪਾ ਕੇ ਤੇ ਉਹ ਚਾਹ ਪੀ ਲਈਦੀ।
ਤਾਇਆ ਜੀ ਹੁਣ ਚਲੋ ਆਪਾਂ ਗੱਲ ਕੀਤੀ ਚੱਲ ਰਹੀ ਸੀਗੀ ਕਿ ਕਿੰਨਾ ਕੁ ਸਾਰਥਕ ਕਿੰਨਾ ਕੁ ਇਫੈਕਟਿਵ ਹੋਣਗੇ ਮੌਜੂਦਾ ਸੀਐਮ।
ਹਾਂਜੀ ਹਾਂ, ਉਹ ਗੱਲ ਵਿੱਚ ਰਹਿ ਗਈ, ਉਹ ਗੱਲ ਵਿੱਚ ਉਹ ਭੂਮਿਕਾ ਜੀ ਆਪਾਂ ਮੈਂ ਉਲਝ ਗਿਆ ਤੇ ਉਹ ਵੀ ਮਤਲਬ ਜੋ ਕੈਰੋਂ ਨੂੰ ਲਾਉਣ ਤੋਂ ਬਾਅਦ ਪੰਜਾਬ ਦਾ ਹਾਲ ਹੋਇਆ ਸੀ ਰਾਮਕ੍ਰਿਸ਼ਨ ਨੂੰ ਬਣਾਉਣ ਕੇ, ਮੈਨੂੰ ਉਹੋ ਹੀ ਤੇ ਇਉਂ ਲੱਗਦਾ ਆ ਕਿ ਭਾਈ ਇਹਨਾਂ ਜੱਟਾਂ ਦੀ ਲੜਾਈ ਦੇ ਵਿੱਚ ਉਹਨੇ ਮੈਂ ਰੰਧਾਵੇ ਨੂੰ ਨੀ ਬਣ ਦੇਣਾ ਤੇ ਰੰਧਾਵਾ ਕਹਿ ਮੈਂ ਸਿੱਧੂ ਨੂੰ ਨੀ ਬਣ ਦੇਣਾ, ਤੇ ਤੀਜਾ ਇਹ ਸ਼ਰੀਫ ਬੰਦਾ ਪੜ੍ਹਿਆ ਲਿਖਿਆ ਜਿਹੜਾ ਪੀ ਐਚ ਡੀ ਕਰ ਰਿਹਾ ਵਾ
ਜਾਖੜ ਕਹਿੰਦਾ ਮੈਂ ਸੋਨੀ ਨੂੰ ਨੀ ਬਣ ਦੇਣਾ, ਸੋਨੀ ਕਹਿੰਦੀ ਮੈਂ ਉਹਨੂੰ ਨੀ ਜਾਖੜ ਨੂੰ ਨੀ ਬਣ ਦੇਣਾ। ਹਰ ਬੰਦਾ ਇੱਕ ਮਤਲਬ ਏਦਾਂ ਨੀ ਸੀ ਕਰ ਰਿਹਾ ਮੈਂ ਬਣਨਾ, ਏਦਾਂ ਕਹਿੰਦੇ ਮੈਂ ਉਹਨੂੰ ਨੀ ਬਣ ਦੇਣਾ।
ਮਤਲਬ ਚਲੋ ਕੋਈ ਵੀ ਬਣ ਜਾਵੇ ਬਈ ਇਹਨੇ ਇਹਨੂੰ ਤਜਰਬਾ ਵੀ ਆ, ਪਹਿਲਾਂ ਇਹ ਵਜ਼ੀਰ ਰਿਹਾ ਵਾ ਚੰਨੀ ਸਾਹਿਬ ਤੇ ਐਮ ਏ ਐਲ ਐਲ ਬੀ ਤੱਕ ਸੁਣਿਆ ਪੜ੍ਹਾਈ ਕੀਤੀ ਹੈ, ਹੁਣ ਪੀ ਐਚ ਡੀ ਕਰ ਰਿਹਾ ਵਾ ਤੇ ਇਹਨੂੰ ਏਡਾ ਵੱਡਾ ਟਰਬਲ ਵਾਲੀ ਸਟੇਟ ਦਾ ਮਾਲਕ ਇਹ ਬਣ ਗਿਆ ਵਾ, ਹੁਣ ਇਹ ਪੀ ਐਚ ਡੀ ਦੀ ਪੜ੍ਹਾਈ ਕਰੂਗਾ, ਇਮਤਿਹਾਨ ਦੀ ਤਿਆਰੀ ਕਰੂ, ਕਹਿੰਦਾ ਮੈਂ ਦਸੰਬਰ ਦੇ ਵਿੱਚ ਪੇਪਰ ਦੇ ਦੇਣੇ ਆ, ਲੌਜ ਕਰ ਦੇਣਾ ਆਪਣਾ ਥੀਸਿਸ, ਤੇ ਇਹ ਥੀਸਿਸ ਦੀ ਤਿਆਰੀ ਕਰੂਗਾ ਕਿ ਇਹ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਤੇ ਕੀ ਉਹਦਾ ਨਾਂ ਆ ਆਪਣਾ ਜਲਿਆਂ ਵਾਲਾ ਬਾਗ ਦੀ ਯਾਤਰਾ ਕਰਨ ਦੇ ਵਿੱਚ ਸਮਾਂ ਗਵਾਊਗਾ ਕਿ ਦਿੱਲੀ ਵਾਲਿਆਂ ਦੀ ਉਹ ਰਾਮਕ੍ਰਿਸ਼ਨ ਵਾਂਗੂ ਆਗਿਆ ਲੈਣ ਲਈ ਕੰਮ ਕਿਹੜੇ ਵੇਲੇ ਕਰ।
ਮੈਂ ਤੁਹਾਨੂੰ ਦੱਸਦਾ ਚੌਹ ਦਿਨਾਂ ਚ ਦੂਜਾ ਗੇੜਾ ਤਾਂ ਲਾਇਆ ਨੇ, ਉਹ ਤਾਂ ਰਾਹੁਲ ਗਾਂਧੀ ਕੋਲ ਦੂਜਾ ਗੇੜਾ ਲਾਇਆ ਚ
ਦੋ ਵਾਰੀ ਇੱਕ ਵਾਰ ਇੱਕ ਵਾਰੀ ਵੀ ਕਾਮਨ ਮੈਨ ਆ ਤੇ ਹਵਾਈ ਜਹਾਜ਼ ਚਾਰ ਕੀ ਉਹ 15-20 ਸਵਾਰੀਆਂ ਦਾ ਜਹਾਜ਼ ਚਾਰ ਜਣੇ ਚਾਰਟਰ ਕਰਕੇ ਸਰਕਾਰੀ ਖਜ਼ਾਨੇ ਚੋਂ ਦਿੱਲੀ ਮਿਲਣ ਵਾਸਤੇ ਗਏ ਆ, ਐਡੀ ਕੀ ਵੇਲਣੇ ਚ ਬਾਂਹ ਆ ਗਈ ਸੀ। ਸੋ ਮੇਰਾ ਕਹਿਣ ਤੋਂ ਮਤਲਬ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਤੇ ਹਿੰਦੂਆਂ ਇੱਕ ਮਿੰਟ ਪੰਜਾਬ ਦੇ ਹਿੰਦੂਆਂ ਨੂੰ ਖੁਸ਼ ਕਰਨ ਲਈ ਦੁਰਗਿਆਣਾ ਮੰਦਿਰ ਦੀ ਯਾਤਰਾ ਕਰਦੇ ਰਹੋ, ਸਿੱਖਾਂ ਨੂੰ ਖੁਸ਼ ਕਰਨ ਲਈ ਦਰਬਾਰ ਸਾਹਿਬ ਦੀ ਯਾਤਰਾ ਕਰਦੇ ਰਹੋ, ਉਹ ਯਾਤਰਾ ਕਰਨ ਵਾਲੇ ਬਹੁਤ ਨੇ। ਹੋਰ ਤੁਹਾਨੂੰ ਜਿਹੜੀ ਪੰਜਾਬੀਆਂ ਨੇ ਡਿਊਟੀ ਬਖਸ਼ੀ ਆ ਪੰਜਾਬ ਦਾ ਰਾਜ ਭਾਵ ਚਲਾਉਣਾ ਸਹੀ ਢੰਗ ਨਾਲ, ਉਹ ਆ ਤੁਹਾਡੀ ਯਾਤਰਾ, ਉਹੀ ਆ ਤੁਹਾਡਾ ਧਰਮ, ਉਹੀ ਆ ਤੁਹਾਡੀ ਭਗਤੀ ਕਿ ਉਹਨਾਂ ਲੋਕਾਂ ਨੂੰ ਜਿਹਨਾਂ ਕਿੰਨੇ ਕਰੋੜ ਲੋਕਾਂ ਦੀ ਕਿਸਮਤ ਤੁਹਾਡੇ ਹਵਾਲੇ ਕੀਤੀ ਹੈ, ਉਹਨਾਂ ਦੇ ਜੀਵਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਹੀ ਪ੍ਰਬੰਧਨ ਕਰਨਾ ਹੀ ਤੁਹਾਡਾ ਧਰਮ ਆ। ਰਾਜੇ ਚੁਲੀ ਨਿਆਮ ਕੀ ਗੁਰੂ ਨਾਨਕ ਸਾਹਿਬ ਕਹਿ ਗਏ ਨੇ, ਰਾਜੇ ਦਾ ਪਹਿਲਾ ਧਰਮ ਜਿਹੜਾ ਉਹ ਨਿਆਂ ਕਰਨਾ ਆ, ਉਹ ਪ੍ਰਬੰਧ ਨੂੰ ਚਲਾਉਣਾ ਆ, ਨਾ ਕਿ ਤੀਰਥਾਂ ਦੀ ਯਾਤਰਾ ਕਰਨੀ ਆ, ਨਾ ਕਿ ਮਾਲਕਾਂ ਨੂੰ ਖੁਸ਼ ਕਰਨ ਲਈ ਸਲੂਟ ਮਾਰਨ ਲਈ ਦੂਜੇ ਦਿਨ ਤੁਰੇ ਰਹਿਣਾ ਰਾਮਕ੍ਰਿਸ਼ਨ ਵਾਂਗੂ
ਪੈਰੀਆਂ ਤਲਾਈ
ਰੱਖਣੇ। ਇਹ ਤਾਂ ਭਾਈ ਜੇ
ਗੁਰਿੰਦਰ ਸਿੰਘ ਕਹਿੰਦੇ ਕਿ ਹੈਲੀਕਾਪਟਰ ਕਿੱਧਰ ਗਿਆ ਜਿਹੜਾ ਹੁਣ ਜਹਾਜ਼ ਕਰ ਲਿਆ, ਤੇ ਕਰਨੈਲ ਸਿੰਘ ਇਬਨ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਗਿਆਨੀ ਜੀ ਨੇ ਬਹੁਤ ਵਧੀਆ ਰੌਣਕਾਂ ਲਾਈਆਂ ਹੋਈਆਂ ਨੇ। ਬਿਲਕੁਲ ਜੀ ਬਿਲਕੁਲ। ਤੇ ਮਨਿੰਦਰ ਜੀ ਸਿੱਧੂ ਟਾਰਨੈਟ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਵੀਰਪਾਲ ਮੈਲਬਨ ਤੋਂ ਜੁੜੇ ਨੇ, ਤੇ ਉਹਨਾਂ ਨੇ ਇੱਕ ਬਹੁਤ ਸੋਹਣੀ ਫੋਟੋ ਭੇਜੀ ਹੈ, ਮੋਦੀ ਸਾਹਿਬ ਬਾਈਡਨ ਤੇ ਹੋਰ ਕਈ ਜਿਹੜੇ ਲੀਡਰ ਨੇ ਆਪਸ 'ਚ ਗੱਲਾਂ ਕਰ ਰਹੇ ਨੇ। ਤਾਇਆ ਜੀ ਇੱਕ ਨਾ ਇਸੇ ਗੱਲ 'ਤੇ, ਹੈਲੀਕਾਪਟਰ ਜਹਾਜ਼ ਦੀ ਗੱਲ 'ਤੇ, ਕੁਲਦੀਪ ਔਲਖ ਉਹਨਾਂ ਨੇ ਨਾ ਮੈਸੇਜ ਭੇਜਿਆ ਸੀ, ਕਹਿੰਦੇ ਉਹਨਾਂ ਨੇ ਕੱਲ੍ਹ ਇੱਕ ਨਾ ਵੀਡੀਓ ਦੇਖੀ ਜਿਹਦੇ ਵਿੱਚ ਨਾ ਕਾਂਗਰਸੀ ਇੱਕ ਦੂਜੇ ਨੂੰ ਮਿੱਧ ਮਿੱਧ ਕੇ ਚੰਨੀ ਦੀ ਗੱਡੀ ਦੇ ਵਿੱਚ ਵੜ ਰਹੇ ਸੀ ਤੇ ਜਿਸ ਨੂੰ ਦੇਖ ਕੇ ਲੱਗਿਆ ਕਿ ਉਹ ਕਹਿੰਦੇ ਏਦਾਂ ਆਹ ਸਾਰਾ ਵਰਤਾਰਾ ਦੇਖ ਕੇ ਵੀ ਚੰਨੀ ਦੀ ਧੱਕੇ ਮੁੱਕੀ ਨਾਲ ਗੱਡੀ ਦੇ ਵਿੱਚ ਵੜੀ ਜਾ ਰਹੇ ਆ, ਕਹਿੰਦੇ ਇਹਨੂੰ ਦੇਖ ਕੇ ਲੱਗਿਆ ਕਿ ਚੰਨੀ ਸਾਹਿਬ ਨੂੰ ਰਿਕਸ਼ਾ ਕਰ ਲੈਣਾ ਚਾਹੀਦਾ ਹੈ। ਇਹਨਾਂ ਦੀਆਂ ਆਹ ਕਰਤੂਤਾਂ ਕਰਕੇ ਤਾਂ ਕੈਪਟਨ ਨਹੀਂ ਸੀ ਮਿਲਦਾ ਇਹਨਾਂ ਨੂੰ। ਚੰਨੀ ਦੀ ਗੱਡੀ ਵਿੱਚ ਵਿਧਾਇਕ ਇੱਦਾਂ ਵੜਦੇ ਜਿਵੇਂ ਮੱਸਿਆ ਦੇ ਮੇਲੇ ਨੂੰ ਚੱਲੇ ਹੋਣ। ਇਹਨਾਂ ਦੇ ਨਵਾਂ CM ਮਿੱਧ ਕੇ ਹੀ ਮਾਰ ਦੇਣਾ ਆ। ਆਹ ਪਹਿਲਾਂ ਵੀ ਕੈਪਟਨ ਹਾਂ ਜਿਹੜੇ ਇਹ ਕਹਿੰਦੇ ਵਰਕਰ ਹੈ ਜਾਂ ਵਿਧਾਇਕ ਹੈ ਕਹਿੰਦੇ ਪਹਿਲਾਂ ਵੀ ਕੈਪਟਨ ਦੇ ਹੈਲੀਕਾਪਟਰ ਵਿੱਚ 15 ਜਣੇ ਚੜ੍ਹ ਗਏ ਸੀ ਜਦਕਿ ਉਹ ਸਿਰਫ 4 ਸੀਟਾਂ ਵਾਲਾ ਸੀਗਾ। ਫਿਰ ਕਹਿੰਦੇ ਤਾਰਾਂ ਵਿੱਚ ਅੜ ਕੇ ਡਿੱਗ ਪਿਆ, ਸਭ ਦੀਆਂ ਪੱਗਾਂ ਲੱਥ ਗਈਆਂ ਇਹਨਾਂ ਝੋਲੀ ਚੁੱਕਾਂ ਦੀਆਂ। ਚਾਹੇ ਕਿਸੇ ਅਹੁਦੇ 'ਤੇ ਬਿਠਾ ਦੇਵੋ, ਇਹਨਾਂ ਦੀਆਂ ਆਦਤਾਂ ਉਹੀ ਰਹਿਣੀਆਂ ਟਰਾਲੀ ਦੇ ਡਾਲੇ 'ਤੇ ਬੈਠਣ ਵਾਲੀਆਂ। ਯੋਗ ਅਹੁਦਿਆਂ ਉੱਤੇ ਅਯੋਗ ਬੰਦੇ ਬਹਿ ਗਏ।
ਬੜਾ ਸੋਹਣਾ, ਬੜਾ ਸੋਹਣਾ, ਆ ਬੜੀ ਸੋਹਣੀ ਤਸਵੀਰ ਖਿੱਚੀ ਹੈ ਨਾ ਜੀ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਨਾ ਐਨ ਸਹੀ ਗੱਲ ਕਰ ਦਿੱਤੀ ਹੈ ਨਾ ਜੀ।
ਤੇ
ਮੈਨੂੰ, ਮੈਂ ਤੇ ਜਿਵੇਂ ਅੱਜ ਜਿਵੇਂ ਸੁਣੀ ਜਾਂਦਾ ਸੀ ਨਾਲ ਨਾਲ ਹੀ ਮੈਨੂੰ ਉਹ ਟਰਾਲੇ ਤੇ ਬੈਠੇ ਦਿਸ ਰਹੇ ਸੀ, ਉਹ ਹੈਲੀਕਾਪਟਰ ਚ ਘੁਸ ਰਹੇ ਦਿਸ ਰਹੇ ਸੀ, ਤਾਰਾਂ ਚ ਹੈਲੀਕਾਪਟਰ ਵੱਜਦਾ ਦਿਸ ਰਿਹਾ ਸੀ, ਇਹਨੇ ਚੰਨੀ ਦੀ ਕਾਰ ਚ ਘੁਸ ਤੇ ਉਹ ਚੰਨੀ ਵਿਚਾਰਾ ਤਾਰ ਦੇ ਉੱਤੇ ਬਹਿ ਜਾਵੇ ਉੱਠ ਕੇ।
ਨਹੀਂ ਉਹ ਕਹਿੰਦੇ ਨਾ, ਕਹਿੰਦੇ ਨਹੀਂ ਆਲੋਕ ਸਾਹਿਬ ਕਹਿੰਦੇ ਕਹਿੰਦੇ ਇਹਨਾਂ ਨੂੰ ਕਾਰ ਚ ਜਾ ਲੈਂਦੇ, ਇਹ ਆਪ ਰਿਕਸ਼ਾ ਕਰਕੇ ਚੱਲ ਜਾਂਦਾ। ਮਗਰ
ਉਹ ਇੱਕ ਵਾਰੀ ਨਾ ਸੰਤ ਚੰਨ ਸਹੋਰੀ ਸੀ ਨਾ, ਸਾਰੇ ਕਾਰ ਮੁਖਤਾਰ ਕਰਤਾ ਧਰਤਾ, ਜਦੋਂ ਬਾਦਲ ਸਾਹਿਬ ਨੂੰ ਪਹਿਲੀ ਵਾਰੀ ਚੀਫ ਮਿਨਿਸਟਰ ਬਣਾਇਆ 27 ਮਾਰਚ 1970 ਨੂੰ, ਤੇ ਉਦੋਂ ਉਹ ਹਰ ਕੋਈ ਵਜ਼ੀਰੀ ਮੰਗਦਾ ਸੀ, ਹਰ ਕੋਈ ਵਜ਼ੀਰੀ। ਉਹ ਸੰਤ ਜੀ ਦੇ ਨਾਲ ਗਨਮੈਨ ਹੁੰਦਾ ਸੀਗਾ ਪਿਆਰਾ ਸਿੰਘ, ਉਹ ਕਹਿੰਦਾ ਬਾਬਾ ਜੀ ਇਉਂ ਕਰੋ ਵੀ ਜਿੰਨੇ MLA ਆ ਨਾ ਸਾਰਿਆਂ ਨੂੰ ਵਜ਼ੀਰ ਬਣਾ ਦਿਓ, ਸਾਰਿਆਂ ਨੂੰ ਵਜ਼ੀਰ ਬਣਾ ਦਿਓ, ਤੇ ਇਹਨਾਂ ਨੂੰ ਇੱਕ ਇੱਕ ਰਕਸ਼ਾ ਲੈ ਦਿਓ ਤੇ ਰਕਸ਼ੇ ਦੇ ਅੱਗੇ ਝੰਡੀ ਲਾ ਦਿਓ, ਤੇ ਵਜ਼ੀਰ ਜਿਹੜਾ ਰਕਸ਼ਾ ਚਲਾਵੇ ਤੇ ਉਹਦਾ PA ਤੇ ਗਨਮੈਨ ਰਕਸ਼ੇ ਦੇ ਵਿੱਚ ਬਹਿਣ, ਤੇ ਫਿਰ ਜਿੱਥੇ ਇਹਨਾਂ ਨੇ ਜਾਣਾ ਹੋਵੇ ਨਾ ਪੈਟਰੋਲ ਦਾ ਖਰਚ ਵੀ ਨੀ ਪਊਗਾ, ਕਾਰਾਂ ਵੀ ਨੀ ਹੋਰ ਖਰੀਦਣੀਆਂ ਪੈਣਗੀਆਂ, ਬਸ ਰਕਸ਼ੇ ਦੇ ਮੂਹਰੇ ਝੰਡੀ ਲਾਈ ਆ ਤੇ ਵਜ਼ੀਰ ਜੀ ਰਕਸ਼ਾ ਚਲਾ ਰਹੇ ਨੇ ਤੇ PA ਤੇ ਗਨਮੈਨ ਪਿੱਛੇ ਬੈਠਾ ਹੋਇਆ।
ਤਾਇਆ ਜੀ ਚੰਨੀ ਸਾਹਿਬ ਨੇ ਬਿਆਨ ਦਿੱਤਾ ਸੀ ਵੀ ਆਹ ਦੇਖੋ ਜੀ 8-8 ਗੱਡੀਆਂ ਸੁਖਬੀਰ ਬਾਦਲ ਨੇ 1000-1000 ਬੰਦਾ ਲਾਇਆ ਸੀ। ਕੱਲ ਵੀ ਆਪਾਂ ਇੱਥੇ ਕੀਤਾ ਸੀ ਵੀ ਉਹ ਸੁਖਬੀਰ ਬਾਦਲ ਨੇ ਨਹੀਂ ਸੀ ਲਾਇਆ, ਉਹ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਹੀ ਸਿਕਿਉਰਿਟੀ ਵਧਾਈ ਸੀਗੀ ਪੰਜਾਬ ਦੇ CM ਦੀ, ਜਿਹਦਾ ਆਨੰਦ ਫਿਰ ਸਾਰੇ CM ਨੇ ਮਾਣਿਆ। ਤੇ ਇਹਦਾ ਜਿਹੜਾ ਇਹਨਾਂ ਨੂੰ ਵਿਰਾਸਤ ਚ ਮਿਲੀਆਂ ਉਹ 8 ਗੱਡੀਆਂ 1000 ਸਿਕਿਉਰਿਟੀ ਬੰਦਾ ਉਹ ਸੁਖਬੀਰ ਬਾਦਲ ਤੋਂ ਨਹੀਂ ਮਿਲੀਆਂ, ਇਹਨਾਂ ਨੂੰ ਕੈਪਟਨ ਸਾਹਿਬ ਤੋਂ ਹੀ ਮਿਲੀਆਂ ਆਪਣੀ ਪਾਰਟੀ ਤੋਂ ਹੀ। ਤੇ ਜੇ ਇਹਨਾਂ ਨੂੰ ਉਹਨਾਂ ਨੂੰ ਇਤਰਾਜ਼ ਸੀਗਾ ਤੇ ਉਹ ਕੈਪਟਨ ਸਾਹਿਬ ਵੀ ਹਟਾ ਸਕਦੇ ਸੀਗੇ। ਹੁਣ ਦੂਜੀ ਗੱਲ ਇਹ ਹੈ ਵੀ ਗੱਡੀਆਂ ਦੀ ਗੱਲ ਕੀਤੀ ਉਹਨਾਂ ਨੇ, ਸਾਦਗੀ ਦੀ ਗੱਲ ਕੀਤੀ, ਉਹ ਕੀ ਗੱਲਾਂ ਕਰਨੀਆਂ ਉਹ ਲੋਕਾਂ ਦੇ ਖਰਚ ਦਿਓ, ਤੇ ਕੱਲ ਦੀ ਹੀ ਖਬਰ ਹੈ ਵੀ 17 ਨਵੀਆਂ ਗੱਡੀਆਂ ਪਤਾ ਨਹੀਂ 4-4.5 crore ਦੀਆਂ ਅਪਰੂਵ ਕੀਤੀਆਂ ਆਉਂਦੇ ਹੀ ਵੀ ਇਹਨਾਂ MLA ਨੂੰ ਦੇਣੀਆਂ ਜਿਹੜੇ ਮੋਸਟਲੀ ਜਿਹੜੇ ਨੇ ਉਹਨਾਂ ਦੀ ਸਾਥ ਦਿੱਤਾ ਆ। ਸੋ ਆਉਂਦੇ ਹੀ ਉਹਨਾਂ ਨੂੰ ਇੱਕ ਇੱਕ ਨਵੀਂ ਗੱਡੀ ਇਨੋਵਾ ਦੀ ਮਿਲਣੀ ਆ। ਤੇ ਇੱਕ ਦਿਨ ਪਹਿਲਾਂ ਬਿਆਨ ਇਹ ਸੀਗਾ ਵੀ ਇਹ ਪੈਸੇ ਆਮ ਲੋਕਾਂ ਗਰੀਬ 'ਤੇ ਖਰਚ ਦਿਓ, ਅਤੇ ਜਿਹੜੇ ਵਿਧਾਇਕ ਨੇ ਮੈਨੂੰ ਲੱਗਦਾ ਉਹਨਾਂ ਦੀਆਂ ਪਹਿਲੀਆਂ ਤਨਖਾਹਾਂ ਪੈਨਸ਼ਨਾਂ ਇੰਨੀਆਂ ਕਿ ਉਹਨਾਂ ਨੂੰ ਜਾਂ ਉਹਨਾਂ ਕੋਲ ਗੱਡੀਆਂ ਵੀ ਹੋਣਗੀਆਂ। ਇਸ ਐਂਗਲ ਤੋਂ ਤਾਂ ਇਹ ਗਲਤ ਬਣਦਾ ਕਿਉਂਕਿ ਇੱਕ ਦਿਨ ਪਹਿਲਾਂ ਬਿਆਨ ਦਿੱਤਾ ਸੀ ਵੀ ਗਰੀਬਾਂ 'ਤੇ ਖਰਚ ਦਿਓ, ਦੂਜੇ ਦਿਨ ਗੱਡੀਆਂ ਆਪਣੇ ਬੰਦਿਆਂ ਨੂੰ ਫਿਰ ਲੈ ਦਿੱਤੀਆਂ 4-5 crore ਦੀਆਂ, ਹੈ ਨਾ। ਇਹ ਹੈਗਾ ਡਬਲ ਸਟੈਂਡਰਡ। ਦੂਜੀ ਗੱਲ ਇਹ ਹੈ ਕਿ ਮੈਂ ਇਹ ਕਹਿੰਦਾ ਕਿ ਪੰਜਾਬ ਦੇ MLA ਹੋਣ, ਪੰਜਾਬ ਦੇ MP ਹੋਣ, CM ਹੋਵੇ, ਤੇ ਇੱਕ ਇਨੋਵਾ ਗੱਡੀ ਵੀ ਨਹੀਂ ਸਰਦੀ ਪੰਜਾਬੀਆਂ ਤੋਂ। ਮਤਲਬ ਇੱਕ ਸੂਬਾ ਆ, ਮਤਲਬ ਟੌਪ ਦਾ ਸੂਬਾ, ਵਰਲਡ ਵਾਈਡ ਸੂਬਾ ਹੈ, ਵੀ ਗੱਡੀ ਲੈਣਾ ਕੋਈ ਵੱਡੀ ਗੱਲ ਨਹੀਂ। ਇਹ ਉਹਨਾਂ ਦਾ MLA ਦਾ ਹੱਕ ਵੀ ਬਣਨਾ ਚਾਹੀਦਾ ਜਦੋਂ ਉਹ ਕੰਮ ਕਰਦੇ ਨੇ, ਉਹਨਾਂ ਨੇ ਆਉਣਾ ਜਾਣਾ ਹੁੰਦਾ ਆ। ਅਤੇ ਦੇ ਹੈਵ ਟੂ, ਹੁਣ ਇੱਥੇ ਵੀ ਜਿਹੜੇ ਗੌਰਮੈਂਟ ਡਿਪਾਰਟਮੈਂਟ ਆ ਉਹਨਾਂ ਨੂੰ ਕਾਰਾਂ ਮਿਲਦੀਆਂ ਆ, ਔਫਿਸਰਾਂ ਨੂੰ ਕਾਰਾਂ ਮਿਲਦੀਆਂ। ਜੇ ਤੁਸੀਂ ਇੱਕ ਪ੍ਰਾਈਵੇਟ ਕੰਪਨੀ ਇੰਪਲੋਏ ਰੱਖਦੀ ਆ, ਉਹਨਾਂ ਨੇ ਜਾਣਾ, ਉਹਨਾਂ ਨੂੰ ਕਾਰਾਂ ਦੇਣੀਆਂ ਪੈਂਦੀਆਂ। ਇਹ ਕੋਈ ਬਿੱਗ ਡੀਲ ਨਹੀਂ ਹੈਗੀ, ਪਰ ਇਸ ਡੀਲ ਦੇ ਵਿੱਚੋਂ ਪੋਲੀਟਿਕਸ ਕਰਨੀ ਉਹ ਮਾੜੀ ਗੱਲ ਹੈ। ਵੀ ਪਹਿਲਾਂ ਕਹਿ ਦੇਣਾ ਇਹ ਮਾੜੀ ਗੱਲ ਹੈ ਜੀ, ਗੱਡੀਆਂ ਨਹੀਂ ਹੋਣੀਆਂ ਚਾਹੀਦੀਆਂ, ਦੂਏ ਦਿਨ ਫਿਰ 4 crore ਦੀਆਂ ਗੱਡੀਆਂ ਵੀ ਲੈ ਦੇਣੀਆਂ। ਤੁਹਾਡਾ ਕੀ ਖਿਆਲ ਹੈ?
ਇਹੋ ਨੀ, ਇਹ ਦੇਖੋ ਜੀ, ਇਤਿਹਾਸ ਨੂੰ ਪੁੱਠਾ ਨੀ ਗੇੜਾ ਦਿੱਤਾ ਜਾ ਸਕਦਾ। ਇਹ ਸਮਾਂ ਗਾ ਅਸੀਂ, ਮੈਂ ਤੇ ਅੱਧੀ, ਮੈਂ ਜਦੋਂ ਕੋਈ ਧਰਮ ਦੀ ਜਾਂ ਅਕਾਲੀ ਦਲ ਦੀ ਜਾਂ ਸਿਆਸਤ ਦੀ ਜਾਂ ਰਾਜ ਦੀ ਗੱਲ ਕਰਦਾ, ਉਹ ਅੱਧੀ ਸਦੀ ਪੁਰਾਣੀ ਹੁੰਦੀ ਆ। ਮੈਨੂੰ ਨੀਅਰਲੀ ਅੱਧੀ ਸਦੀ ਹੋ ਚੱਲੀ ਦੇਸੋਂ ਨਿਕਲੇ ਨੂੰ। ਸਾਡੇ ਵੇਲੇ ਤੇ MLAਆਂ ਦੀ ਹਾਲਤ ਹੁੰਦੀ ਸੀ, ਉਦੋਂ 500 rupees ਤਨਖਾਹ, ਇੱਕ ਦੇਖਣ 300 rupees 500 MP ਦੀ ਤਨਖਾਹ ਹੁੰਦੀ ਸੀ, 300 MLA ਦੀ ਹੁੰਦੀ ਸੀ। ਤੇ ਬਾਕੀ ਸਹੂਲਤਾਂ ਇਹ ਆ ਵੀ ਅਕਾਲੀਆਂ ਨੇ ਅਕਾਲੀ ਸਰਕਾਰ ਬਣ ਤੇ ਇਹਨਾਂ ਨੇ ਸਹੂਲਤ ਦਿੱਤੀ ਸੀ MLA ਨੂੰ ਵੀ ਬੱਸ ਜਿਹੜੀ ਸਰਕਾਰੀ ਬੱਸ ਆ ਨਾ ਉਹਦੇ ਚ MLA ਦੀਆਂ ਦੋ ਸੀਟਾਂ ਬਈ ਇੱਕ ਉਹਦਾ ਸਹਾਇਕ
MLA
ਉਹ ਰਿਜ਼ਰਵ ਹੁੰਦੀਆਂ ਸੀ ਰਿਜ਼ਰਵ ਹੁੰਦੀਆਂ ਸੀ ਤੇ ਅਕਾਲੀ MLA ਹੁੰਦਾ ਸੀ ਪ੍ਰੀਤਮ ਸਿੰਘ ਭੇਖੋ ਵਾਲੀ ਜਿਹੜਾ ਗੁਰਦਾਸਪੁਰ ਚ ਭੇਖੋ ਵਾਲ ਪਿੰਡ ਆ ਉਹ ਸ਼੍ਰੋਮਣੀ ਕਮੇਟੀ ਦਾ ਵੀ ਮੈਂਬਰ ਸੀ ਤੇ ਕੋਈ ਅਨਪੜ੍ਹ ਵੀ ਨੀ ਸੀ ਲਾਇਲਪੁਰ ਐਗਰੀਕਲਚਰ ਕਾਲਜ ਤੋਂ ਉਹਨੇ BSc ਕੀਤੀ ਹੋਈ ਸੀ ਪਰ ਉਹ ਸਾਦਾ ਤੇ ਸ਼ਰੀਫ ਇੰਨਾ ਸੀਗਾ ਮੇਰਾ ਵੀ ਉਹਦੇ ਨਾਲ ਬੜਾ ਵਾਹ ਰਿਹਾ ਵਾ ਸਾਦਾ ਤੇ ਸ਼ਰੀਫ ਇੰਨਾ ਸੀਗਾ ਪੀ ਉਹ ਬੱਸ ਤੇ ਚੜਨ ਲੱਗਾ ਤੇ ਕੰਡਕਟਰ ਕਹਿੰਦਾ ਉਹ ਬਾਬਾ ਸੀਟ ਹੈ ਨੀ ਗੀ ਉੱਤਰ ਜਾ
ਅੱਛਾ
ਤੇ ਉਹ ਹਾਲਾਂਕਿ MLA ਤੇ MLA ਦੀ ਰਿਜ਼ਰਵ ਸੀਟਾਂ ਨੇ ਦੋ ਤੇ ਉਹ ਇੰਨਾ ਸ਼ਰੀਫ ਹੀ ਉੱਤਰ ਗਿਆ ਉਹਨੂੰ ਪਤਾ ਨੀ ਸੀਗਾ ਵੀ ਮੇਰੀ ਰਿਜ਼ਰਵ ਸੀਟ ਹੈ ਅੱਛਾ ਫੇਰ ਉਹ MLA ਨੂੰ ਵੈਸਪਾ ਸਕੂਟਰ ਰਿਜ਼ਰਵ ਕੀਮਤ ਤੇ ਮਤਲਬ ਬਲੈਕ ਤੋਂ ਬਿਨਾਂ ਉਹਦੀ ਬਲੈਕ ਹੁੰਦੀ ਸੀਗੀ ਵੈਸਪਾ ਸਕੂਟਰ ਦੀ ਤੇ MLA ਨੂੰ ਅਧਿਕਾਰ ਹੁੰਦਾ ਸੀ ਵੀ ਉਹ ਪ੍ਰੋਪਰ ਕੀਮਤ ਤੇ ਉਹ ਵੈਸਪਾ ਸਕੂਟਰ ਖਰੀਦ ਸਕਦਾ ਆ ਤੇ ਉਹਨੂੰ ਬਲੈਕ ਚ ਖਰੀਦਣ ਦੀ ਮਜਬੂਰੀ ਨੀ ਤੇ ਉਹ ਵੀ MLA ਦੇ ਨਾਂ ਤੇ ਲਾਂਗੜ ਭਿੰਗੜ ਜਿਹੜੇ ਸੀ ਉਹ ਹੀ ਵੈਸਪਾ ਖਰੀਦ ਕੇ ਤੇ ਵਾਧੂ ਪੈਸੇ ਜਿਹੜੇ ਬਲੈਕ ਵਾਲੇ MLA ਨੂੰ ਦੇਣ ਜਾਂ ਨਾ ਦੇਣ ਉਹ ਵੱਖਰੀ ਗੱਲ ਹੁੰਦੀ ਸੀ ਸਾਡੇ ਵੇਲੇ MLA ਦੀ ਅਜਿਹੀ ਹਾਲਤ ਹੁੰਦੀ ਸੀ ਵਜ਼ੀਰ ਬਣ ਗਏ ਕਰਮ ਸਿੰਘ ਜਗੀਰਦਾਰ ਜਗੀਰਦਾਰ ਮਤਲਬ ਘਰੋਂ ਵੀ ਰੱਜਿਆ ਪੁੱਜਿਆ ਬੰਦਾ ਸੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ ਤੇ ਉਹ ਵਜ਼ੀਰ ਬਣ ਗਿਆ
ਅੱਛਾ
ਤੇ ਮੇਰੀ ਵੀ ਉਹਦੇ ਨਾਲ ਚੰਗੀ ਗੱਲਬਾਤ ਸੀ ਤੇ ਇੱਕ ਦਿਨ ਮੈਂ ਦਰਬਾਰ ਸਾਹਿਬ ਦੇ ਨਾ ਇਨਫੋਰਮੇਸ਼ਨ ਆਫਿਸ ਦੇ ਸ਼ੀਸ਼ੇ ਵਾਲੀ ਦਰਵਾਜ਼ੇ ਥਾਣੀ ਵੇਖਿਆ ਵੀ ਉਹ ਘੰਟੇ ਘਰ ਚੌਂਕ ਦੇ ਵਿੱਚ ਦੁਕਾਨਾਂ ਤੇ ਤੁਰਿਆ ਫਿਰਦਾ ਵਜ਼ੀਰ ਕਰਮ ਸਿੰਘ ਜਗੀਰਦਾਰ ਕੱਲਾ ਹੀ ਤੇ ਮੈਂ ਉਤਰ ਕੇ ਤੇ ਮੈਂ ਚਲਾ ਗਿਆ ਤੇ ਕੋਲ ਤੇ ਮੈਂ ਕਿਹਾ ਵੀ ਪਤੇ ਪਤੂਈ ਕਰਕੇ ਵੀ ਤੁਸੀਂ ਵਜ਼ੀਰ ਹੋ ਤੇ ਕੱਲੇ ਤੁਰੇ ਫਿਰਦੇ ਹੋ ਨਾ ਕੋਈ ਗਨਮੈਨ ਨਾ PA ਨਾ ਕੋਈ ਪੁਲਿਸ ਵਾਲਾ ਕੋਈ ਕਿਹਾ ਵੀ ਮੇਰੀ ਕਿਹਦੇ ਨਾਲ ਦੁਸ਼ਮਣੀ ਆ ਮੇਰੀ ਕਿਹਦੇ ਨਾਲ ਦੁਸ਼ਮਣੀ ਆ ਮੈਂ ਕਿਥੋਂ ਰੱਖਿਆ ਕਰਨੀ ਆ ਯਾਨੀ ਵਜ਼ੀਰ ਇਉਂ ਫਿਰ ਰਿਹਾ ਸੀ ਤੇ ਉਹ ਹਾਲਤ ਚ ਮੈਂ ਚਲਿਆ ਗਿਆ ਮਲਾਵੀ ਸੈਂਟਰ ਅਫਰੀਕਾ ਦੇ ਵਿੱਚ ਇੱਕ ਛੋਟਾ ਜਿਹਾ ਮੁਲਕ ਆ ਮਲਾਵੀ ਰਿਪਬਲਿਕ ਆਫ ਮਲਾਵੀ ਅੰਗਰੇਜ਼ਾਂ ਦੇ ਰਾਜ ਵੇਲੇ ਉਹਦਾ ਨਾਂ ਹੁੰਦਾ ਸੀ ਨਿਆਸਾਲੈਂਡ ਨਿਆਸਾ ਲੇਕ ਸੀ ਉੱਥੇ ਉਹਦੇ ਨਾਂ ਤੇ ਉਹ ਮੁਲਕ ਦਾ ਨਾਂ ਸੀ ਤੇ ਇੱਕ ਦਿਨ ਮੈਂ ਸ਼ਾਮ ਨੂੰ ਵੇਖਿਆ ਵੀ ਉੱਥੇ ਨਾ ਡਾਕਖਾਨੇ ਦੇ ਵਿੱਚ ਆਪਣੇ ਬਾਕਸ ਲੈਣੇ ਪੈਂਦੇ ਸੀਗੇ ਮੇਲ ਬਾਕਸ ਤੇ ਮੈਂ ਜਾ ਕੇ ਤੇ ਆਪਣਾ ਮੇਲ ਬਾਕਸ ਨੂੰ ਚਾਬੀ ਲਾਈ ਤੇ ਮੇਰੇ ਸੱਜੇ ਹੱਥ ਪੰਜ ਚਾਰ ਮੇਲ ਬਾਕਸ ਛੱਡ ਕੇ ਤੇ ਉਹ ਬੰਦਾ ਚਾਬੀ ਖੋਲ ਕੇ ਆਪਣੇ ਕੱਢ ਰਿਹਾ ਪਤਾ ਕੌਣ ਨਿਮਾਲੋ ਮੰਗਵਾਇਓ ਉਹਦਾ ਨਾਂ ਸੀਗਾ ਉਹ ਨੰਬਰ 2 ਦਾ ਪਾਵਰਫੁਲ ਬੰਦਾ ਸੀ ਉਹ ਮਲਾਵੀ ਮੁਲਕ ਦੇ ਵਿੱਚ ਪ੍ਰੈਜ਼ੀਡੈਂਟ ਦੇ ਆਫਿਸ ਦੇ ਵਿੱਚ ਉਹ ਮਿਨਿਸਟਰ ਸੀ ਪ੍ਰੈਜ਼ੀਡੈਂਟ ਦੇ ਆਫਿਸ ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਪਾਵਰਸ ਵਰਤਦਾ ਸੀ ਨਾਲ ਉਹ ਓਨਲੀ ਇੱਕੋ ਹੀ ਮਲਾਵੀ ਕਾਂਗਰਸ ਪਾਰਟੀ ਸੀ ਉੱਥੇ ਇੱਕੋ ਹੀ ਮਨ ਪਾਰਟੀ ਰੂਲ ਹੁੰਦਾ ਉਹਦਾ ਜਨਰਲ ਸੈਕਰੇਟਰੀ ਔਰ ਐਡਮਿਨਿਸਟ੍ਰੇਟਿਵ ਸੈਕਰੇਟਰੀ ਇੰਨੀ ਪਾਵਰ ਵਾਲਾ ਬੰਦਾ ਪ੍ਰੈਜ਼ੀਡੈਂਟ ਤੋਂ ਦੂਜੇ ਨੰਬਰ ਦਾ ਬੰਦਾ ਆਪਣੀ ਕਾਰ ਚਲਾ ਕੇ ਆਇਆ ਤੇ ਉਹ ਡਾਕਖਾਨੇ ਦੇ ਵਿੱਚੋਂ ਆਪਣਾ ਬਾਕਸ ਖੋਲ ਕੇ ਆਪਣੀ ਜਾਬ ਕੱਢ ਕੇ ਚੁੱਪ ਕਰਕੇ ਜਾ ਕੇ ਕਾਰ ਚ ਬਹਿ ਕੇ ਫਿਰ ਤੁਰ ਗਿਆ
ਚਲੋ
ਮੈਂ ਮੇਰੀ ਉਹਦੇ ਨਾਲ ਗੱਲਬਾਤ ਵੀ ਹੋਈ ਸੀਗੀ ਮਤਲਬ ਮੇਰਾ ਨੌਕਰ ਸੀਗਾ ਨੌਕਰ ਨੂੰ ਮੈਂ ਨੌਕਰੀ ਤੋਂ ਹਟਾਤਾ ਆਇਆ ਨਾ ਚਾਰ ਪੰਜ ਦਿਨ ਉਹਦੇ ਕੋਲ ਚਲਾ ਗਿਆ ਸ਼ਿਕਾਇਤ ਲੈ ਕੇ ਮੈਨੂੰ ਬਾਨੇ ਨੇ ਨੌਕਰੀ ਤੋਂ ਹਟਾਤਾ ਉਹਨੇ ਝੰਡੇ ਵਾਲੀ ਮਲਾਵੀ ਕਾਂਗਰਸ ਪਾਰਟੀ ਵਾਲੀ ਝੰਡੇ ਵਾਲੀ ਕਾਰ ਭੇਜਤੀ ਉਹ ਮੈਨੂੰ ਚੁੱਕ ਕੇ ਲੈ ਗਏ ਤੇ ਜਾ ਕੇ ਫਿਰ ਸ਼ਿਕਾਇਤ ਤੇ ਮੈਂ ਐਨਕ ਲੈ ਗਏ ਆਪਣੀ ਜੇਬ ਚ ਪਾ ਕੇ ਵੀ ਜੇ ਜੇਲ ਚ ਜਾਣਾ ਪਿਆ ਤੇ ਉੱਥੇ ਕੋਈ ਨਾ ਕੋਈ ਪੜ੍ਹਨ ਨੂੰ ਤਾਂ ਮਿਲ ਜੂਗਾ ਐਨਕ ਐਨਕ ਮੈਂ ਲੈ ਗਿਆ ਤੇ ਆਪਣੇ ਵੱਲੋਂ ਤਿਆਰ ਹੋ ਕੇ ਗਿਆ ਤੇ ਉਹ ਗੱਲਬਾਤ ਜਦੋਂ ਉਹਨੇ ਕੀਤੀ ਵੀ ਇਹਨੇ ਸ਼ਿਕਾਇਤ ਕੀਤੀ ਹੈ ਤੇ ਜਦੋਂ ਮੈਂ ਇਹ ਪੱਖ ਦੱਸਿਆ ਤੇ ਉਹਨੇ ਫਿਰ ਆਪਣੀ ਉਹ ਚਚੇਵਾ ਲੈਂਗੁਏਜ ਦੇ ਵਿੱਚ ਉਹਨੂੰ ਝਾੜਿਆ ਤੇ ਮੈਨੂੰ ਉਹ ਫਿਰ ਮੈਨੂੰ ਫਿਰ ਦੇਸੀ ਚ ਪੋਈ ਕਹਿੰਦਾ ਪਹਿਲਾਂ ਕਹਿੰਦਾ ਵੀ ਤੁਹਾਡਾ ਤੈਨੂੰ ਚਚੇਵਾ ਆਉਂਦੀ ਹੈ ਮੈਂ ਕਿਹਾ ਨਹੀਂ ਕਹਿੰਦਾ ਵੀ ਇਹਨੂੰ 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 ਅੰਗਰੇਜ਼ੀ ਨੀ ਆਉਂਦੀ ਤੈਨੂੰ ਚਚੇਵਾ ਨੀ ਆਉਂਦੀ ਤੇ ਤੁਹਾਡਾ ਕੰਮ ਕਿਵੇਂ ਚੱਲਦਾ ਸੀ
ਮੈਂ ਕਿਹਾ
ਜੀ ਇਹ ਸਾਡੇ ਪੰਜਾਬੀਆਂ ਦੇ ਘਰਾਂ ਚ ਦੇਰ ਤੋਂ ਕੰਮ ਕਰਦਾ ਸੀ ਤੇ ਇਹਨੂੰ ਥੋੜੀ ਬੜੀ ਪੰਜਾਬੀ ਸਮਝਦੀ ਸੀ ਤਾਂ ਚੱਲਦਾ ਸੀ ਤੇ ਕਹਿੰਦਾ ਵੀ ਤੈਨੂੰ ਪਤਾ ਲੱਗ ਗਿਆ ਵੀ ਮੈਂ ਇਹਨੂੰ ਕੀ ਕਿਹਾ ਤੇ ਮੈਂ ਕਿਹਾ ਵੀ ਮੈਨੂੰ ਤੁਹਾਡੀ ਲੈਂਗੁਏਜ ਨਹੀਂ ਸਮਝ ਆਈ ਪਰ ਤੁਹਾਡੇ ਬੋਲਣ ਦੇ ਢੰਗ ਤੋਂ ਮੈਂ ਸਮਝ ਗਿਆ ਵੀ ਇਹਨੇ ਮੈਂ ਕਿਹਾ ਵੀ ਇਹਦੇ ਇੰਨੇ ਦੋ ਦਿਨ ਦੇ ਮੇਰੇ ਵੱਲ ਪੈਸੇ ਰਹਿੰਦੇ ਆ ਇਹ ਇਹਨੂੰ ਮੈਂ ਦੇਣ ਲਈ ਤਿਆਰ ਆ ਉਹ ਪੈਸੇ ਮੈਂ ਉਹਦੇ ਸਾਹਮਣੇ ਉਹਨੂੰ ਦੇ ਤੇ ਤੇ ਉਹਨੇ ਜੀ ਤੇ ਜਿਹੜੇ ਦੋ ਸੀਗੇ ਉਹਦੇ ਨਾਲ ਸਹਾਇਕ ਇੱਕ ਅਸਿਸਟੈਂਟ ਐਡਮਿਨਿਸਟ੍ਰੇਟਿਵ ਸੈਕਟਰੀ ਇੱਕ ਜਨਰਲ ਸੈਕਟਰੀ ਉਹ ਮੈਨੂੰ ਆਪਣੀ ਕਾਰ ਤੇ ਮੈਨੂੰ ਗੁਰਦੁਆਰੇ ਲਾ ਗਏ ਪਿੱਛੇ ਨੂੰ ਭਾਜੜਾਂ ਪੈ ਗਈਆਂ ਉਹ ਬੜਾ ਐਂਟੀ ਏਸ਼ੀਅਨ ਸੀਗਾ ਉਹ ਐਂਟੀ ਏਸ਼ੀਅਨ ਸੀ ਬੰਦਾ ਤੇ ਉਹ ਵੀ ਸਾਡੇ ਗਿਆਨੀ ਜੀ ਨੂੰ ਚੁੱਕ ਕੇ ਲੈ ਗਏ ਹੁਣ ਡਰਦਾ ਉੱਥੇ ਜਾਏ ਕੋਈ ਨਾ ਤੇ ਸਾਨੂੰ ਵੀ ਨਾ ਉਹ ਭਾ ਲਵੇ ਤੇ ਉਹ ਦਫ਼ਤਰ ਦੇ ਦੂਰੋਂ ਦੂਰੋਂ ਕਾਰਾਂ ਤੇ ਚੱਕਰ ਲਾਈ ਜਾਣ ਵੀ ਗਿਆਨੀ ਜੀ ਫੜੇ ਗਏ ਪਤਾ ਨੀ ਕੀ ਹੋ ਜਾਣਾ
ਇਹ ਬੜਾ ਰੌਚਕ ਗੱਲ ਤੁਸੀਂ ਦੱਸੀ ਆ ਤੁਸੀਂ ਹੁਣ ਨਾ ਇਹਦਾ ਇੱਕ ਆਰਟੀਕਲ ਲਿਖੋ ਜਦੋਂ ਗਿਆਨੀ ਜੀ ਨੂੰ ਅਫਰੀਕਾ ਦੇ ਉਪ ਮੁੱਖ ਮੰਤਰੀ ਨੇ ਚੱਕ ਲਿਆ
ਮੇਰੇ ਬਹੁਤੇ ਲੇਖ ਇਉਂ ਹੀ ਆ ਮੈਂ ਜਦੋਂ ਗੱਲ ਕਰਦਾ ਕਹਿੰਦੇ ਤੇ ਲੇਖ ਲਿਖਦੇ ਹੋ ਤੇ ਮੈਨੂੰ ਇਉਂ ਡਰ ਲੱਗਦਾ ਵੀ ਅਗਲਾ ਮੇਰੀ ਨਾ ਗੱਲ ਤੋਂ ਅੱਕਿਆ ਹੋਇਆ ਮੈਂ ਗਲੋਂ ਲਾਉਣ ਲਈ ਕਹਿ ਦਿੰਦਾ ਲੇਖ ਲਿਖਦੇ ਤੂੰ
ਇਹਦਾ ਤੁਸੀਂ ਆਰਟੀਕਲ ਦਾ ਟਾਈਟਲ ਦਿਓ ਗਿਆਨੀ ਜੀ ਅਫਰੀਕਾ ਚ ਚੱਕੇ ਗਏ ਇਹ ਲਿਖਿਓ
ਰਾਗੀ ਕੱਠੇ ਰਹੇ ਸ਼੍ਰੋਮਣੀ ਕਮੇਟੀ ਚ ਗਿਆਨੀ ਵਗੈਰਾ ਅਸੀਂ ਇਕੱਠਿਆਂ ਕੀਤੀ ਸੀ ਤੇ ਸਰਦਾਰ ਕੁਲਵੰਤ ਸਿੰਘ ਬੇਦੀ ਤੇ ਉਹ ਮੈਨੂੰ ਕੈਨੇਡਾ ਮਿਲ ਗਿਆ 96 ਚ ਵੈਨਕੂਵਰ ਉਹ ਆਪਣੀਆਂ ਕਵਿਤਾਵਾਂ ਸੁਣਾਉਣੋਂ ਨਾ ਹਟੇ ਕਵਿਤਾਵਾਂ ਸੁਣਾਈ ਜਾਵੇ ਸੁਣਾਓ ਤੇ ਹੁਣ ਕਵਿਤਾਵਾਂ ਕੀ ਕਿਸੇ ਦੀਆਂ ਸੁਣੋ ਉਹ ਮੈਂ ਉਹਨੂੰ ਕਿਹਾ ਜੀ ਵਾਹ 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 ਤੁਹਾਡੀਆਂ ਕਵਿਤਾਵਾਂ ਬਹੁਤ ਸੋਹਣੀਆਂ ਆ ਤੁਸੀਂ ਇਹਨਾਂ ਦੀ ਕਿਤਾਬ ਛਪਾਓ ਮੈਂ ਤੇ ਗਲੋਂ ਲਾਉਣ ਲਈ ਕਿਹਾ ਉਹ ਜੀ ਥੋੜੇ ਚਿਰ ਬਾਅਦ ਨਾ ਮੈਨੂੰ 25 ਕਿਤਾਬਾਂ ਦਾ ਬੰਡਲ ਅੰਮ੍ਰਿਤਸਰੋਂ ਆ ਗਿਆ 25 ਕਾਪੀਆਂ ਦਾ ਤੇ ਨਾਲ ਚਿੱਠੀ ਆ ਗਈ ਵੀ ਤੁਸੀਂ ਮੈਨੂੰ ਕਿਹਾ ਸੀ ਕਿਤਾਬ ਛਪਾਓ ਤੇ ਆ ਮੈਂ ਕਿਤਾਬ ਛਪਾ ਲਈ ਹੈ ਤੇ 25 ਕਿਤਾਬਾਂ ਮੈਂ ਤੁਹਾਨੂੰ ਭੇਜ ਰਿਹਾ ਵਾ ਇੱਕ ਤੁਹਾਡੇ ਲਈ ਫ੍ਰੀ ਹੈ ਬਾਕੀ 24 ਨੂੰ $10 ਦੇ ਹਿਸਾਬ ਨਾਲ ਵੇਚ ਕੇ ਤੇ ਇੰਨੇ ਪੈਸੇ ਜਿਹੜੇ ਬਣਦੇ ਆ ਮੈਨੂੰ ਛੇਤੀ ਤੋਂ ਛੇਤੀ ਭੇਜੋ ਮੈਂ ਆਪਣੇ ਗੋਡੇ ਦਾ ਆਪਰੇਸ਼ਨ ਕਰਾਉਣਾ ਹੁਣ ਇਹ ਹੈ ਭਈ ਮੈਂ ਆ ਤੁਹਾਡੇ ਸੁਝਾਅ ਵਾਲਾ ਲੇਖ ਛਾਪ ਕੇ ਲਿਖ ਕੇ ਤੇ ਕਿਤਾਬ ਚ ਛਾਪ ਕੇ ਨਾ ਤੇ ਮੈਂ ਤੁਹਾਨੂੰ 25 ਕਿਤਾਬਾਂ ਭੇਜ ਦੇਣੀਆਂ ਇੱਕ ਤੁਹਾਡੇ ਲਈ ਫ੍ਰੀ ਹੈ ਤੇ 24 ਨੂੰ ਵੇਚ ਕੇ ਤੇ ਦਸਾਂ ਤੇ $10 ਦੇ ਹਿਸਾਬ ਨਾਲ ਪੈਸੇ ਛੇਤੀ ਨਾ ਛੇਤੀ ਮੇਰੇ ਅਕਾਊਂਟ ਚ ਜਮ੍ਹਾਂ ਕਰਾਓ
ਤਾਂ ਜੀ ਰਹਿਣੇ ਦਿਓ ਤੁਸੀਂ ਗਲਤ ਨਾ ਉੱਥੇ ਰੇਡੀਓ ਦੇ ਇੰਨੀ ਬਹੁਤ ਹੈ ਤਾਂ ਜੀ ਇਹ ਤਾਂ ਫਿਰ ਔਖਾ ਕੰਮ ਹੋ ਗਿਆ ਖੈਰ ਹਾਸਾ ਮਜ਼ਾਕ ਜਾਰੀ ਆ ਤੇ ਸਾਡੇ ਨਾਲ ਰਮਨਦੀਪ ਅਟਵਾਲ ਮਲਡੂਰੇ ਤੋਂ ਜੁੜੇ ਨੇ ਪਰਿਵਾਰ ਸਾਰਾ ਸੁਣਦਾ ਸਾਨੂੰ ਸਾਰੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜੁਝਾਰ ਸਿੰਘ ਹੁਣੀ ਵੀ ਜੁੜੇ ਨੇ ਉਹ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਸਿੱਧੂ ਨੇ ਆਪਦੇ ਖਰਚੇ ਤੇ ਕੀਤਾ ਸੀ ਜਹਾਜ਼ ਸਰਕਾਰੀ ਖਰਚਾ ਨੀ ਸੀ ਜੀ ਚਲੋ ਕੋਈ ਗੱਲ ਨੀ ਬਹੁਤ ਵਧੀਆ ਵੈਰੀ ਨਾਈਸ ਆ ਵਧਾਈ ਦੇ ਪਾਤਰ ਨੇ ਔਰ ਸਾਡੇ ਨਾਲ ਨਾ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਜੁੜੇ ਨੇ ਇਹ ਨਾ ਵੈਸੇ ਟ੍ਰੈਡੀਸ਼ਨਲੀ ਕਾਂਗਰਸ ਨਾਲ ਜੁੜੇ ਸੀ ਫਿਰ ਇਹ ਛੱਡ ਗਏ ਸੀ ਕਾਂਗਰਸ ਇਹਨਾਂ ਦੇ ਫਿਰ ਸਰੋਪਾ ਪਾ ਗਏ 2-3 ਹਫ਼ਤੇ ਪਹਿਲਾਂ ਤੇ ਹੁਣ ਉਹਨਾਂ ਨੇ ਸਾਡੇ ਨਾਲ
ਇੱਕ ਮਿੰਟ ਗੱਲ ਭੁੱਲਣਾ ਜਾਵੇ ਉਹ ਜਿਹੜਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਨਾ ਸਿੱਧੂ ਸਾਹਿਬ ਨੇ ਪੇ ਕੀਤਾ ਤੇ ਧੰਨਵਾਦ ਇਹਨਾਂ ਦਾ ਇਹਨਾਂ ਨੇ ਸਾਨੂੰ ਕਰੈਕਟ ਕੀਤਾ ਤੇ ਸਹੀ ਜਾਣਕਾਰੀ ਦਿੱਤੀ
ਹੈ ਤੇ
ਬਾਕੀ ਸਾਰਾ ਮੀਡੀਆ ਦੇ ਤੇ ਇਹੋ ਹੀ ਕਹਿੰਦਾ ਵੀ ਸਰਕਾਰੀ ਖਰਚ ਕੀਤਾ ਪਰ ਜੇ ਸਿੱਧੂ ਕੋਲ ਇੰਨਾ ਹੀ ਗਵਾਉਣ ਲਈ ਤੇ ਧੋਣ ਲਈ ਛੱਟੇ ਦੇਣ ਲਈ ਧਨ ਹੈਗਾ ਸਾਂਭਣ ਲਈ ਥਾਂ ਨੀ ਹੈਗਾ ਤੇ ਉਹ ਹੋਰ ਵਧੀਆ ਕੰਮ ਤੇ ਵੀ ਖਰਚ ਸਕਦਾ ਸੀਗਾ ਚਲੋ ਐਨੀ ਹਾਊ ਅੱਗੇ ਚਲੀ ਗਿਆ ਆਪਾਂ ਪਰ ਫਿਰ ਵੀ ਇਹ ਜਾਣਕਾਰੀ ਦੇ ਸਹੀ ਜਾਣਕਾਰੀ ਦੇਣ ਵਾਲੇ ਦਾ ਬਹੁਤ ਸ਼ੁਕਰੀਆ
ਹਾਂਜੀ
ਕੀ ਨਾਂ ਸੀ ਉਹਨਾਂ ਸੱਜਣ ਦਾ ਜਿਹਨੇ ਦੱਸਿਆ
ਜੁਝਾਰ ਸਿੰਘ ਅਫਸਰਸ਼ਾਹੀ ਤੇ ਸ਼ੁੱਕਰਵਾਰ ਨੂੰ ਮੈਂ ਤੇ ਮੇਰੀ ਟੀਮ ਨੇ ਬਲਾਕ ਘੱਲ ਖੁਰਦ ਫਿਰੋਜ਼ਪੁਰ ਵਿੱਚ ਛਾਪਾ ਮਾਰਿਆ ਤਾਂ ਮਨਰੇਗਾ ਦੇ 24 ਅਫਸਰਾਂ 'ਚੋਂ ਮੌਕੇ 'ਤੇ 4 ਅਫਸਰ ਸਿਰਫ ਹਾਜ਼ਰ ਸਨ ਅਤੇ ਰੇਤੇ ਦੀ ਹਨੇਰੀ ਲਿਆ ਰਹੇ ਨੇ ਮੇਰੀ ਕਾਂਗਰਸ ਪਾਰਟੀ ਦੇ ਕੁਛ ਬੰਦੇ। ਐਮ ਐਲ ਏ ਸਾਹਿਬ ਨੂੰ ਅਤੇ ਸੀ ਐਮ ਸਾਹਿਬ ਜੀ ਨੂੰ ਫੋਨ ਵੀ ਕੀਤਾ ਸੀ, ਜੂਨ ਹੀ ਸਰਕੀ। ਸੋ ਗਰਾਊਂਡ ਰਿਐਲਿਟੀ 'ਤੇ ਮਤਲਬ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਜਿੱਦਾਂ ਚਲੋ ਫਿਰ ਵੀ ਕੈਪਟਨ ਸਾਹਿਬ ਦਾ ਇੱਕ ਰੋਹਬ ਸੀ, ਦਬਦਬਾ ਸੀ, ਹੁਣ ਇੱਥੇ ਥੋੜ੍ਹੀ ਜਿਹੀ ਨੱਥ ਪਾਉਣ ਦੀ ਲੋੜ ਹੈ ਚੰਨੀ ਸਾਹਿਬ ਨੂੰ ਕਿ ਇੱਦਾਂ ਹੀ ਖੁੱਲ੍ਹਾ ਹੀ ਨਾ ਛੱਡ ਦੇਣਾ, ਸਿਰਫ ਆ ਬੱਲੇ ਬੱਲੇ 'ਤੇ ਆ ਜਾਓ ਜੀ, ਉੱਥੇ ਮੱਥਾ ਟੇਕ ਆਈਏ, ਆਓ ਜੀ ਉਹ ਚਾਲਾ ਕੱਢੇ ਆਈਏ, ਹੈ ਨਾ। ਇਹ ਇਹ ਇੱਧਰ ਨੂੰ ਥੋੜ੍ਹਾ ਜਿਹਾ ਧਿਆਨ ਹਟਾ ਕੇ ਇਹ ਲੋਕ ਜਿਹੜੇ ਕੰਮ ਅਫਸਰ ਚਾਹੀਦੇ ਆ ਨਾ, ਉਹ ਜਦੋਂ ਨਹੀਂ ਹੁੰਦੇ ਫਿਰ ਵਿਦਰੋਹ ਕਰਦੇ ਨੇ ਸਾਡੇ ਨਾਲ।
ਉਹ ਤੁਹਾਡੀ ਗੱਲ ਸਹੀ ਹੈ, ਉਹ ਫਿਰ ਜੁੜਨ ਵਾਲੀ ਫਿਰ ਗੱਲ ਕਰੇ। ਉਹ ਮੇਰਾ ਮਤਲਬ ਹੈ ਵੀ ਉਹ ਹੁਕਮ ਦੇ ਦਿੱਤਾ ਜੀ ਵੀ 9 ਵਜੇ ਹਰ ਅਫਸਰ ਹਰ ਕੰਮ ਕਰਨ ਵਾਲਾ ਆਪਣੇ ਦਫ਼ਤਰ ਤੇ ਕੰਮ ਕਰ ਰਿਹਾ ਹੋਣਾ ਚਾਹੀਦਾ 9 ਵਜੇ। ਲੋਕਾਂ ਨੂੰ ਅਫਸਰਾਂ ਨੂੰ ਤੇ ਇਹ ਹੁਕਮ ਦੇ ਦਿੱਤਾ ਤੇ ਆਪ ਦਰਬਾਰ ਸਾਹਿਬ ਮੱਥਾ ਟੇਕਣ ਤੁਰ ਜਾਓ, ਆਪ ਤੂੰ ਹਵਾਈ ਕਾ ਜਹਾਜ਼ ਤੇ ਚੜ ਕੇ ਦਿੱਲੀ ਨੂੰ ਪਹੁੰਚ ਜਾਓ। ਜੇ ਤੂੰ ਆਪ ਨੀ ਦਫ਼ਤਰ ਦੇ ਵਿੱਚ ਬਹਿੰਦਾ ਤੇ ਦੂਜੇ ਕਿਉਂ ਬਹਿਣਗੇ? ਇਸ ਲਈ ਆਪ ਵੀ ਡਿਸਿਪਲਿਨ ਜਿਹੜਾ ਹੁਕਮ ਦਿੱਤਾ ਆ ਉਹਦੇ ਤੇ ਅਮਲ ਕਰੋ, ਤਾਂ ਹੀ ਲੋਕੀ ਡਰਦੇ ਜੇ ਤੁਹਾਡੇ ਮਦਦ ਕਰਨਗੇ।
ਇਹਦੀ ਐਗਜ਼ਾਮਪਲ ਸੀਗੀ ਕ੍ਰਿਸ਼ਨ ਕੁਮਾਰ ਜੀ ਜਿਹੜੇ ਨਵਾਂ ਸ਼ਹਿਰ ਦੇ ਡੀਸੀ ਵੀ ਰਹੇ, ਉਹਨਾਂ ਨੇ ਮਤਲਬ ਖਿੱਚਿਆ ਸੀ ਕੰਮ ਜਿਹੜਾ ਖਿੱਚਿਆ ਸੀ, ਤੇ ਹੁਣ ਵੀ ਇੱਦਾਂ ਹੀ ਆ। ਆਪਾਂ ਉਹਨਾਂ ਨੂੰ ਮਿਲ ਕੇ ਆਏ ਸੀ, ਹੁਣ ਐਜੂਕੇਸ਼ਨ ਸੈਕਟਰੀ ਨੇ, ਆਪਾਂ ਉਹਨਾਂ ਨੂੰ ਮਿਲ ਕੇ ਆਏ।
ਮੈਂ ਬੜਾ ਯਤਨ ਕੀਤਾ ਵੀ ਮੈਨੂੰ ਉਹਦਾ ਟੈਲੀਫੋਨ ਜਾਂ ਈਮੇਲ ਲੱਭ ਜਾਵੇ ਕਈ ਸਾਲ, ਪਰ ਨਹੀਂ ਮੈਨੂੰ ਲੱਭਿਆ। ਤੇ ਮੈਂ ਉਸ ਵੇਲੇ ਲੇਖ ਵੀ ਲਿਖਿਆ ਸੀ ਵੀ ਕਿਵੇਂ ਇਹ ਕਲਯੁੱਗ ਦੇ ਵਿੱਚ ਸਤਜੁਗ ਕਿਵੇਂ ਵਰਤਾਤ ਆ, ਇੰਨੀ ਕੁਰਪਟ ਮਸ਼ੀਨਰੀ ਦੇ ਵਿੱਚ ਇੱਕ ਇਮਾਨਦਾਰ ਪੁਰਜ ਜਾਂ ਧੱਕ ਕੇ ਮਸ਼ੀਨ ਨੇ ਪਰਾਂ ਕਿਉਂ ਨੀ ਸੁੱਟਿਆ ਤੇ ਜਾਂ ਮਸ਼ੀਨ ਨੇ ਕੰਮ ਕਰਨਾ ਕਿਉਂ ਨੀ ਛੱਡਿਆ? ਤੇ ਇਹ ਬੰਦੇ ਤੇ ਫਿਰ ਮੈਂ ਗਾਂ ਇਹ ਸੁਝਾਅ ਦਿੱਤਾ ਸੀਗਾ ਕਿ ਜੇ ਇੱਕ ਜ਼ਿਲ੍ਹੇ ਦਾ ਅਫਸਰ ਆਪਣੇ ਜ਼ਿਲ੍ਹੇ ਦੇ ਵਿੱਚ ਐਵੇਂ ਸੁਚਾਰੂ ਢੰਗ ਨਾਲ ਕੰਮ ਚਲਾ ਸਕਦਾ ਤੇ ਕਿ ਸੂਬੇ ਦਾ ਮੁੱਖ ਮੰਤਰੀ ਕਿਉਂ ਨੀ ਚਲਾ ਸਕਦਾ ਸੂਬੇ 'ਚ, ਤੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨੀ ਸੂਬੇ 'ਚ ਕੰਮ ਆਪਣੇ ਦੇਸ਼ 'ਚ ਕੰਮ ਚਲਾ ਸਕਦਾ, ਜਿਵੇਂ ਇੱਕ ਸਰਕਾਰ ਦਾ ਨੌਕਰ
ਬਹੁਤ ਆਲਾ ਦਰਜੇ ਦਾ ਕੰਮ ਕਰ ਰਹੇ। ਤੁਸੀਂ ਜਾ ਕੇ ਦੇਖਿਓ ਸਟੈਂਡਰਡ ਮਤਲਬ ਪੜ੍ਹਾਈ ਦਾ, ਟੀਚਰ ਦਾ ਪੂਰਾ ਮਤਲਬ ਖਿੱਚਿਆ ਪਿਆ ਆ। ਤੇ ਸਾਡੀ ਚਲੋ ਇਹ ਐਗਜ਼ਾਮਪਲ ਹੈ ਕਿ ਅਸੀਂ ਸਕੂਲ ਨਵਾਂ ਬਣਾਉਣਾ ਸੀ, ਬਿਲਡਿੰਗ ਬਣਾਉਣੀ ਸੀ, ਬੜਾ ਸਾਨੂੰ ਖੱਜਲ ਖੁਆਰੀ ਕਰ ਰਹੇ ਸੀਗੇ ਪਟਵਾਰੀਆਂ ਤੋਂ ਲੈ ਕੇ ਹਰ ਡਿਪਾਰਟਮੈਂਟ, ਤੇ ਅਸੀਂ ਉਹ ਪ੍ਰੈਜੈਂਟੇਸ਼ਨ ਲੈ ਕੇ ਅਪੁਆਇੰਟਮੈਂਟ ਬਣਾ ਕੇ ਚਲੇ ਗਏ, 4-5 NRI ਸੀਗੇ, ਤੇ 9.5 ਮਿੰਟਾਂ ਦੇ ਵਿੱਚ ਦਾ ਜੀ 9.5 ਮਿੰਟਾਂ 'ਚ ਉਹਨੇ ਸਾਨੂੰ ਚਾਹ ਵੀ ਪਿਲਾ ਦਿੱਤੀ ਅਤੇ ਸਕੂਲ ਵੀ ਅਪਰੂਵ ਕਰਤਾ ਸਾਰੀ ਪ੍ਰੈਜੈਂਟੇਸ਼ਨ ਦੇਖ ਕੇ। ਪੇਪਰ ਵਰਕ ਅਸੀਂ ਪੂਰਾ ਪ੍ਰੋਜੈਕਟ 35 ਪੇਜਾਂ ਦਾ ਲੈ ਕੇ ਗਏ ਸੀ, ਔਰ ਹੀ ਵਾਜ਼ ਸੋ ਇੰਪ੍ਰੈਸਡ ਗਿਆ ਸੀ, ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕੀਤਾ। ਉਹਨੇ ਦੇਖ ਕੇ ਕਹਿੰਦੇ ਦਿਸ ਇਜ਼ ਪਰਫੈਕਟ, ਸਾਈਨ ਕਰਕੇ ਕਹਿੰਦੇ ਇਹ 8ਵੀਂ ਤੱਕ ਸਕੂਲ ਹੈ, ਹਾਂਜੀ ਇਹ 10ਵੀਂ ਤੱਕ ਪਾਸ ਤੁਹਾਡੇ ਕੋਲ, ਕਿਉਂਕਿ 10 ਕਮਰੇ ਵਾਧੂ ਹੈ, ਅਸੀਂ 10ਵੀਂ ਤੱਕ ਕਰਾਂਗੇ ਇਹਨੂੰ ਸਕੂਲ ਨੂੰ। ਮਤਲਬ 5-5 ਸਾਲ 10-10 ਸਾਲ ਲੱਗ ਜਾਂਦੇ ਐਮ ਐਲ ਏ ਨੇ ਚੱਕਰ ਕੱਢਦੇ 10ਵੀਂ ਤੱਕ ਸਕੂਲ ਕਰਾਉਣ ਨੂੰ। ਉਸ ਬੰਦੇ ਨੇ 9.5 ਮਿੰਟਾਂ ਦੇ ਵਿੱਚ ਪ੍ਰੋਜੈਕਟ ਪਾਸ ਕਰਕੇ ਸਾਨੂੰ ਘਰਿਆਂ ਨੂੰ ਕਹਿੰਦੇ ਧੰਨਵਾਦ ਜੀ, ਸ਼ੁਕਰੀਆ।
ਇਸ ਬੰਦੇ ਦਾ ਕੋਈ ਈਮੇਲ ਜਾਂ ਟੈਲੀਫੋਨ ਤੁਹਾਡੇ ਕੋਲ ਹੋਇਆ?
ਹਾਂ, ਉਹ ਲੱਭ ਲਾਂਗੇ। ਤੇ ਤਾਇਆ ਜੀ ਹੁਣ ਆਪਾਂ ਇਹ ਵੀ
ਅੱਛਾ, ਹੋਰ ਆਸੇ ਵਾਲੀ ਗੱਲ ਮੈਂ ਤੁਹਾਨੂੰ ਚੇਤੇ ਆ ਗਈ, ਇਹ 5 ਸਾਲ ਡਿਪਟੀ ਕਮਿਸ਼ਨਰ ਰਿਹਾ ਤੁਹਾਡੇ ਨਵੇਂ ਸ਼ਹਿਰ ਦਾ, ਤੇ ਕਾਂਗਰਸੀ ਜਿਹੜੇ ਸੀ ਉਹ ਇਹਦੇ ਖਿਲਾਫ਼ ਐਜੀਟੇਸ਼ਨਾਂ ਵੀ ਜਲੂਸ ਵੀ ਕੱਢਦੇ ਰਹੇ, ਪਰ ਕੈਪਟਨ ਨੇ ਇਹਨੂੰ ਬਦਲਿਆ ਨੀ ਡਿਪਟੀ ਕਮਿਸ਼ਨਰ ਤੋਂ ਰੱਖਿਆ। ਤੇ ਦੂਜੀ ਸਰਕਾਰ ਆਈ ਤੇ ਉਹਨਾਂ ਨੇ ਚੁੱਕ ਕੇ ਪਹਿਲਾਂ ਹੀ ਕੰਮ ਇਹ ਕੀਤਾ, ਚੁੱਕ ਕੇ ਇਹਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਭੇਜਤਾ। ਮੈਂ ਕਿਹਾ ਚੰਗਾ, ਦੋਨੋਂ ਇਮਾਨਦਾਰ ਇੱਕ ਦੂਜੇ ਵਾਲੇ ਮੂੰਹ ਵੱਲ ਵੇਖ ਕੇ ਵੇਖਦੇ ਰਿਹਾ ਕਰਨਗੇ ਉੱਥੇ ਬੈਠੇ।
ਪਰ ਇੱਕ ਗੱਲ ਹੈ, ਉਹ ਬਦਲੀ ਤਾਂ ਹੋਣੀ ਸੀਗੀ ਉਹਨਾਂ ਦੀ, ਉਹ ਤਾਂ ਡੈਫੀਨੇਟ ਸੀਗਾ। ਉਹ ਤਾਂ ਕਾਂਗਰਸ ਪਾਰਟੀ ਉਦੋਂ ਹੀ ਉਲਟ ਸੀਗੇ ਕਿਉਂਕਿ ਉਹ 2 ਨੰਬਰ ਦਾ ਕੰਮ ਨਹੀਂ ਸੀ ਚੱਲਣ ਦਿੰਦੇ ਨਵੇਂ ਸ਼ਹਿਰ 'ਚ। ਜਦੋਂ ਬਾਦਲ ਸਰਕਾਰ ਆਈ ਨਾ ਤੇ ਡਾਕਟਰ ਮਨਮੋਹਨ ਸਿੰਘ ਦੀ ਰਿਕੁਐਸਟ ਆਈ ਸੀਗੀ ਵੀ ਮੈਨੂੰ ਇਹ ਬੰਦਾ ਚਾਹੀਦਾ, ਤੇ ਉਹਨਾਂ ਨੇ ਹਾਂਜੀ ਉਹ ਰਿਕੁਐਸਟ ਤੇ ਗਏ ਸੀਗੇ। ਤੇ ਜਦੋਂ ਫਿਰ ਸੁਖਬੀਰ ਬਾਦਲ ਉਹਨਾਂ ਨੇ ਉਹਨਾਂ ਤੋਂ ਫਿਰ ਵਾਪਸ ਲੈ ਕੇ ਉਹਨਾਂ ਨੂੰ ਸੁਖਬੀਰ ਬਾਦਲ ਸਰਕਾਰ ਨੇ ਇਹਨਾਂ ਨੂੰ ਐਜੂਕੇਸ਼ਨ ਸੈਕਟਰੀ ਬਣਾਇਆ ਸੀ ਮੁੜ ਕੇ ਲਿਆ ਕੇ। ਤੇ ਉਹ ਜਿਹੜਾ
ਫਿਰ ਉਹ ਸੇਵਾ ਸਿੰਘ ਐਜੂਕੇਸ਼ਨ ਮਿਨਿਸਟਰ ਨਾਲ ਇਹਦਾ ਝਗੜਾ ਹੋ ਗਿਆ ਸੀ।
ਹਾਂਜੀ ਹਾਂਜੀ,
ਐਜੂਕੇਸ਼ਨ ਮਿਨਿਸਟਰ ਸੀ ਨਾ ਸੇਵਾ ਸਿੰਘ, ਇਹਨਾਂ ਦੀ ਤੂੰ ਮੈਂ
ਉਹ ਹੋਣੀ ਸੀਗੀ ਕਿਉਂਕਿ ਉਹ ਸੁਧਾਰ ਕਰਨ ਲਈ ਲਿਆਂਦਾ ਸੀ, ਤੇ ਉਹ ਹੁਣ ਮਿਨਿਸਟਰ ਨਹੀਂ ਰਹੇ, ਇਹ ਹਜੇ ਵੀ ਸੈਕਟਰੀ ਨੇ ਉੱਥੇ, ਸੋ ਹੀ ਸਟਿਲ ਦੇਅਰ। ਤੇ ਤਾਏ ਜੀ ਸਾਡੇ ਨਾਲ ਜਗਤਾਰ ਭਾਜੀ ਜੁੜੇ ਨੇ ਹਾਂਗਕਾਂਗ ਤੋਂ। ਕਹਿੰਦੇ ਕਿ ਸਿਆਣਪ ਮਸਲੇ ਖੜੇ ਕਰਨ ਚ ਨਹੀਂ ਹੁੰਦੀ, ਅਸਲ ਸਿਆਣਪ ਮਸਲਿਆਂ ਨਾਲ ਹੋਏ ਨੁਕਸਾਨ ਦੀ ਭਰਪਾਈ ਬਾਰੇ ਸੋਚਣ ਦੀ ਹੁੰਦੀ ਆ। ਬਹੁਤ ਸੋਹਣਾ ਖਿਆਲ ਪੇਸ਼ ਕੀਤਾ ਹੈ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਚੰਨੀ ਤੇ ਕਾਂਗਰਸ ਦਾ ਮਡਾਕ ਉਡਾਇਆ ਜਾ ਰਿਹਾ, ਅਕਾਲੀਆਂ ਨੇ ਸੁਖਬੀਰ ਬਾਦਲ ਦੀਆਂ ਗੱਪਾਂ ਵੀ ਸੁਣਾ ਦਿਓ। ਜੇ ਚੰਨੀ ਕੋਈ ਚੰਗੀ ਗੱਲ ਕਰਦਾ ਉਹਦੀ ਤਾਰੀਫ ਕਰਨੀ ਬਣਦੀ ਹੈ, ਨਾ ਕਿ ਮਜ਼ਾਕ ਉਡਾਇਆ ਜਾਵੇ। ਮੀਡੀਆ ਦਾ ਕੰਮ ਜਾਣਕਾਰੀ ਦੇਣਾ ਹੁੰਦਾ, ਨਾ ਕਿ ਗਲਤ ਸਹੀ ਦਾ ਫੈਸਲਾ ਕਰਨਾ ਹੁੰਦਾ। ਬਾਕੀ ਜ਼ਿਆਦਾਤਰ ਸਿਆਸੀ ਲੋਕ, ਚਾਹੇ ਕੋਈ ਵੀ ਹੋਵੇ, ਕੁਰਸੀ ਤੱਕ ਮਤਲਬ ਹੈ, ਕਿਵੇਂ ਮਿਲਦੀ ਹੈ, ਝੂਠ ਸੱਚ ਪਾਪ ਪੁੰਨ ਨਾਲ ਕੋਈ ਮਤਲਬ ਨਹੀਂ ਹੁੰਦਾ। ਨੇਤਾਵਾਂ ਦਾ ਕੋਈ ਦੀਨ ਧਰਮ ਦੀਨ ਇਮਾਨ ਨਹੀਂ ਹੁੰਦਾ। ਸੁਖਬੀਰ ਨੇ ਤਾਂ ਵੱਡੇ ਬਾਦਲ ਦਾ ਵਕਾਰ ਵੀ ਖੇਤੀ ਕਾਨੂੰਨਾਂ ਬਾਬਤ ਦਾਅ ਤੇ ਲਾ ਦਿੱਤਾ ਸੀ। ਬਿਲਕੁਲ ਸਹੀ ਗੱਲ ਹੈ ਜਗਤਾਰ ਭਾਜੀ, ਜਦੋਂ ਮਜ਼ਾਕ ਉੱਡਦਾ ਹੈ ਤਾਂ, ਜਦੋਂ ਮਤਲਬ ਮਜ਼ਾਕ ਦੀਆਂ ਗੱਲਾਂ ਕਰਦੇ ਤਾਂ ਫਿਰ ਕਿਸੇ ਦਾ ਵੀ ਉੱਡਦਾ। ਪਰ ਇੱਕ ਬਹੁਤ ਵੱਡੀ ਆਸ ਚੰਨੀ ਹੁਣਾਂ ਤੋਂ ਸੀ, ਹੈਗੀ ਆ। ਅਤੇ ਪਰ ਜਦੋਂ ਕਈ ਵਾਰੀ ਉਹ ਹੁਣ ਜਿਹੜੀਆਂ ਉਹ ਐਕਸ਼ਨ ਕਰਦੇ ਨੇ, ਉਹਦਾ ਜਿਹੜੀ ਪੜਚੋਲ ਹੈ ਉਹ ਵੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਉਹ ਕਰਨੀ ਬਣਦੀ। ਫੋਰ ਐਗਜ਼ਾਮਪਲ ਕਿ ਪਹਿਲੇ ਦਿਨ ਲੈਕਚਰ ਦਿੱਤਾ, ਇਹ ਗੱਡੀਆਂ ਬੇਕਾਰ, ਇਹ ਪੈਸਾ ਲੋਕਾਂ 'ਤੇ ਲਾ ਦੇਣਾ ਚਾਹੀਦਾ। ਦੂਜੇ ਦਿਨ 4.5 ਕਰੋੜ ਦੀਆਂ ਨਵੀਆਂ ਗੱਡੀਆਂ 17 MLA ਨੂੰ ਲੈ ਦੇਣੀਆਂ। ਸੋ ਤੁਸੀਂ ਦੱਸੋ ਭਾਜੀ, ਜਗਤਾਰ ਭਾਜੀ, ਵੀ ਇਹ ਕੀ ਹੈ, ਮਤਲਬ ਇਹ 'ਤੇ ਗੱਲ ਕਰਨੀ ਬਣਦੀ ਹੈ ਜਾਂ ਨਹੀਂ ਕਰਨੀ ਬਣਦੀ? ਸਾਨੂੰ ਚਾਂਸ ਸਾਨੂੰ ਦੇਣਾ ਚਾਹੀਦਾ ਉਹਨਾਂ ਨੂੰ, 4-5 ਮਹੀਨੇ ਹੈਗੇ ਆ। ਪਰ ਗਰਾਊਂਡ ਰਿਐਲਿਟੀ ਤੁਸੀਂ 75 ਮੋੜ ਤੋਂ ਸੁਣ ਚੁੱਕੇ ਹੋ ਕਿ ਰੇਤਾ ਬਿਲਕੁਲ ਉੱਦਾਂ ਹੀ ਉੱਡ ਰਿਹਾ, ਕੋਈ ਕੰਮ ਨਹੀਂ ਕਰ ਰਿਹਾ। 24 'ਚ ਸਿਰਫ 4 ਅਫਸਰ ਪਹੁੰਚੇ ਨੇ ਦਫ਼ਤਰ ਦੇ ਵਿੱਚ। ਸੋ ਕੋਈ ਚੇਂਜ ਨਹੀਂ ਆ ਰਹੀ, ਕੋਈ ਕੁਛ ਨਹੀਂ ਹੋ ਰਿਹਾ। ਸੋ ਇਹ ਸਿਰਫ ਬਿਆਨਬਾਜ਼ੀ, ਗਰੀਬ ਸ਼ੋ ਕਰਕੇ ਆਪਣੇ ਆਪ ਨੂੰ ਸਿੰਪਥੀ ਲੈਣੀ, ਕਿੰਨੀ ਕੁ ਦੇਰ ਚੱਲੇਗਾ ਇਹ ਕੰਮ? ਸਾਡੇ ਨਾਲ ਬੌਬੀ ਸਿੱਧੂ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣਾ ਸ਼ੋਅ ਜੀ, ਗੁੱਡ ਇਨਫੋਰਮੇਸ਼ਨ, ਥੈਂਕ ਯੂ ਜੀ। ਗੁਰਪ੍ਰੀਤ ਮੋਗਾ ਵਾਲੇ ਜੁੜੇ ਨੇ ਅਤੇ ਪੁੱਛ ਰਹੇ ਨੇ ਕੋਈ ਅਪਡੇਟ ਤਾਇਆ ਜੀ ਦੀ ਫੇਸਬੁੱਕ ਦੀ। ਹਜੇ ਵੀ ਬੈਨ ਜਾਰੀ ਹੈ ਜੀ, ਪਹਿਲਾਂ ਗੱਲ ਹੋ ਚੁੱਕੀ ਹੈ, ਤੁਸੀਂ ਪੌਡਕਾਸਟ ਦੇ ਵਿੱਚ ਜ਼ਰੂਰ ਸੁਣਨਾ। ਅਤੇ ਤਾਇਆ ਜੀ, ਸਮਾਂ ਹੁਣ ਕਾਫੀ ਹੋ ਰਿਹਾ ਹੈ ਅਤੇ ਬਸ 2-4 ਮਿੰਟ ਰਹਿੰਦੇ ਨੇ, ਤਾਂ ਤੁਹਾਡੇ ਮਨ ਦੀ ਇੱਛਾ ਮੈਂ ਜਾਣਨੀ ਚਾਹਾਂਗਾ ਕਿ ਮੰਨ ਲਓ ਕਿ 11 ਤਰੀਕ ਨੂੰ ਖੁੱਲ੍ਹ ਗਿਆ ਲੋਕਡਾਊਨ, ਠੀਕ ਹੈ ਜੀ, ਜਹਾਜ਼ ਉੱਡਣ ਲੱਗ ਗਏ, ਓਵਰਸੀਜ਼ ਖੁੱਲ੍ਹ ਗਿਆ, ਅਤੇ ਤੁਸੀਂ ਜਦ ਘਰ ਦੇ ਵਿੱਚੋਂ ਬਾਹਰ ਜਾਊਂਗੇ, ਸਿਡਨੀ 'ਚੋਂ ਬਾਹਰ ਜਾਊਂਗੇ, ਤਾਂ ਪਹਿਲੇ ਕਿਹੜੀ ਡੈਸਟੀਨੇਸ਼ਨ 'ਤੇ ਜਾਣਾ ਚਾਹੋਗੇ, ਕਿੱਥੇ ਜਾਣਾ ਚਾਹੋਗੇ ਪਹਿਲਾਂ?
ਦੇਖੋ ਜੀ, ਸੱਦੇ ਤੇ ਤੁਹਾਡੇ ਬਲਗੂਰਗੇ ਤੋਂ ਵੀ ਆਏ ਆ, ਤੇ ਕੈਨਬਰੇ ਤੋਂ ਵੀ ਨੇ, ਮੈਲਬਰਨ ਤੋਂ ਵੀ ਨੇ, ਤੇ ਐਡੀਲੇਡ ਤੋਂ ਵੀ ਨੇ, ਪੋਰਟ ਅਗਸਟਾ ਤੋਂ ਵੀ ਨੇ। ਪਹਿਲਾਂ ਤੇ ਮੈਂ ਜਾਊਂਗਾ ਆਪਣੇ ਗੁਰਦੁਆਰੇ ਗਲੈਨਵੁੱਡ ਤੇ ਗੁਰਦੁਆਰਾ ਸਿੱਖ ਸੈਂਟਰ, ਜਿਹਨੂੰ ਸ਼ੁਰੂ ਤੋਂ ਲੈ ਕੇ ਆਪਾਂ ਨਾਲ ਅਟੈਚਡ ਰਹੇ ਹਾਂ, ਉੱਥੇ ਮੱਥਾ ਟੇਕਾਂਗੇ, ਤੇ ਸੱਜਣਾ ਮਿੱਤਰਾਂ ਨੂੰ ਕਿਤੇ ਨਾ ਕਿਤੇ ਵੇਖੋ ਇਹਨਾਂ ਥਾਵਾਂ ਤੋਂ ਜਿੱਥੇ ਨਾਂ ਲਿਆ ਵਾ, ਕਿੱਧਰ ਦਾ ਅਨਜਲ ਖਿੱਚ ਕੇ ਲੈ ਜਾਂਦਾ। ਬਈ ਘਰੋਂ ਜ਼ਰੂਰ ਨਿਕਲੂੰਗਾ, ਗੱਲ ਇਹ ਹੈ ਵੀ ਹੁਣ ਕਿੰਨਾ ਸਾਲ ਹੋ ਗਿਆ ਘਰੋਂ ਆਪਣਾ ਰਾਸ਼ਨ ਖਾ ਕੇ, ਘਰੋਂ ਘਰ ਕੀ ਉਹਨੂੰ ਕਹੇ, ਘਰੋਂ ਖਾ ਕੇ ਕੌਣ ਲੋਕ ਕੌਣ ਸਿੱਖਿਆ ਦੇਵੇ? ਮੈਂ ਅਖਬਾਰਾਂ ਰਾਹੀਂ, ਕਿਤਾਬਾਂ ਰਾਹੀਂ, ਫੇਸਬੁੱਕ ਰਾਹੀਂ ਤੇ ਟੀਵੀ ਰੇਡੀਓ ਰਾਹੀਂ ਘਰੋਂ ਖਾ ਕੇ ਹੀ ਲੋਕਾਂ ਨੂੰ ਸਿੱਖਿਆ ਦੇਈ ਜਾਂਦਾ। ਫਿਰ ਹੁਣ ਭਾਈ ਲੋਕਾਂ ਦੇ ਘਰੋਂ ਛਕਾਂਗੇ ਨਾ, ਤੇ ਮੈਂ ਤੇ ਕੰਜੂਸੀ ਕਰਕੇ ਜਿਹੜੀਆਂ 2 ਰੋਟੀਆਂ ਦੁਪਹਿਰੇ 2 ਰਾਤ ਨੂੰ ਖਾਂਦਾ ਸੀ, ਦੁਪਹਿਰ ਦੀ 1 ਰੋਟੀ ਕਰ ਦਿੱਤੀ ਹੋਈ ਆ, ਤੇ ਰਾਤ ਦੀ ਮੈਂ ਮਿਸ ਕਰ ਜਾਂਦਾ।
ਠੀਕ ਹੈ,
ਸਤਨਾਮ ਸਿੰਘ ਐਕਸ ਪ੍ਰੈਜ਼ੀਡੈਂਟ ਗੁਰਦਾ ਕਹਿੰਦਾ ਤੇ ਸੈਕਟਰੀ ਤੇਰਾ ਮਿੱਤਰ ਆ, ਤੂੰ ਇੰਨਾ ਕੰਜੂਸੀ ਕਰ ਭੁੱਖਾ ਰਹਿੰਦਾ ਆ, ਉਹਨੂੰ ਟੈਲੀਫੋਨ ਕਰ, ਉਹ ਤੇਰੇ 2 ਬੋਰੀਆਂ ਆਟੇ ਦੀਆਂ, 1 ਬੋਰੀ ਦਾਲ ਦੀ ਤੇ ਪੀਪਾ ਘਿਓ ਦਾ ਤੇਰੇ ਘਰ ਛੱਡ ਜੂਗਾ। ਉੱਥੇ ਰੋਲ ਪਿਆ ਵਾ, ਲੋਕਾਂ ਨੂੰ ਲੰਗਰ ਪਕਾ ਵੰਡਣ ਡੇ ਆ, ਲੋਕਾਂ ਦੇ ਘਰਾਂ 'ਚ ਰਾਸ਼ਨ ਪਟਕਾਉਣ ਡੇ ਆ, ਤੇ ਆਪਣੇ ਆਪਣੇ ਗਿਆਨੀ ਨਹੀਂ ਪਹੁੰਚਾ ਸਕਦੇ। ਉਹ ਮੈਂ ਕਿਹਾ ਇਹ ਤੇ ਹਾਸੇ ਵਾਲੀ ਗੱਲ ਆ, ਉਹਦੇ ਉਹ ਹੀ ਮੈਨੂੰ ਭੁੱਖ ਲੱਗਣ ਹਟ ਗਈ ਆ,
ਕੋਈ ਐਕਟੀਵਿਟੀ ਨਹੀਂ ਨਾ ਹੋਈ,
ਤਾਂ ਹੀ ਖਾਣਾ ਘੱਟ ਗਿਆ,
ਐਕਟੀਵਿਟੀ ਨਹੀਂ ਨਾ।
ਨਾਲੇ ਮੈਂ ਬੜਾ ਸਵਾਰਥੀ ਆ, ਸਵਾਰਥੀ ਬੰਦਾ ਚਲਾਕ ਹੁੰਦਾ।
ਅੱਛਾ,
ਮੈਂ ਚਲਾਕ ਵੀ ਆ ਤੇ ਸਵਾਰਥੀ ਵੀ ਆ। ਉਹ ਕਹਿੰਦੇ ਵੀ ਜਿੰਨਾ ਜਿੱਤੇ ਦਾਣੇ ਅੰਨ ਕੇ, ਜਿੰਨੇ ਦਾਣੇ ਅੰਨ ਨੇ ਖਾਣੇ ਆ, ਤੇ ਮੈਂ ਜੇ ਥੋੜਾ ਅੰਨ ਖਾਊਂਗਾ ਤੇ ਉਹਨਾਂ ਜ਼ਿਆਦਾ ਚਿਰ ਜੀ ਲੂੰਗਾ, ਮੇਰੀ ਉਮਰ ਵੱਧ ਜਾਊਗੀ, ਕਿਉਂਕਿ ਜਿੰਨਾ ਚਿਰ ਮੇਰਾ ਦਾਣਾ ਪਾਣੀ ਮੁੱਕਦਾ ਨਹੀਂ, ਉਹਨਾਂ ਚਿਰ ਮੈਂ ਸੰਸਾਰ ਤੋਂ
ਜਾਣਾ ਨਹੀਂ। ਬਿਲਕੁਲ ਬਿਲਕੁਲ।
ਸੋ ਇਸ ਲਈ ਮੈਂ ਖਾਣਾ ਘਟਾਇਆ ਹੋਇਆ ਤਾਂ ਕਿ ਉਮਰ ਲੰਮੀ ਹੋ ਜੇ।
ਹਾਂ, ਬਹੁਤ ਵਧੀਆ ਤਾਇਆ ਜੀ, ਇਹ ਵੀ ਹੈਗਾ ਵੀ ਸੰਜਮ ਨਾਲ ਖਾਓ, ਸੰਜਮ ਨਾਲ ਸੌਂ, ਤੇ ਉਮਰ ਇਹਦੇ ਨਾਲ ਜਿਹੜੀ ਆ ਵੱਧਦੀ ਆ। ਖੈਰ ਤਾਂ ਜੀ ਆਪਾਂ ਲਈਏ ਇਜਾਜ਼ਤ, ਕਿਉਂਕਿ
ਭਾਈ ਗੁਰਦਾਸ ਜੀ ਦੇ ਕਹਿ ਗਏ ਹਾਂ ਤੇ ਇਸ ਘੋਲ ਘੁਮਾਇਆ ਥੋੜਾ ਸਮਾਂ ਥੋੜਾ ਹੀ ਖਾਵੇ, ਥੋੜਾ ਸਮਾਂ ਥੋੜਾ ਹੀ
ਖਾਵੇ।
ਇਹ ਵੀ ਗੁਰੂ ਗੁਰੂ ਸਿੱਖ ਜੀ ਦਾ ਆ ਵੀ ਲੋੜ ਅਨੁਸਾਰ ਖਾਣਾ, ਸਵਾਦ ਲਈ ਨੀ ਖਾਣਾ। ਤੇ ਵਿਗਿਆਨਕ ਕਹਿੰਦੇ ਨੇ, ਮਤਲਬ ਡਾਕਟਰ ਵਗੈਰਾ, ਵੀ ਜਿੰਨੀ ਭੁੱਖ ਆ ਉਹਦੇ ਨਾਲੋਂ ਇੱਕ ਬੁਰਕੀ ਘੱਟ ਖਾਓ, ਤੇ ਜੇ ਰੱਜ ਗਏ ਉਹ ਇੱਕ ਬੁਰਕੀ ਬਚਦੀ ਆ ਤੇ ਉਹਨੂੰ ਅੰਦਰ ਸੁੱਟਣ ਦੀ
ਬਜਾਏ। ਵੈਸੇ ਗੁਰਬਾਣੀ ਦੇ ਵਿੱਚ ਵੀ ਦਰਜ ਹੈ, ਹੁਣ ਮੈਨੂੰ ਤਰਤੀਬ ਨੀ ਪਤਾ, ਖੰਡਿਤ ਨਿੰਦਰਾ ਅਲਪ ਆਹਾਰ,
ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਦਇਆ ਕਰਨੀ ਖਿਮਾ ਕਰਨਾ ਇਹਦੇ ਨਾਲ ਪ੍ਰੀਤੀ ਕਰੋ, ਤੇ ਥੋੜਾ ਖਾਓ ਤੇ ਥੋੜਾ ਹੀ ਸਮਾਂ, ਥਾਂ ਤੇ ਘੋਲ ਘੁਮਾਇਆ ਥੋੜਾ ਸਮਾਂ ਥੋੜਾ ਹੀ ਖਾਵਾ। ਭਾਈ ਗੁਰਦਾਸ ਜੀ ਦੀ ਜਿਹੜੀਆਂ ਬਾਣੀਆਂ ਨਾ, ਕਵਿਤਾ ਆ, ਦੋ ਕਿਤਾਬਾਂ ਸਾਨੂੰ ਮਿਲਦੀਆਂ, ਗ੍ਰੰਥ ਕਵਿਤ ਸਵਈਏ ਤੇ ਭਾਈ ਵਾਰਾਂ, ਵਾਰਾਂ ਜਿਹੜੀਆਂ ਅੱਜ ਦੀ ਠੇਠ ਪੰਜਾਬੀ ਨਾਲ ਮਿਲਦੀਆਂ ਨੇ, ਕਵਿਤ ਸਵਈਏ ਦੇ ਜਿਹੜੇ ਉਹ ਦਰਜੀ ਭਾਸ਼ਾ ਦੇ ਰੰਗ ਵਿੱਚ ਨੇ। ਭਗਤ ਵਚਲ ਸੁਣ ਹੋ ਤਾਂ ਨਿਰਾਸਰੇ ਦਾ ਪਤ, ਤੇ ਪਾਵਨ ਸੁਣ ਆਸਾ ਔਰ ਧਾਰ ਹੋ, ਕੰਚ ਅੰਤਰ ਸਾਮੀ ਸੁਣ ਕੰਮ ਅੰਤਰ ਜਾਮੀ ਸੁਣ, ਕੰਪਤ ਹੋ ਅੰਤਰਗਤ ਜੀਣ ਕੇ ਦਿਆਲ ਸੁਣ, ਭੈ ਭਰਮ ਟਾਰਤ ਹੋ, ਜਲ ਧਰ ਸੰਗਮ ਕੈ ਅਫਲ ਸੇਂਬਲ ਦਰਮ, ਚੰਦਨ ਸੁਗੰਧ ਸੰਬੰਧ ਮਲਕਾਰ ਹੋ, ਆਪਣੀ ਕਰਨੀ ਕਰ ਨਰਕ ਨਾ ਪਾਵਾਂ ਠੋਰ, ਤੁਮਰੇ ਬਿਰਦ ਕੋ ਆਸਰੋ ਸੰਭਾਰ ਹੋ। ਇਹ ਬੋਲੀ ਹੈ ਕਵਿਤ ਸਵਈਆਂ ਦੀ, ਤੇ ਵਾਰਾਂ ਦੀ ਕੀ ਬੋਲੀ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਧੰਨੀ ਜਾਏ ਨਾ ਧੀਰ ਧਰੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇੱਥੇ ਅੱਜ ਦੀ ਬੋਲੀ ਦੇ ਨਾਲ ਗੁਰਮੁਖ ਕਾਲ ਵਿੱਚ ਪ੍ਰਗਟ ਹੋਇਆ, ਯਾਨੀ ਇਹ ਅੱਜ ਦੀ ਬੋਲੀ ਦੇ ਨਾਲ ਪੰਜਾਬੀ ਦੇ ਨਾਲ ਠੇਠ ਨਾਲ ਕਿੰਨੀ ਮਿਲਦੀ ਹੈ, ਔਰ ਉਹ ਜਿਹੜੀ ਆ ਬਿਰਜ ਭਾਸ਼ਾ ਦਾ ਰੰਗ ਹੈ। ਤੋਂ ਭਾਵ
ਦੋਨੋਂ
ਹੀ ਗ੍ਰੰਥ ਜਿਹੜੇ ਆ ਇਹ ਦੋਨੋਂ ਹੀ ਗ੍ਰੰਥ ਗੁਰਮਤ ਦੀ ਵਿਆਖਿਆ ਵਿੱਚ ਨੇ।
ਹਾਂਜੀ
ਚੱਲਦੇ ਆ ਜੀ,
ਚੱਲਦੇ ਆ ਜੀ,
ਹਾਂਜੀ
ਤਾਂ ਜੀ ਮਿਲਦੇ ਆ ਅਗਲੇ ਹਫਤੇ ਫਿਰ। ਵਾਹਿਗੁਰੂ ਜੀ ਕਾ ਖਾਲਸਾ,
ਓਕੇ ਜੀ,
ਵਾਹਿਗੁਰੂ
ਜੀ ਕੀ ਫਤਿਹ।
ਸੋ ਪਿਆਰਿਓ ਗਿਆਨੀ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੁਹਾਡਾ ਕਿ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ ਵਿਚਾਰਾਂ ਦੀ। ਵਿਚਾਰ ਅੱਗੇ ਪਿੱਛੇ ਹੋ ਸਕਦੇ ਨੇ, ਕੋਈ ਗੱਲ ਨਹੀਂ, ਵੀ ਅੰਡਰਸਟੈਂਡ। ਅਤੇ ਮਨਿੰਦਰ ਜੀ ਸਿੱਧੂ ਵੀ ਜੁੜੇ ਨੇ, ਕਹਿੰਦੇ ਕਿ ਚੰਨੀ ਖਰੜ ਕੌਂਸਲ ਪ੍ਰੈਜੀਡੈਂਟ ਰਿਹਾ ਜੀ, ਬਹੁਤ ਕਰਪਸ਼ਨ ਕੀਤੀ ਹੈ ਜੀ। ਚਲੋ ਇਹ ਤੁਹਾਡੇ ਵਿਚਾਰ ਨੇ ਜੀ, ਇਹਦੇ ਬਾਰੇ ਮੈਨੂੰ ਪਤਾ ਨਹੀਂ, ਪਰ ਵੀ ਵਿਲ ਫਾਈਂਡ ਆਊਟ। ਅਤੇ ਬਚਿੱਤਰ ਮੌੜ ਕਹਿੰਦੇ ਨੇ ਕਿ ਬਲਾਕ ਘੱਲ ਖੁਰਦ ਵਿੱਚ ਨਵਾਂ ਕੰਮ ਦੇਖਿਆ, ਬਿਨਾਂ ਸਰਪੰਚ ਤੋਂ ਬਲਾਕ ਦੇ ਅਧਿਕਾਰੀਆਂ ਨੇ ਨਕਲੀ ਕਾਰਵਾਈਆਂ, ਜਾਲੀ ਦਸਖਤ ਆਪ ਹੀ ਕਰਕੇ ਕਈਆਂ ਸਰਪੰਚਾਂ ਦੇ ਖਾਤੇ ਕੀਤੇ ਸਾਫ਼, ਕਰੋੜਾਂ ਦਾ ਘਪਲਾ, ਮਨਰੇਗਾ ਸਕੀਮ ਤਹਿਤ ਬਲਾਕ ਘੱਲ ਕਰ ਖੁਰਦ ਫਿਰੋਜ਼ਪੁਰ ਦੇ ਵਿੱਚ ਸਭ ਚੱਲਦਾ ਜੀ। ਦੇਖੋ ਅਧਿਕਾਰੀਆਂ ਕੀ ਕਰ ਰਹੇ ਨੇ, ਬਿਊਰੋਕਰੇਸੀ, ਅਤੇ ਦੇ ਨੋ ਹਾਊ ਟੂ ਡੂ ਇਟ। ਮੈਂ ਲੈਣਾ ਇਜਾਜ਼ਤ, ਜਗਤਾਰ ਚੌਲ ਭਾਅ ਜੀ ਵੀ ਆ ਗਏ ਨੇ, ਕਹਿੰਦੇ ਪੋਡਕਾਸਟ 'ਤੇ ਸੁਣਾਂਗੇ ਜੀ ਜੇ ਆ ਨੂੰ, ਥੋੜ੍ਹਾ ਜਿਹਾ ਲੇਟ ਹੋ ਗਿਆ ਤੁਸੀਂ। ਅਤੇ ਜਗਤਾਰ ਭਾਅ ਜੀ ਕਹਿੰਦੇ ਨੇ, ਹੋਂਗਕੋਂਗ ਵਾਲੇ ਕਹਿੰਦੇ ਚਾਰਟਰਡ ਪਲੇਨ ਦਾ ਖਰਚਾ ਨਿੱਜੀ ਖਾਤਿਆਂ 'ਚ ਗਿਆ, ਸਭ ਤੋਂ ਵੱਧ ਹੈਲੀਕਾਪਟਰ ਦੀ ਵਰਤੋਂ ਅਕਾਲੀ ਸਰਕਾਰ ਵੱਲੋਂ ਕੀਤਾ ਗਿਆ, ਸਾਰਾ ਖਰਚਾ ਦੱਸ ਦਿਓ, ਬਾਦਲਾਂ ਨੇ ਹਸਪਤਾਲ ਦਾ ਖਰਚਾ ਕਿੰਨਾ ਲਿਆ ਇਹ ਵੀ ਦੱਸ ਦਿਓ। ਹਾਂਜੀ ਪਤਾ ਹੀ ਹੈ ਜੀ, ਜੱਗ ਜਾ ਰਿਹਾ ਭਾਅ ਜੀ, ਸਾਰਾ ਕੁਛ ਜੱਗ ਜਾ ਰਿਹਾ, ਅਤੇ ਆਲਰੇਡੀ ਨੋ ਇਟ। ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਹੁਣ ਮੁੱਖ ਮੰਤਰੀ ਬਣਨੇ ਆਉਣ ਵਾਲੇ, ਉਹ ਥੋੜ੍ਹਾ ਜਿਹਾ ਪਾਰਦਰਸ਼ਤਾ ਰੱਖਣ, ਆਪਣੀ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਗਰੇਜ ਕਰਨ। ਬਹੁਤ ਬਹੁਤ ਧੰਨਵਾਦ ਅਤੇ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਔਰ ਸਾਂਝਾਂ ਪਾਈਆਂ ਵਿਚਾਰਾਂ ਦੀਆਂ। ਅਤੇ ਮੈਂ ਵੀ ਹੁਣ ਇਜਾਜ਼ਤ ਲੈਣਾ, ਅਤੇ ਮਿਲਾਂਗੇ ਆਉਣ ਵਾਲੇ ਹਫ਼ਤੇ 'ਚ ਫਿਰ ਸ਼ਨਿਚਰਵਾਰ ਨੂੰ ਦਿਲ ਵਾਲੀ ਗੱਲ 'ਚ। ਹਰਮਨ ਰੇਡੀਓ ਦਾ ਪ੍ਰੋਗਰਾਮ ਚੱਲਦੇ ਰਹਿੰਦੇ ਹੋ, ਤੁਸੀਂ ਜੁੜੇ ਰਹੋ, ਆਪਣਾ ਰੱਖਿਓ ਖਿਆਲ, ਰੱਬ ਰਾਖਾ।